करानी है अपनी गाड़ी या फिर ब्राउज करानी है द यूज्ड कार लॉट, एलएमएस मित्सुबिशी हैज इट ऑल। मेजर इंटरसेक्शन नोट कर ले, विंस्टन चर्चिल एंड डंडास, विंस्टन चर्चिल एंड डंडास। कॉल द मैट 9058288488 पे। आपको बता दो चांदने ग्रुप ऑफ कंपनीज के बारे में, एक बैंकवेटिंग फैसिलिटी है इनके पास, चार बैंकवेट हॉल है, 35 इयर्स की एक्सपीरियंस इनके पास, कम्युनिटी को सर्व करते हैं बीट वेडिंग पार्टीज, सेरेमनीज, एंगेजमेंट्स, बर्थडेज, एनिवर्सरीज या फिर कोई भी कॉर्पोरेट मीटिंग्स हो। इनकी वेन्यूज नोट करें, ब्रैम्पटन में, मिसिसागा में एंड कैलेजन में, इंडोर हो या आउटडोर हो आप इन्हें कॉन्टैक्ट कर सकते हैं। ब्रैम्पटन वाला लोकेशन के लिए नंबर जो है वो नोट करें 9054588888 पे, 9054588888 पे। एंड कैलेजन वाला नंबर नोट कर लीजिए 416-887-4564
जी। बहुत शुक्रिया जी। और अगली कॉलर बात दें अमरीक सिंह जी, तुम आते हो जी, गो हैड।
वेरी गुड सर, सत श्री अकाल और वेलकम करते हैं सारी थोड़ी टीम का और थोड़े श्रोतियां का सारे का स्टूडियो
लग रहे। बहुत मेहरबानी कॉल की है, थोड़ी सेहत ठीक है, तुम ठीक हो?
सब ठीक है सर, बड़ी मेहर है रब की, बड़ी परमात्मा की चढ़ती कला सारी। और सब तो पहला मैं बीजेपी नूं बधाई देनी चाहना, नरेंद्र मोदी साहब नूं प्राइम मिनिस्टर बने यार, मैं तो एडवांस दे विच ही बधाइयां दिंदा आ रहा पिछले महीने दो महीने तो। और गल हुंदी है सीटां घट वध उपर थले हो जांदियां हुंदियां ने। और दूजी गल है जसवाल साहब कि मैं हुण जिहड़ी बधाइयां उह कांग्रेस पार्टी नूं भी दे रहा और बीजेपी नूं भी दे रहा, क्योंकि सकियां भैणां ने, मैं बहुत वरख्या पहला भी सकियां भैणां कह लो जां सके भरा कह लो इन्हां पार्टियां नूं। और फिर मैं सीधी जाके हुशियारपुर जिले च बढ़न लग्या ते उत्थे आम आदमी पार्टी दा, जे मैं गलत हां तां मैनूं करैक्ट कर दिओ, क्योंकि उत्थों मेरा ख्याल डॉक्टर कुमार करके आम आदमी पार्टी दा उत्थे जिते ने, और किते ना किते उहनां नूं भी बहुत बहुत बधाई। और मैं गल एक बारी क्लीयर कर दिंदा कि नरेंद्र मोदी साहब, मैं अज एयर ते गल कह रहा कि सिख रिलीजन नूं बहुत दिलों प्यार करते ने, मैं दुआरे दुआरे कह रहा सिख रिलीजन नूं दिलों प्यार करते ने साडे इंडिया दे प्राइम मिनिस्टर नरेंद्र मोदी साहब, ठीक है जी। अगे वधीए ते यूपी दे विच मैं रहा भी हां, मैं लखनऊ रहा सा साल दो साल, उत्थे मैं लॉ स्कूल करन गया होया सी, मैं रहा उत्थे। तो कहण दा मतलब उस स्टेट दे विच जे उहनां दी, मेरे ख्याल समाजवादी पार्टी है उत्थे ज्यादातर, जिहड़ा कुछ अगे पिछे थोड़ी जी उपर गई है जां सीटां वड्ड कढ गई है। पर एक गल मैं पहलां भी कही सी, कांग्रेस पार्टी नूं अलायंस बनाउण दी की लोड़ सी? कांग्रेस पार्टी साडे राहुल गांधी साडा वड्डा भरा आ, असीं रिस्पैक्ट दिंदे आ, साडे तां मां बाप साडे दादे, मेरे मामा जी खुद उन्हां दा खासपुरा पिंड रोपड़ दे नाल सरदार महेंद्र सिंह मास्टर करके जाने जांदे ने, उह तां बहुत वड्डे कांग्रेसी सी। मैडम इंदिरा गांधी दे राइट हैंड सीगे उहनां दे सारिआं दे, सो मैडम इंदिरा गांधी इस दुनिया नूं छड्ड गए ने, उह साहब आपां जाणदे आ, है ना। दूजी गल फिर राजीव गांधी साहब आए ते फिर साडे सोनिया गांधी मैडम आए, मैं रिस्पैक्ट दिंदा इस सारे परिवारां नूं। और फिर अपने राहुल गांधी किते ने किते दा पेच जिहड़े सिखने हुंदे होर सिखने चाहीदे सी, लाहा नहीं लिया, अपने डैड दा भी लाहा नहीं लिया, अपने माता जी दा भी, दादी मां तों भी, बच्चे जमदे ही लाहा लैण लग जांदे जिन्हां ने पॉलिटिक्स च आउणा हुंदा। इदां किते ना किते सुखबीर बादल भी थोड़े जिहे दा पेच सरदार प्रकाश सिंह बादल कोल घट बैठे ने, क्योंकि जिदां हुंदा ही है मेरा डैड चीफ मिनिस्टर है, तो इस करके किते ना किते मुंडे थोड़े जिहे लोफर हो जांदे आ, खाण पीण वाले पासे नूं निकल जांदे आ, इस करके किते। पर मैं सारी गल जिहड़ी गोल मोल करनी चाहुंदा कि कोई गल नहीं घबराउणा। और फरीदकोट, अच्छा सरबजीत सिंह जिहड़ा खालसा जीते ने, मेरे ख्याल फिरोजपुर तो, मैनूं करैक्ट करियो भला ठीक कह रहे हो मैं, सरबजीत खालसा सिंह खालसा उही है जिहड़े फरीदकोट तो भी खड़े सी, दसोंगे थोड़ा जिहा अपने युद्धवीर जसवाल साहब?
ਹਾਂਜੀ ਮੈਂ ਬਾਰੇ ਸਾਰੀਆਂ ਤੁਹਾਨੂੰ ਦੱਸ ਦਿੰਦਾ ਹੈਗਾ ਜੀ। ਜਿਹੜੇ ਸਰਬਜੀਤ ਸਿੰਘ ਖਾਲਸਾ ਸਾਹਿਬ ਹੈਗੇ ਨੇ ਉਹ ਫਰੀਦਕੋਟ ਤੋਂ ਖੜੇ ਸੀਗੇ, ਔਰ ਹੁਣੇ ਤੁਹਾਨੂੰ ਬਾਈਟ ਵੀ ਸੁਣਾਈ ਹੈ ਸਰਬਜੀਤ ਸਿੰਘ ਖਾਲਸਾ ਸਾਹਿਬ ਦੀ, ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਸਾਹਿਬ ਨੂੰ ਉਹਨਾਂ ਨੇ ਲਗਭਗ 70,000 ਦੇ ਆਸ ਪਾਸ ਵੋਟਾਂ ਜਿਹੜੀਆਂ ਨੇ ਉਹਦੇ ਨਾਲ।
ਅੱਛਾ, ਉੱਥੇ ਹੰਸਰਾਜ ਹੰਸ ਦੇ ਕਿੰਨੀਆਂ ਵੋਟਾਂ ਲਈਆਂ, ਕੁਛ ਹੈ ਥੋੜਾ ਮੋਟਾ ਆਈਡੀਆ?
ਹਾਂਜੀ ਹੰਸਰਾਜ ਹੰਸ ਹੁਣਾਂ ਨੂੰ ਮੈਂ ਚੈੱਕ ਕਰਕੇ ਦੱਸ ਦਿੰਦਾ ਹੁਣੇ, ਉਹ ਤਾਂ ਕਾਫੀ ਪਿੱਛੇ ਰਹੇ ਨੇ ਜੀ, ਉਹ ਹੰਸਰਾਜ ਹੰਸ ਹੁਣਾਂ ਦਾ ਕੋਈ ਉਹ ਕਿਸੇ ਟਾਈਮ ਨਾਂ ਵੀ ਨਹੀਂ ਆਇਆ ਉਹਨਾਂ ਦਾ ਫਰੀਦਕੋਟ ਦੇ ਵਿੱਚ।
ਉਹ ਅਸੀਂ ਸਾਰੇ ਕੁਛ ਜਾਣਦੇ ਹਾਂ ਪੰਜਾਬ ਦੀਆਂ, ਜਦੋਂ ਕਿਤੇ ਪੰਜਾਬ ਸਟੇਟ ਦੀਆਂ ਇਲੈਕਸ਼ਨ ਆਉਣੀਆਂ ਫਿਰ ਇਹਨਾਂ ਹੀ ਮੇਰੇ ਪੰਜਾਬੀ ਪੰਜਾਬ ਦੇ ਭਰਾਵਾਂ ਨੇ ਫਿਰ ਆਮ ਆਦਮੀ ਪਾਰਟੀ ਨੂੰ ਚੀਫ ਮਿਨਿਸਟਰ ਬਣਾ ਲੈਣਾ, ਤੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਚੀਫ ਮਿਨਿਸਟਰ ਬਣਾ ਲੈਣਾ। ਇਹ ਸਾਡੀ ਪੰਜਾਬ ਦੀ ਇੱਕ ਦੁਖਾਂਤ ਵੀ ਹੈ। ਹੁਣ ਤਾਂ ਚਲੋ ਆਪਣੀ ਫੈਡਰਲ ਸੈਂਟਰਲ ਗੌਰਮੈਂਟ ਦੀਆਂ ਇਲੈਕਸ਼ਨਾਂ ਸੀ, ਔਰ ਕਿਤੇ ਨਾ ਕਿਤੇ ਮੈਂ ਤਾਂ ਤੜਫਦਾ ਰਿਹਾ ਵੀ 13 ਦੀਆਂ 13 ਸੀਟਾਂ ਬੀਜੇਪੀ ਨੂੰ ਪਾ ਦਿਓ ਤੇ ਫਿਰ ਅਸੀਂ ਸੁਨੀਲ ਜਾਖੜ ਸਾਹਿਬ ਸਾਰੇ ਦੇ ਸਾਰੇ ਪੰਜਾਬ ਦੇ ਜਿਹੜੇ ਮੈਂਬਰ ਪਾਰਲੀਮੈਂਟ ਹੋਣਗੇ ਜਾ ਕੇ ਨਰਿੰਦਰ ਮੋਦੀ ਕੋਲ ਸਾਹਿਬ ਕਹਿਣਗੇ, ਅਸੀਂ ਕਹਾਂਗੇ ਵੀ ਭਾਈ ਹੁਣ ਸਾਨੂੰ ਐਮ ਐਸ ਪੀ ਅਸੀਂ ਦਿੰਦੇ ਹਾਂ, ਕਿਉਂਕਿ ਸਾਨੂੰ ਤੁਸੀਂ ਵੱਡੇ 13 ਦੀਆਂ 13 ਸੀਟਾਂ ਸਾਡੀ ਬੀਜੇਪੀ ਵਿਚ ਨਹੀਂ ਪਾਈਆਂ ਤਾਂ ਕਿਤੇ ਨਾ ਕਿਤੇ ਕੁਐਸਚਨ ਮਾਰਕ ਲੱਗ ਗਿਆ। ਪਰ ਮੈਂ ਫਿਰ ਕਿਸਾਨ ਭਰਾਵਾਂ ਨੂੰ ਰਿਸਪੈਕਟ ਦਿੰਦਾ, ਉਹਨਾਂ ਨੇ ਬੀਜੇਪੀ ਦੀਆਂ ਜਿਹੜੀਆਂ ਰੈਲੀਆਂ ਗਾਲੀ ਗਲੋਚ ਵੀ ਕੀਤੀ, ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਏਦਾਂ ਨਹੀਂ। ਝੋਟਾ ਮੱਝਾਂ ਚੋਣੀਆਂ ਹੁੰਦੀਆਂ, ਪਹਿਲਾਂ ਖਾਲ ਖੁਰਾਕ ਪਾਉਣੇ ਪੈਂਦੇ ਨੇ, ਤਾਂ ਜਿਹੜੀ ਕਿਲੋ ਦੁੱਧ ਦਿੰਦੀ ਹੈ ਉਹ 1.5 ਦੇ ਜਾਂਦੀ ਹੈ, ਜਿਹੜੀ 1.5 ਕਿਲੋ ਦੁੱਧ ਦਿੰਦੀ ਹੈ ਉਹ 2-3 ਕਿਲੋ ਦੇ ਦਿੰਦੀ, ਕਿਉਂਕਿ ਉਹ ਜਿਹੜਾ ਫਾਰਮਰ ਹੈ ਜਿਹੜਾ ਮੱਝਾਂ ਦਾ ਰਖਵਾਲਾ ਉਹਦੀ ਸੇਵਾ ਕਰ। ਸੋ ਪਿਆਰ ਨਾਲ ਜੋ ਮਰਜ਼ੀ ਕਰਵਾ ਲਓ ਇਹਨਾਂ ਲੀਡਰਾਂ ਤੋਂ, ਗੁੱਸੇ ਕਿੱਲੇ ਨਾਲ ਗਾਲਾਂ ਕੱਢ ਕੇ ਤੁਸੀਂ ਫਿਰ ਐਮ ਐਸ ਪੀ ਲੈਣੀ ਜਾਂ ਰੋਹ ਨਾਲ ਜਾਂ ਗੁੱਸੇ ਨਾਲ ਅਗਰੈਸਿਵ ਹੋ ਕੇ, ਫਿਰ ਵੀਰੇ ਸਭ ਇੰਪੋਸੀਬਲ ਹੈ। ਗੁੱਸਾ ਸਾਰਿਆਂ ਦਾ ਬਰਾਬਰ ਹੀ ਹੁੰਦਾ, ਕੋਈ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਜੈਨੀ ਬੋਧੀ ਕੋਈ ਵੀ ਹੋਵੇ। ਪਿਆਰ ਨਾਲ, ਰਿਸਪੈਕਟ ਨਾਲ ਫਿਰ ਦੁਆਰੇ ਵਧਾਈਆਂ ਪੂਰੇ ਇੰਡੀਆ ਨੂੰ। ਸਤਿ ਸ੍ਰੀ ਅਕਾਲ, ਥੈਂਕ ਯੂ ਤੁਸੀਂ ਆਉਣ ਦੇਰ ਕੀਤਾ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਥੈਂਕ ਯੂ ਅਮਰੀਕ ਸਿੰਘ, ਥੈਂਕ ਯੂ ਜੀ। ਹਾਂਜੀ, ਅਗਲੀ ਕਾਲ ਬੋਲਾਂਗੇ ਜੀ। ਰਮੇਸ਼ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਹਾਂਜੀ, ਅਸੀਂ ਆਪਣੀ ਅਗਲੀ ਕਾਲ ਵੱਲ ਵਧਾਂਗੇ ਜੀ। ਰਮੇਸ਼ਇੰਦਰ, ਹਾਂਜੀ ਰਮੇਸ਼ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹਾਂਜੀ ਯਦਵੀ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ।
ਯਦਵੀ ਜੀ, ਆਪਣੀ ਖੰਡੂਰ ਸਾਹਿਬ ਦੀ ਸੀਟ ਤਾਂ ਮੇਰਾ ਖਿਆਲ ਕੱਢ ਗਏ ਨਾ ਆਪਣੇ ਅੰਮ੍ਰਿਤਪਾਲ ਸਿੰਘ ਜੀ?
ਬਿਲਕੁਲ ਜੀ, ਅੰਮ੍ਰਿਤਪਾਲ ਸਿੰਘ ਕੱਢ ਗਏ ਜੀ। ਹਾਂਜੀ,
ਆਜ਼ਾਦ ਤੇ ਆਪਣੇ ਕੀ ਹੁਣ ਅਗਲਾ ਸਿਨੈਰੀਓ ਕੀ ਹੋਏਗਾ ਯਦਵੀ ਜੀ? ਇਹ ਆਪਣੇ ਬੀਜੇਪੀ ਚ ਫੇਸ ਤਾਂ ਆਪਣੇ ਮੋਦੀ ਸਾਹਿਬ ਹੀ ਰਹਿਣਗੇ ਜਾਂ ਕੋਈ ਸੰਭਾਵਨਾ ਹੈਗੀ ਹੈ? ਲੋਕ ਤੁਹਾਨੂੰ ਪਤਾ ਵੀ ਐਨ ਮੌਕੇ ਤੇ ਆ ਕੇ ਕਾਫੀ ਬਦਲ ਫੇਰ ਕਰ ਲੈਂਦੇ ਹੁੰਦੇ ਆ, ਇਹ ਮੈਂ ਤੁਹਾਡੇ ਤੋਂ ਜਾਣਨਾ ਚਾਹ ਰਿਹਾ।
ਬਹੁਤ ਕੁਛ ਹੋ ਸਕਦਾ ਜੀ, ਸੰਭਾਵਨਾ ਤੇ ਤੁਸੀਂ ਸੰਭਾਵਨਾ ਕਿਉਂਕਿ ਪੁੱਛੀ ਹੈ ਤੇ ਬਹੁਤ ਕੁਛ ਹੋ ਸਕਦਾ। ਫਿਲਹਾਲ ਚਾਂਸਿਸ ਤਾਂ ਜਿਹੜੇ ਆ ਉਹ ਅਸੀਂ ਕਹਿ ਸਕਦੇ ਜ਼ਿਆਦਾ ਚਾਂਸਿਸ ਤੇ ਹੈਗੇ ਨੇ ਕਿ ਮੋਦੀ ਸਾਹਿਬ ਹੀ ਰਹਿਣਗੇ। ਉਹਨਾਂ ਦਾ ਤਾਜ਼ਾ ਬਿਆਨ ਵੀ ਆ ਗਿਆ ਹੈ ਕਿ ਲੋਕਾਂ ਨੇ ਐਨਡੀਏ ਨੂੰ ਤੀਸਰੀ ਵਾਰ ਟਰਸਟ ਕੀਤਾ, ਹਿਸਟੋਰਿਕ ਮੂਵਮੈਂਟ ਹੈ, ਮੋਦੀ ਸਾਹਿਬ ਦਾ ਬਿਆਨ ਹੈ। ਸੋ ਲਗਾਤਾਰ ਸੰਭਾਵਨਾ ਇਹ ਰਹੀ ਹੈ ਕਿ ਮੋਦੀ ਸਾਹਿਬ ਹੀ ਦੇਸ਼ ਦੇ ਵੀ ਦੁਬਾਰਾ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ। ਲੇਕਿਨ ਬੀਜੇਪੀ, ਕਿਉਂਕਿ ਉਹ ਜਿਹੜੀ ਬੀਜੇਪੀ ਸੀਗੀ ਜਿਨ੍ਹਾਂ ਦੇ ਕੋਲ ਅਸੀਂ ਸਾਰੇ ਜਾਣਦੇ ਸੀਗੇ ਕਿ ਕਿਸੇ ਟਾਈਮ 282 ਸੀਟਾਂ, ਕਿਸੇ ਟਾਈਮ 303 ਸੀਟਾਂ, ਉਹ ਵਾਲੀ ਬੀਜੇਪੀ ਔਰ ਅੱਜ ਦੀ ਮੋਦੀ ਸਾਹਿਬ ਦੀ ਬੀਜੇਪੀ, ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਕਿਉਂਕਿ ਜੇ ਅਲਾਇੰਸ ਪਾਰਟਨਰ ਦੇ ਵਿੱਚੋਂ ਕੋਈ ਵਿਗੜ ਗਿਆ, ਚਾਹੇ ਅੱਜ ਵਿਗੜ ਜਾਏ ਚਾਹੇ 6 ਮਹੀਨੇ ਨੂੰ ਵਿਗੜ ਜਾਏ, ਕੁਛ ਵੀ ਹੋ ਸਕਦਾ, ਤੇ ਫਿਰ ਬਹੁਤ ਵੱਡੀ ਦਿੱਕਤ ਜਿਹੜੀ ਆ ਉਹ ਬੀਜੇਪੀ ਨੂੰ ਆ ਸਕਦੀ ਹੈਗੀ ਹੈ। ਸੋ ਦੇਖੋ ਕੀ ਹੁੰਦਾ ਹੈਗਾ, ਪਰ ਫਿਲਹਾਲ ਤੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਰਹੇ ਨੇ ਜੀ।
ਯਦਵੀ ਜੀ, ਇਹਨਾਂ ਦਾ ਤੁਹਾਨੂੰ ਨੀ ਲੱਗਦਾ ਕਿ ਜੋ ਇਹਨਾਂ ਦਾ ਡੈਮੇਜ ਹੋਇਆ ਡਿਊ ਟੂ ਕੁਛ ਖਾਸ ਲੋਕਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਇਆ, ਤੇ ਉਹਨਾਂ ਦਾ ਕਲੀਅਰ ਕਹਿ ਲਓ ਜਾਂ ਡਰ ਕਹਿ ਲਓ ਜਾਂ ਜੋ ਮਰਜ਼ੀ, ਉਹ ਵੋਟ ਹੈ ਜਿਹੜੀ ਵੰਡੇਗੀ ਉਸਦਾ ਕਾਰਨ ਸਿੱਟੇ ਜਿਹੜੇ ਇਹਨਾਂ ਨੂੰ ਭੁਗਤਣੇ ਪੈ ਰਹੇ?
ਬਿਲਕੁਲ, ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਕੰਸੋਲੀਡੇਟ ਹੋ ਕੇ ਵੋਟ ਇਹਨਾਂ ਦੇ ਖਿਲਾਫ਼ ਪਈ ਹੈ। ਔਰ ਕਈ ਕਾਰਨ ਨੇ, ਉੱਤਰ ਪ੍ਰਦੇਸ਼ ਦੇ ਵਿੱਚ ਹਲਕਾ ਜਿਹਾ ਓਵਰ ਕੌਨਫੀਡੈਂਸ ਰਿਹਾ, ਉਹ ਵੀ ਕਿਤੇ ਨਾ ਕਿਤੇ ਨੁਕਸਾਨ ਦਾ ਕਾਰਨ ਬਣਿਆ। ਥੋੜਾ ਜਿਹਾ ਐਰੋਗੈਂਸ ਜਿਹੜਾ ਸੀਗਾ ਉਹ ਵੀ ਕਿਤੇ ਨਾ ਕਿਤੇ ਨੁਕਸਾਨ ਦਾ ਕਾਰਨ ਬਣਿਆ। ਬੀਜੇਪੀ ਦਾ ਵੋਟਰ ਸ਼ਾਇਦ ਇਹ ਸੋਚ ਕੇ ਬੈਠਾ ਸੀਗਾ ਕਿ ਬੀਜੇਪੀ ਨੇ ਤਾਂ ਜਿੱਤ ਹੀ ਜਾਣਾ, ਇਹ ਸਾਰੀਆਂ ਚੀਜ਼ਾਂ ਨੁਕਸਾਨ ਦਾ ਕਾਰਨ ਬਣੀਆਂ ਨੇ।
ਜਿਹੜੀ ਲਾਸਟ ਡੇ ਚ ਜਿਹੜੀ ਇਹਨਾਂ ਦੀ ਕਮਿਊਨੀਕੇਸ਼ਨ ਸੀ ਨਾ ਯੁੱਧ ਵਿਧੀ, ਉਹ ਬੜੀ ਉਹ ਠੀਕ ਨਹੀਂ ਸੀ। ਉਹਦੇ ਚ ਨਾ ਕਾਫੀ ਈਗੋ ਨਜ਼ਰ ਆਉਂਦੀ ਸੀ ਤੇ ਕੁਛ ਏਦਾਂ ਦੇ ਵਰਡ ਯੂਜ਼ ਕਰਨ ਲੱਗ ਗਏ ਸੀ ਜਿਹੜੇ ਇਹਨਾਂ ਨੂੰ ਨੇਤਾ ਹੋਣ ਦੇ ਨਾਤੇ ਨਹੀਂ ਸੀ ਯੂਜ਼ ਕਰਨੇ ਚਾਹੀਦੇ। ਇਹਨਾਂ ਨੂੰ ਕਰਨਾ ਚਾਹੀਦਾ ਸੀ, ਡਿਸਕਸ ਕਰਨੀ ਚਾਹੀਦੀ ਸੀ ਮੁੱਦਿਆਂ ਤੇ ਵੀ, ਤਰੱਕੀ ਦਾ ਕੀ ਸਾਧਨ ਹੈ, ਅੱਗੇ ਨੂੰ ਕੀ ਕਰਨਾ, ਪਲੈਨਿੰਗ ਵਗੈਰਾ ਜੋ ਵੀ ਇਹਨਾਂ ਨੂੰ ਲਿਆਉਣੀ ਚਾਹੀਦੀ ਸੀ, ਰੈਦਰ ਦੈਨ ਕੀ ਜੋ ਇਹਨਾਂ ਨੇ ਬਸ ਕੁਛ ਏਦਾਂ ਦੀਆਂ ਗੱਲਾਂ ਕੀਤੀਆਂ। ਮੈਨੂੰ ਲੱਗਦਾ ਉਹਦਾ ਡੈਮੇਜ ਇਹਨਾਂ ਨੂੰ ਕਾਫੀ ਹੋਇਆ। ਯੁੱਧਵੀਰ ਜੀ, ਇੱਕ ਮੈਂ ਤੁਹਾਡੇ ਤੋਂ ਹੋਰ ਕੁਐਸਚਨ, ਬੜਾ ਇੰਪੋਰਟੈਂਟ ਹੈ। ਮੰਨ ਲਓ ਕੋਈ ਵਿਅਕਤੀ, ਕੋਈ ਵੀ ਕਿਸੇ ਵੀ ਪਾਰਟੀ ਦਾ ਉਹਦਾ ਕੇਸ ਚੱਲ ਰਿਹਾ ਹੋਵੇ ਤੇ ਉਹ ਬੰਦਾ ਜਿੱਤ ਜਾਂਦਾ, ਤੇ ਲੇਕਿਨ ਜੇ ਉਹਦੇ ਜਿੱਤਣ ਤੋਂ ਬਾਅਦ ਉਹਦੀ ਕਨਵਿਕਸ਼ਨ ਹੋ ਜਾਂਦੀ ਹੈ ਤੇ ਉਹਨੂੰ 3 ਸਾਲ ਤੋਂ ਜ਼ਿਆਦਾ ਦੀ ਸਜ਼ਾ ਹੋ ਜਾਂਦੀ ਹੈ, ਫਿਰ ਉਸਦਾ ਫਿਊਚਰ ਕੀ ਹੋਏਗਾ?
ਫਿਰ ਜੇ ਡਿਪੈਂਡ ਕਰਦਾ ਜੀ, ਜੇ ਲੋਅਰ ਕੋਰਟ ਤੋਂ ਹੁੰਦੀ ਹੈ, ਹਾਈ ਕੋਰਟ ਵਾਸਤੇ ਅਪਲਾਈ ਕਰ ਦਿੰਦੇ ਆ, ਉਸ ਸਮੇਂ ਤੱਕ ਉਹ ਜਾਰੀ ਰੱਖਦੇ ਆ। ਜੇ ਹਾਈ ਕੋਰਟ ਦੇ ਵਿੱਚ ਫਿਰ ਹੋ ਜਾਂਦੀ ਹੈ ਕਨਵਿਕਸ਼ਨ, ਫਿਰ ਦੁਬਾਰਾ ਫਿਰ ਉਹ ਸੁਪਰੀਮ ਕੋਰਟ ਚ ਚਲੇ ਜਾਂਦੇ ਆ ਜੀ। ਫਿਰ ਜਦੋਂ ਸੁਪਰੀਮ ਕੋਰਟ ਚ ਵੀ ਹੋ ਜਾਏ ਤਾਂ ਫਿਰ ਜ਼ਾਹਿਰ ਜੀ ਗੱਲ ਆ, ਫਿਰ ਉਹਨਾਂ ਨੂੰ ਪੋਜੀਸ਼ਨ ਤੋਂ ਹਟਣਾ ਪੈਂਦਾ। ਪਰ ਉਹ ਮਾਮਲਾ
ਮੈਂ ਇਹ ਸੋਚ ਰਿਹਾ ਸੀ, ਜਿਵੇਂ ਹੁਣ ਆਪਣੇ ਅੰਮ੍ਰਿਤਪਾਲ ਹੈ ਇਹ ਜਿੱਤ ਗਏ, ਪਰ ਇਹਨਾਂ ਦਾ ਕਸਰਾ ਜਿਹੜਾ ਕੇਸ ਪਿਆ ਹੋਇਆ ਉਹ ਬੜਾ ਤਕੜਾ ਤੇ ਸੀਰੀਅਸ ਪਿਆ ਹੋਇਆ। ਜਾਂ ਤਾਂ ਫਿਰ ਉਹ ਕੇਸ ਹੀ ਰਫਾ ਦਫਾ ਹੋ ਜਾਏਗਾ, ਜਿਵੇਂ ਆਮ ਤੌਰ ਤੇ ਹੁੰਦਾ ਵੀ ਸਟਰੋਂਗ ਸਬੂਤ ਨਾ ਹੋਣ ਕਾਰਨ ਉਹ ਕੇਸ ਖਾਰਜ ਹੋ ਜਾਂਦਾ। ਜੇ ਮੇਰਾ ਮਤਲਬ ਕਨਵਿਕਸ਼ਨ ਹੋ ਜਾਂਦੀ ਹੈ ਫਿਰ ਉਹਨਾਂ ਲਈ ਹੋਰ ਵੀ ਦਿੱਕਤਾਂ ਹੋ ਜਾਣੀਆਂ, ਇਹ ਮੈਂ ਇੰਨਾ ਹੀ ਜਾਣਨਾ ਚਾਹੁੰਦਾ ਸੀ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਜੀ ਵੀਰ ਜੀ, ਥੈਂਕ ਯੂ ਵੈਰੀ ਮਚ।
ਥੈਂਕ ਯੂ। ਦੇਖੋ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਉਹਨਾਂ ਤੇ ਵੈਸੇ ਹੀ ਬੜੀਆਂ ਰੈਸਟ੍ਰਿਕਸ਼ਨਾਂ ਲੱਗ ਜਾਣੀਆਂ ਨੇ, ਕਿਉਂਕਿ ਜਦ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਹੈਗੇ ਹੋ ਤੇ ਫਿਰ ਤੁਹਾਨੂੰ ਵੈਸੇ ਹੀ ਕਿਉਂਕਿ ਕਾਨਸਟੀਟਿਊਸ਼ਨ ਦੇ ਦਾਇਰੇ ਚ ਰਹਿ ਕੇ ਤੁਸੀਂ ਆਪਣਾ ਕੋਡ ਆਫ ਕੰਡਕਟ ਕਹਾ ਬਿਆਨ ਤੁਸੀਂ ਜਿੱਦਾਂ ਮਰਜ਼ੀ ਦੇ ਜਾਓ। ਜਿਸ ਤਰ੍ਹਾਂ ਤੁਸੀਂ ਦੇਖ ਹੀ ਲਿਆ, ਹੁਣ ਸਿਮਰਜੀਤ ਸਿੰਘ ਮਾਨ ਸਾਹਿਬ ਖਾਲਿਸਤਾਨ ਦੀ ਗੱਲ ਕਰੀ ਜਾਂਦੇ ਸੀਗੇ, 1989 ਚ ਵੀ ਜਿੱਤੇ ਨੇ, 99 ਚ ਵੀ ਜਿੱਤੇ ਨੇ, ਹੁਣ ਫੇਰ ਬਾਈ ਇਲੈਕਸ਼ਨ ਚੋਂ ਜਿੱਤ ਗਏ ਸੀਗੇ 2022 ਦੇ ਵਿਚ, ਤੇ ਆਪਣਾ ਉਥੋਂ ਸਰਕਾਰ ਤੋਂ ਜਿਹੜੀ ਤਨਖਾਹ ਆ ਉਹ ਭਾਰਤ ਸਰਕਾਰ ਤੋਂ ਤਨਖਾਹ ਲਈ ਜਾਣੀ ਹੈ, ਬਾਕੀ ਜਿਹੜਾ 25 ਕਰੋੜ ਮਿਲਣਾ ਹੈ 5 ਸਾਲਾਂ ਚ ਉਹ ਲਿਆ ਕੇ ਤੁਸੀਂ ਇੱਥੇ ਖਰਚ ਕਰ ਦੇਣਾ, ਤੇ ਬਸ ਇੰਨੀ ਗੱਲ ਆਪਣੇ। ਜੇ ਤੁਸੀਂ ਬਿਆਨ ਵਗੈਰਾ ਦੇਣੇ ਆ ਉਹ ਦੇ ਦੇਣੇ ਥੋੜੇ ਮੋਟੇ ਬਿਆਨ, ਇਸ ਤੋਂ ਜ਼ਿਆਦਾ ਤਾਂ ਕੋਈ ਹੋਰ ਕੁਛ ਨਹੀਂ ਹੋਏਗਾ, ਔਰ NSA ਜਿਹੜਾ ਉਹ ਹੌਲੀ ਹੌਲੀ ਡਰੌਪ ਹੋ ਜਾਏਗਾ ਜੀ। ਥੈਂਕ ਯੂ
ਯੁਧਵੀਰ ਜੀ। ਬਿੱਟੂ ਦਾ ਫਿਊਚਰ ਤਾਂ ਹੁਣ ਫਿਨਿਸ਼ ਹੈ ਨਾ?
ਡਿਪੈਂਡ ਕਰਦਾ ਜੀ ਰਵਨੀਤ ਬਿੱਟੂ ਸਾਹਿਬ, ਕਿਉਂਕਿ ਪੰਜਾਬ ਦੀ ਇਲੈਕਸ਼ਨ ਦੀ ਤਿਆਰੀ ਕਰੇਗੀ ਬੀਜੇਪੀ 2027 ਦੇ ਵਿਚ ਕਰੇਗੀ, ਸੋ ਉੱਥੇ ਉਹਨਾਂ ਨੂੰ ਬਿੱਟੂ ਰਵਨੀਤ ਬਿੱਟੂ ਨਹੀਂ ਹੋਰ ਕਈਆਂ ਦੀ ਜ਼ਰੂਰਤ ਹੋਏਗੀ। ਡਿਪੈਂਡ ਕਰਦਾ ਕਿ ਜੇ ਬਿੱਟੂ ਸਾਹਿਬ ਜੁੜੇ ਰਹਿਣਾ ਚਾਹੁਣ, ਕਿਉਂਕਿ ਕਾਂਗਰਸ ਤੇ ਵਾਪਸ ਉਹਨਾਂ ਨੂੰ ਡਏਗੀ ਨਹੀਂ, ਆਪ ਦੇ ਵਿੱਚ ਜਾਣ ਦੀ ਕੋਈ ਸੰਭਾਵਨਾ ਆਮ ਆਦਮੀ ਪਾਰਟੀ ਵੀ ਨਹੀਂ ਰਹੇਗੀ, ਸੋ ਬਿੱਟੂ ਸਾਹਿਬ ਕੋਲ ਵੀ ਹੋਰ ਕੋਈ ਚਾਰਾ ਨਹੀਂ ਹੈ ਸਿਵਾਏ ਇਸ ਦੇ ਕਿ ਬੀਜੇਪੀ ਦੇ ਨਾਲ ਹੀ ਜੁੜੇ ਰਹਿਣ, ਸੋ ਤਿਆਰੀ ਕਰਨਗੇ 2027 ਦੀ, ਹੋਰ ਕੋਈ ਉਹਨਾਂ ਕੋਲ ਚਾਰਾ ਨਹੀਂ
ਹੈ। ਯੁਧਵੀਰ ਜੀ, ਆਪ ਪਾਰਟੀ ਨੂੰ ਕੀ ਹੋਇਆ? ਸੋਰੀ ਟੂ ਸੇ ਕਿ ਤੁਹਾਡੇ ਤਾਂ ਮੈਨੂੰ ਆਪਣੇ ਪੈਨਲਿਸਟ ਜਿਹੜੇ ਹੈਗੇ ਆ ਆਪਣੇ ਗੁਰਦੀਪ ਮਾਮੂ ਸਾਹਿਬ, ਉਹ 13-0 ਤੋਂ ਘੱਟ ਗੱਲ ਨਹੀਂ ਸੀ ਕਰਦੇ। ਇੱਕ ਤੁਹਾਡੇ ਆਮੇ ਕਮਲਜੀਤ ਮਨਿਹਾਸ, ਉਹ ਕਈ ਸਟੇਸ਼ਨਾਂ ਤੇ 13-0 ਗੱਲ ਕਰਦੇ, ਤੇ ਮੇਰਾ ਮਤਲਬ ਵੀ ਇਹ ਚੱਕਰ ਕੀ ਪੈ ਗਿਆ ਕਿ ਮੇਰਾ ਮਤਲਬ ਵੀ ਉਹਨਾਂ ਨੂੰ ਏਦਾਂ ਮੂੰਹ ਦੀ ਖਾਣੀ ਪਈ, ਜਦਕਿ ਉਹ ਆਲਰੇਡੀ ਪਾਵਰ ਤੇ ਹੈਗੇ ਆ, ਸਿਟਿੰਗ ਪਾਵਰ ਦੇ ਵਿੱਚ, ਤੇ ਉਹਨਾਂ ਦਾ ਇੰਨਾ ਮਾੜਾ ਹਾਲ ਹੋਇਆ। ਇਹਦੇ ਬਾਰੇ ਤੁਸੀਂ ਥੋੜੀ ਕੋਈ ਆਪਣੀ ਆਬਜ਼ਰਵੇਸ਼ਨ ਹੋਵੇ?
ਦੇਖੋ ਪੰਜਾਬ ਦੀਆਂ ਸੀਟਾਂ, ਮੈਂ ਬਹੁਤ ਅਦਬ ਸਤਿਕਾਰ ਨਾਲ ਵਿਦ ਡਿਊ ਰਿਸਪੈਕਟ ਗੱਲ ਕਹਾਂਗਾ ਕਿ ਮੈਂ ਤਕਰੀਬਨ 3 ਮਹੀਨੇ ਪਹਿਲਾਂ ਤੁਹਾਨੂੰ ਸੀਟਾਂ ਦੇ ਨੰਬਰ ਦੇ ਦਿੱਤੇ ਸੀਗੇ, ਔਰ 3 ਮਹੀਨੇ ਦੇ ਵਿੱਚ ਕੋਈ ਵੀ ਚੇਂਜ ਨਹੀਂ ਕੀਤਾ। 6 ਮਹੀਨੇ ਪਹਿਲਾਂ ਮੈਂ ਕਿਹਾ ਸੀ ਆਮ ਆਦਮੀ ਪਾਰਟੀ ਦਾ ਜੈਕਪੋਟ ਲੱਗ ਸਕਦਾ ਹੈ, ਪਰ ਜਦ ਅਸੀਂ 2 ਚੀਜ਼ਾਂ ਦੇਖੀਆਂ, ਇੱਕ ਤੇ ਇਹਨਾਂ ਦਾ ਕਾਂਗਰਸ ਦੇ ਨਾਲ ਅਲਾਇੰਸ, ਔਰ ਦੂਸਰੇ ਇਹਨਾਂ ਦੇ ਕੈਂਡੀਡੇਟ। ਜਦ ਕਾਂਗਰਸ ਦੇ ਨਾਲ ਅਲਾਇੰਸ ਕੀਤਾ ਔਰ ਇਹਨਾਂ ਦੇ ਕੈਂਡੀਡੇਟ ਦੇਖੇ, ਤੇ ਮੈਂ ਸਾਫ਼ ਕਹਿਤਾ ਕਿ ਇਹ ਗੱਲ ਬਣਨੀ ਨਹੀਂ, ਤੁਸੀਂ ਨੰਬਰ ਕੱਢ ਕੇ ਦੇਖ ਲਓ। ਹਰ ਰੋਜ਼ ਟੀਵੀ ਤੇ, ਹਰ ਰੋਜ਼ ਇੱਥੇ ਰੇਡੀਓ ਤੇ ਪੰਜਾਬ ਦੇ ਨੰਬਰ ਮੇਰੇ ਤੁਹਾਡੇ ਸਾਹਮਣੇ ਸੀਗੇ ਕਿ ਅਸੀਂ ਕਹਿਤਾ ਸੀ ਵੀ 3 ਤੋਂ 5 ਸੀਟਾਂ ਆਮ ਆਦਮੀ ਪਾਰਟੀ ਦੀਆਂ ਆਉਣਗੀਆਂ, ਉੱਥੇ ਖੜੇ ਨੇ ਇਹ। 5 ਤੋਂ 7 ਕਾਂਗਰਸ ਪਾਰਟੀ ਨੂੰ ਦਿੱਤੀਆਂ ਸੀ, ਦੇਖ ਲਓ ਉੱਥੇ ਖੜੀ ਹੈ ਕਾਂਗਰਸ ਪਾਰਟੀ। 0 ਤੋਂ 2 ਅਕਾਲੀ ਦਲ, 0 ਤੋਂ 2 ਬੀਜੇਪੀ, 0 ਤੋਂ 2 ਇੰਡੀਪੈਂਡੈਂਟ। ਇੱਕ ਵੀ ਜਿਹੜੀ ਜਿੰਨੀ ਵੀ ਪੰਜਾਬ ਦੀਆਂ ਸੀਟਾਂ ਗਈਆਂ, ਕੋਈ ਇੱਕ ਸੀਟ ਦੱਸ ਦਿਓ ਕਿ ਇੱਧਰ ਉੱਧਰ ਹੋਈ ਹੈ। ਪੰਜਾਬ ਦੀ ਇਹ ਪ੍ਰੈਡਿਕਸ਼ਨ ਤੁਹਾਡੇ ਸਾਹਮਣੇ 3 ਮਹੀਨੇ ਤੋਂ ਕੀਤੀ ਸੀ। ਦੇਖੋ ਆਮ ਆਦਮੀ ਪਾਰਟੀ ਦੀਆਂ 2 ਬਹੁਤ ਬੜੀਆਂ ਗਲਤੀਆਂ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ। ਪਹਿਲੀ ਇਹਨਾਂ ਦੀ ਬੜੀ ਗਲਤੀ ਕਾਂਗਰਸ ਪਾਰਟੀ ਨਾਲ ਅਲਾਇੰਸ ਕਰਨਾ, ਜਿਨ੍ਹਾਂ ਨੂੰ ਤੁਸੀਂ ਕਰਪਟ ਕਹਿ ਕੇ ਆਏ ਹੋ ਪਾਵਰ ਦੇ ਵਿੱਚ, ਉਹਨਾਂ ਦੇ ਨਾਲ ਤੁਸੀਂ ਅਲਾਇੰਸ ਕਰ ਰਹੇ ਹੋ, ਲੋਕਾਂ ਨੇ ਤੁਹਾਨੂੰ ਸਬਕ ਸਿਖਾ ਦਿੱਤਾ। ਦੂਸਰਾ ਆਮ ਆਦਮੀ ਪਾਰਟੀ ਦੀ ਬੜੀ ਗਲਤੀ ਰਹੀ ਹੈ ਕਿ ਕੈਂਡੀਡੇਟ ਇਹਨਾਂ ਕੋਲ ਚੰਗੇ ਨਹੀਂ ਸੀਗੇ, ਸੋ ਹਜੇ ਤੇ ਫਿਰ ਵੀ ਥੋੜਾ ਬਹੁਤਾ ਬਚਾਵ ਹੋ ਗਿਆ ਕਿ ਜਿਹੜੀਆਂ ਕੁਝ ਸੀਟਾਂ ਆ ਗਈਆਂ ਨੇ। ਅਦਰਵਾਈਜ਼ ਦੇਖੋ ਆਮ ਆਦਮੀ ਪਾਰਟੀ 7 ਤੋਂ ਲੈ ਕੇ 9 ਸੀਟਾਂ, ਮੈਂ ਕਹਿ ਰਿਹਾ ਸੀ ਸ਼ੁਰੂ ਚ ਵੀ ਅੱਜ ਜੈਕਪੋਟ ਲੱਗੇਗਾ ਇਹਨਾਂ ਦਾ, ਲੇਕਿਨ ਕਾਂਗਰਸ ਨਾਲ ਅਲਾਇੰਸ ਔਰ ਵੀਕ ਕੈਂਡੀਡੇਟ, ਇਹ ਦੋਨੋਂ ਚੀਜ਼ਾਂ ਦੇ ਕਾਰਨ ਇਹ ਕਾਂਗਰਸ ਪਾਰਟੀ ਜਿਹੜੀ ਆ ਫਿਰ ਅੱਗੇ ਨਿਕਲ ਗਈ ਹੈ।
ਯੁਧਵੀਰ ਜੀ, ਲਾਸਟ ਕੁਐਸਚਨ ਹੈ, ਸ਼ਾਰਟ, ਵੈਰੀ ਇੰਪੋਰਟੈਂਟ। ਭਗਵੰਤ ਮਾਨ ਦਾ ਕੀ ਫਿਊਚਰ ਹੈ? ਇਹਦਾ ਜਿਹੜਾ ਟਿਕਿਆ ਰਹੇਗਾ ਕਿ ਰਾਈਟ ਵੇ ਨਹੀਂ ਹੋ ਸਕਦਾ 6 ਮਹੀਨੇ ਸਾਲ, ਕਿ ਇਹਨਾਂ ਨੂੰ ਵੀ ਹਿੱਲ ਜੁਲ ਕਰਾਈ ਜਾ ਸਕਦੀ ਹੈ, ਕਿਉਂਕਿ ਜਿਹੜਾ ਰਾਘਵ ਚੱਡਾ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਇਨਵੋਲਵ ਕੀਤਾ, ਇਹ ਤਾਂ ਨਹੀਂ ਕਿ ਆਉਣ ਵਾਲੇ ਟਾਈਮ, ਤੁਹਾਨੂੰ ਪਤਾ ਵੀ ਕੇਜਰੀਵਾਲ ਕਿਸੇ ਦੇ ਸਕੇ ਨਹੀਂ ਹੈਗੇ, ਇਜ਼ ਨੋਟ ਟਰਸਟਵਰਦੀ ਐਨੀਵਨ। ਜੇ ਉਹ ਕੁਮਰ ਵਿਜੇ ਪ੍ਰਤਾਪ ਵਰਗੇ ਨੂੰ ਖੁੱਡੇ ਲੈ ਸਕਦਾ ਤਾਂ ਭਗਵੰਤ ਮਾਨ ਤਾਂ ਹਸਤੀ ਉਹ ਕੁਛ ਨਹੀਂ, ਇਜ਼ ਨਥਿੰਗ। ਇਹ ਤਾਂ ਉਹਨਾਂ ਦੀ ਮਜਬੂਰੀ ਸੀ, ਉਹਨਾਂ ਨੇ ਇਹਨੂੰ ਟਿਕਾ ਤਾ, ਤੇ ਤੁਹਾਨੂੰ ਲੱਗਦਾ ਕਿ ਇਹ 5 ਸਾਲ ਜੰਮੇ ਰਹਿਣਗੇ ਕਿ ਇਹਨਾਂ ਦੀ ਵੀ ਹਿਲਜੁਲ ਹੋ ਸਕਦੀ ਹੈ? ਇਹ ਮੇਰਾ ਲਾਸਟ ਕੁਐਸਚਨ ਹੈ।
ਕਿਸੇ ਦੀ ਵੀ ਹਿਲਚਲ ਹੋ ਸਕਦੀ ਹੈ ਜੀ, ਜੇ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਜੋ ਕੁਛ ਹੋਇਆ ਤੇ ਭਗਵੰਤ ਮਾਨ ਸਾਹਿਬ ਦੇ ਨਾਲ ਵੀ ਹੋ ਸਕਦਾ, ਪਰ ਫਿਲਹਾਲ ਹਜੇ ਉਹਨਾਂ ਨੂੰ ਜ਼ਰੂਰਤ ਹੈ। ਸੋ ਜੇ ਉਹ ਸੁਖਪਾਲ ਖਹਿਰਾ ਨੂੰ ਆਪਣੇ ਲੀਡਰ ਨੂੰ ਬਾਹਰ ਕੱਢ ਸਕਦੇ ਆ ਤੇ ਉਹ ਕਿਸੇ ਨਾਲ ਕੁਛ ਵੀ ਕਰ ਸਕਦੇ, ਪਰ ਫਿਲਹਾਲ ਇਹਨਾਂ ਦੀ ਜ਼ਰੂਰਤ ਹੈ। ਰਾਘਵ ਚੱਡਾ ਹੁਣਾਂ ਦੀ ਬੜੀ ਖਬਰ ਆ ਰਹੀ ਹੈ, ਬਹੁਤ ਲੋਕ ਗੱਲ ਕਰ ਰਹੇ ਨੇ, ਕੱਲ ਵੀ ਚੈਨਲ ਤੇ ਵੀ ਇਹਦੀ ਚਰਚਾ ਜਿਹੜੀ ਹੋਈ ਹੈ, ਲੇਕਿਨ ਮੈਨੂੰ ਲੱਗਦਾ ਹੈ ਕਿ ਫਿਲਹਾਲ ਭਗਵੰਤ ਮਾਨ ਸਾਹਿਬ ਨੂੰ ਸਾਈਡਲਾਈਨ ਕਰਨਾ ਥੋੜਾ ਮੁਸ਼ਕਿਲ ਹੋਏਗਾ, ਪੰਜਾਬ ਦੇ ਵਿੱਚ ਹਜੇ ਉਹੀ ਨੇ। ਲੇਕਿਨ ਆਮ ਆਦਮੀ ਪਾਰਟੀ ਇਹ ਵੀ ਅਹਿਸਾਸ ਕਰ ਰਹੀ ਹੈ ਕਿਤੇ ਨਾ ਕਿਤੇ ਕਿ ਭਗਵੰਤ ਮਾਨ ਸਾਹਿਬ ਆਪਣੇ ਹੁੰਦਿਆਂ, ਤੁਸੀਂ ਦੇਖੋ ਨਾ ਕੈਂਡੀਡੇਟ ਕਿੱਦਾਂ ਦੇ ਲੈ ਕੇ ਆਏ ਆ, ਤੁਸੀਂ ਦੇਖੋ ਕੈਂਡੀਡੇਟ ਕੌਣ ਜਾਣਦਾ, ਪਵਨ ਟੀਨੂ ਨੂੰ, ਕਰਮਜੀਤ ਅਨਮੋਲ ਸਾਹਿਬ ਦਾ ਕੀ ਦੇਣ ਆ ਪੰਜਾਬ ਨੂੰ, ਕਿੱਥੋਂ ਲਿਆ ਕੇ ਖੜਾ ਕਰੀ ਜਾ ਰਹੇ ਆ, ਉਹ ਕਿਸੇ ਬੜੇ ਕੈਂਡੀਡੇਟ ਨੂੰ ਵਧੀਆ ਕਿਸੇ ਬੰਦੇ ਨੂੰ ਗਰੋ ਹੀ ਨਹੀਂ ਹੋਣ ਦੇ ਰਹੇ ਭਗਵੰਤ ਮਾਨ ਸਾਹਿਬ, ਇਸ ਕਾਰਨ ਸ਼ਾਇਦ ਰਾਘਵ ਚੱਡਾ ਹੁਣਾਂ ਨੂੰ ਉਹ ਇੰਪੋਰਟੈਂਸ ਦੇਣਾ ਚਾਹੁੰਦੇ ਨੇ, ਪਰ ਦੇਖੋ ਹੌਲੀ ਹੌਲੀ ਕਰਨਗੇ ਜੋ ਵੀ ਕਰਨਾ ਹੋਏਗਾ ਕੇਜਰੀਵਾਲ ਸਾਹਿਬ ਨੇ।
ਥੈਂਕ ਯੂ ਸਰ, ਆਲ ਦਾ ਬੈਸਟ, ਗੁੱਡ ਡੇ।
ਥੈਂਕ ਯੂ ਜੀ। ਹਾਂਜੀ, ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ। ਅਜੇਪਾਲ ਜੀ ਤੁਹਾਡੀ ਕਾਲ ਅਗਲੀ ਹੈ, ਜਗਰਾਜ ਜੀ ਤੁਹਾਡੀ ਕਾਲ ਅਗਲੀ ਹੈ, ਅਜੇਪਾਲ ਜੀ ਤੁਹਾਡੀ ਕਾਲ ਅਗਲੀ, ਫਿਰ ਜਗਰਾਜ ਜੀ ਤੁਹਾਡੀ ਕਾਲ, ਬਾਕੀ ਸਾਰੀਆਂ ਕਾਲਸ ਵੀ ਲਵਾਂਗੇ। ਲੇਕਿਨ ਉਸ ਤੋਂ ਪਹਿਲਾਂ ਸਾਡੇ ਸਪੌਂਸਰ ਅਸੀਂ ਜਿਹੜੇ ਜ਼ਰੂਰ ਲੈ ਲਈਏ, ਐਂਡ ਵੀ ਹੈਵ ਸਿਰਾ ਪਿੰਟੋ ਵਿਦ ਅਸ। ਸਿਰਾ, ਅ ਵੈਰੀ ਵਾਰਮ ਵੈਲਕਮ, ਹਾਊ ਆਰ ਯੂ?
Hello, hi, I'm good, thank you for inviting me.
You are very welcome, and we do understand that Western Union has decided to sponsor Top 25 Canadian Immigrant Awards. And so why is this sponsorship important to Western Union, and what does it mean for Western Union and for immigrants across Canada?
Yeah, this is our third year sponsoring and recognizing this award. And once again, we are honored to be part of it. Western is a global brand over 170 years. So we are connected. We are actually focused on connecting people, communities, countries. So we do actually like, as part of the, you know, the one of the global money transfer company in the world, Western Union help customers and their families. So we do this by like empowering them to send and receive money from over 200 countries, territories, using our convenient apps and web services or agent locations. So Western Union has a rich history of connecting people, supporting sponsorship and activations to uplift communities across Canada. So we are again proud presenting Sponsor of Canadian Immigrant Awards because we believe in the power and impact immigrants have in Canada and around the world.
And can you explain us how does Western Union support South Asians through their services?
Yeah, for sure. So I've been working for Western Union more than 10 years, and in that time, I've seen firsthand that the commitment of the brand to South Asian community and our customers and agents. So in Canada, we offer many convenient money transfer options to send money to like India, Pakistan, Nepal, and many more countries right from the Western Union app or web services. So Western Union app, for example, helps not only send money to South Asian countries, but also you can do like track transfers, new exchange rates, set up FX alerts, or you can also find agent locations as well. So in the past years, Western Union executed unique campaigns to build brand awareness within the South Asian community. So we do like through education, promotions, and transacting became more easily and accessible, and encouraged remittances through a Western Union that supported slums back home. So a few examples of what we were doing to support the community was like Western Union has sponsored numerous community events over the years, including Taste of India in Toronto, or like Canadian immigrant fairs across Canada. Each year, Western Union invites back into local media publishers focused on serving the South Asian community. That includes print, radio stations, online news, websites. Also, another example, Western Union also engages South Asian influencers from across Canada to bring practical and entertaining brand stories to the community.
All right, the last question is, immigrants typically have a challenge with settlement, education, career and networking. As a global leader, does Western Union have advice on few of this front, or can you share how are you empowering immigrants?
Our goal is to encourage all the immigrants to succeed. But like, you know, celebrating those who inspire us too. In terms of advice, I can speak from my own experience as an immigrant myself to Canada too. So, I believe like networking has been important to my own development. When I first came to Canada, I didn't know many people, but I did the networking with those I did know that actually helped to open doors for me. I never would have thought I would be doing an interview like this in Canada too, but it shows the power of networking. I invite everyone to join Western Union at the Canadian Immigrant Career Fair on June 27th. It's a great chance to practice networking and meet new people.
All right. Thank you so much. It was a pleasure talking to you. Thank you so much for taking our time to talk to us. And we wish you all the best. We'll talk soon. Thank you so much once again.
Thank you. It's a pleasure to be in your platform. Thank you so much for inviting.
Thank you. Pleasure. Have a wonderful day. Take care. Bye for now.
Thank you. Bye.
ਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਅਜੇਪਾਲ ਜੀ ਤੁਸੀਂ ਆਉਂਦੇ ਰਹੋ ਫਿਰ ਜਗਰਾਜ ਸਿੰਘ ਜੀ ਗੋ ਅਹੈਡ ਜੀ
ਹਾਂਜੀ ਸਤਿ ਸ਼੍ਰੀ ਅਕਾਲ ਜੋਦਵੀਰ ਜੀ
ਤੇ ਸਤਿ ਸ਼੍ਰੀ ਅਕਾਲ ਜੀ
ਮੈਂ ਤਾਂ ਵੈਸੇ ਇਸ ਲਈ ਗੱਲ ਕਰ ਰਿਹਾ ਸੀ ਮੈਂ ਕਿਹਾ ਜਿਹੜੀ ਸ੍ਰੀ ਆਪਣੇ ਸੀਗੇ ਜੋਗਿੰਦਰ ਯਾਦਵ ਜੀ ਉਹਨਾਂ ਦੀ ਪ੍ਰੈਡਿਕਸ਼ਨ ਬਹੁਤ ਸਹੀ ਰਹੀ ਆ ਉਹ ਜਿਵੇਂ 230-235-40 ਤੱਕ ਬੀਜੇਪੀ ਨੂੰ ਦੇ ਰਹੇ ਸੀ ਮਤਲਬ ਉਹਨਾਂ ਦੀ ਪ੍ਰੈਡਿਕਸ਼ਨ ਬੜੀ ਠੀਕ ਸੀ ਮੈਂ ਤਾਂ ਉਹਦੇ ਬਾਰੇ ਗੱਲ ਕਰਨੀ ਸੀ ਦੂਸਰੀ ਮੇਰੀ ਇਹ ਹੈਗੀ ਹੈ ਕਿ ਹੋ ਸਕਦਾ ਕਈਆਂ ਨੂੰ ਗੱਲ ਕੌੜੀ ਵੀ ਲੱਗਦੀ ਹੈ ਕਿਉਂਕਿ ਮੈਂ ਆਪ ਫਰੀਦਕੋਟ ਤੋਂ ਹਾਂ ਫਰੀਦਕੋਟ ਤੋਂ ਜਿੱਤੇ ਆਪਣੇ ਸਰਦਾਰ
ਰਣਜੀਤ ਸਿੰਘ ਖਾਲਸਾ ਸਾਹਿਬ
ਹਾਂਜੀ ਖਾਲਸਾ ਜੀ ਪਰ ਆਪਾਂ ਹੁਣ ਜੇ ਮੈਂ ਸ਼ੁਰੂ ਤੋਂ ਪੁਰਾਣੇ ਆਪਣੇ ਗੁਰੂਆਂ ਤੋਂ ਲਾਈਏ ਠੀਕ ਆ ਉਹਨਾਂ ਦੇ ਫਾਦਰ ਦੀ ਬਹੁਤ ਵੱਡੀ ਦੇਣ ਆ ਇਹਨਾਂ ਦੀ ਇੱਕ ਸਿੱਖ ਕੌਮ ਨੂੰ ਉਦੋਂ ਜਿਸ ਤਰ੍ਹਾਂ ਹੈਗਾ ਪਰ ਜਿਵੇਂ ਹੁਣ ਜੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਬੇਟਿਆਂ ਨੂੰ ਨੀ ਗੁਰਗੱਦੀ ਦਿੱਤੀ ਉਹ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਪਹਿਲਾਂ ਉਹਨਾਂ ਦੀ ਵੀ ਆਪਾਂ ਨੂੰ ਦੇਖਣੀ ਚਾਹੀਦੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਮੈਨੂੰ ਨੀ ਲੱਗਦਾ ਕਿ ਇੱਕ ਇੰਡੀਪੈਂਡੈਂਟ ਇੰਨਾ ਕੁਛ ਕੋਈ ਕਰ ਸਕਦਾ ਕਿਉਂਕਿ ਨਾ ਤਾਂ ਉਹਨਾਂ ਕਾਂਗਰਸ ਜਾਣਾ ਨਾ ਕਿਸੇ ਹੋਰ ਪਾਰਟੀ ਚ ਉਹਦਾ ਕੋਈ ਫਾਇਦਾ ਨਹੀਂ ਹੋਣਾ ਮੈਂ ਉਸ ਬਾਰੇ ਤੁਹਾਡੇ ਵਿਚਾਰ ਲੈਣਾ ਚਾਹੁੰਦਾ ਥੈਂਕ ਯੂ ਬਾਏ
ਸਰ ਮੇਰੇ ਵਿਚਾਰ ਇਸ ਬਾਰੇ ਬੜੇ ਕਲੀਅਰ ਨੇ ਤੁਸੀਂ ਦੇਖੋ ਕਿ ਜਿਹੜੇ ਅਸੀਂ ਸਰਬਜੀਤ ਸਿੰਘ ਖਾਲਸਾ ਸਾਹਿਬ ਦੀ ਗੱਲ ਕਰ ਰਹੇ ਹਾਂ ਤੁਸੀਂ ਆਪਣਾ ਐਗਜ਼ਾਮਪਲ ਦੇ ਹੀ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੀ ਗੁਰਗੱਦੀ ਜਿਹੜੀ ਆ ਆਪਣੇ ਬੱਚਿਆਂ ਦੀ ਬਜਾਏ ਕਿਹਨਾਂ ਨੂੰ ਦੇਣਾ ਸਹੀ ਸਮਝਿਆ ਸੋ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਕਈ ਵਾਰ ਜਜ਼ਬਾਤੀ ਹੋ ਕੇ ਜੋ ਫਿਰ 1989 ਦੇ ਵਿਚ ਦੇਖੋ ਅਸੀਂ ਇੰਨੇ ਮੈਂਬਰ ਪਾਰਲੀਮੈਂਟ ਭੇਜੇ ਉਹਨਾਂ ਨੇ ਜਾ ਕੇ ਉੱਥੇ ਕੀ ਕਾਰਗੁਜ਼ਾਰੀ ਕੀਤੀ ਤੁਸੀਂ ਦੱਸੋ ਕੋਈ ਕੰਮ ਜਿਹੜਾ ਕੋਈ ਕੌਮ ਦਾ ਕੋਈ ਪੰਜਾਬੀਆਂ ਨੇ ਸਵਾਰਿਆ ਹੋਵੇ ਇਸੇ ਤਰ੍ਹਾਂ ਇਹਨਾਂ ਨੇ ਵੀ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਵੀ ਪਹਿਲਾਂ ਕਿੰਨੀ ਵਾਰ ਇਲੈਕਸ਼ਨਾਂ ਲੜੀਆਂ ਕਿਹੜੇ ਕੋਈ ਪਹਿਲੀ ਵਾਰੀ ਆਏ ਆ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਹੁਣ ਅਸੀਂ ਹਰਾ ਹੀ ਦਿੱਤਾ ਹਰਾਉਣਾ ਹੀ ਪੈ ਗਿਆ ਸੰਗਰੂਰ ਦੇ ਲੋਕਾਂ ਨੂੰ ਕੀ ਹੁਣ ਸੰਗਰੂਰ ਦੇ ਲੋਕਾਂ ਨੇ ਪਹਿਲਾਂ ਕਿੰਨੀ ਵਾਰ ਦੇਖ ਲਿਆ ਸਿਮਰਜੀਤ ਸਿੰਘ ਮਾਨ ਸਾਹਿਬ ਕੋਈ ਇੱਕ ਵਾਰ ਥੋੜੀ ਐਮ ਪੀ ਬਣੇ ਹਰ ਇਲੈਕਸ਼ਨ ਸਿਮਰਜੀਤ ਸਿੰਘ ਮਾਨ ਸਾਹਿਬ ਵੀ ਤੇ ਆਹ ਸਰਬਜੀਤ ਸਿੰਘ ਖਾਲਸਾ ਸਾਹਿਬ ਵੀ ਨਾ ਦੋਨਾਂ ਨੇ ਕੋਈ ਇਲੈਕਸ਼ਨ ਛੱਡੀ ਥੋੜੀ ਆ 2004 ਤੋਂ ਤੁਸੀਂ ਦੇਖ ਲਓ ਸਰਬਜੀਤ ਸਿੰਘ ਖਾਲਸਾ ਸਾਹਿਬ ਨੇ ਹਰ ਇਲੈਕਸ਼ਨ ਲੜੀ ਆ ਔਰ ਪ੍ਰੋਬਲਮ ਇਹ ਆ ਕਿ ਅਸੀਂ ਸਵਾਲ ਨਹੀਂ ਖੜੇ ਕਰਦੇ ਆ ਦੇਖੋ ਤੁਸੀਂ ਸਰਬਜੀਤ ਸਿੰਘ ਖਾਲਸਾ ਸਾਹਿਬ ਨੂੰ ਵੈਸੇ ਮਾਨ ਸਨਮਾਨ ਦੇ ਦਿਓ ਉਹਨਾਂ ਨੂੰ ਰਾਜ ਸਭਾ ਵੱਲ ਭੇਜ ਦਿਓ ਲੇਕਿਨ ਲੋਕ ਸਭਾ ਦੇ ਵਿਚ ਤੁਸੀਂ ਉਹ ਰਿਪ੍ਰੈਜੈਂਟੇਟਿਵ ਭੇਜੋ ਜਿਨ੍ਹਾਂ ਦੇ ਅੰਦਰ ਕੋਈ ਵਿਜ਼ਨ ਹੋਵੇ ਜੋ ਸੋਚਣ ਕਿ ਅਸੀਂ 25 ਕਰੋੜ ਕਿਹੜਾ ਐਜੂਕੇਟ ਉਹਨਾਂ ਨੂੰ ਸਵਾਲ ਪੁੱਛ ਰਿਹਾ ਕਿ ਤੁਸੀਂ ਕੀ ਕਰਨਾ ਹੈ ਉਹ ਇੱਕ ਬੇਅਦਬੀ ਦੇ ਮਾਮਲੇ ਤੋਂ ਇਲਾਵਾ ਉਹਨਾਂ ਕੋਲ ਹੁਣ ਵਿਜ਼ਨ ਕੀ ਹੈ ਕਿ ਕੀ ਗੱਲ ਕਰਨੀ ਹੈ ਪੰਜਾਬ ਨੂੰ ਕਿੱਧਰ ਲੈ ਕੇ ਜਾਣਾ ਕੀ ਇੱਥੇ ਪੋਜੀਸ਼ਨ ਬਣਾਉਣੀ ਹੈ ਠੀਕ ਹੈ ਸੋ ਇਹ ਸਾਨੂੰ ਦੇਖਣਾ ਚਾਹੀਦਾ ਹੈ ਬਾਕੀ ਲੀਡਰ ਜਿਹੜੇ ਕੱਲਾ ਮੈਂਬਰ ਪਾਰਲੀਮੈਂਟ ਬਣ ਕੇ ਥੋੜੀ ਜੇ ਤੁਸੀਂ ਪੁੱਛੋ ਸਰਬਜੀਤ ਸਿੰਘ ਖਾਲਸਾ ਸਾਹਿਬ ਕਿੱਥੇ ਹੈ ਕੱਲਾ ਮੈਂਬਰ ਪਾਰਲੀਮੈਂਟ ਬਣ ਕੇ ਤਾਂ ਨਹੀਂ ਲੀਡਰ ਬਣਦੇ ਤੁਸੀਂ ਇਹ ਦੱਸੋ ਵੀ ਸਰਬਜੀਤ ਸਿੰਘ ਖਾਲਸਾ ਸਾਹਿਬ ਕਿੱਥੇ ਹੈ ਜੀ ਨੈਕਸਟ ਕਾਲ ਜੀ ਮੈਂ ਹਰਮਨ ਜੀ ਗੱਲ ਕਰ ਰਹੇ ਜੀ
ਜੀ ਸਰ ਸਤਿ ਸ਼੍ਰੀ ਅਕਾਲ
ਹਾਂਜੀ ਹਾਂਜੀ ਹਰਮਨ ਜੀ ਸਤਿ ਸ਼੍ਰੀ ਅਕਾਲ ਵੈਲਕਮ
ਸਰ ਮੈਂ ਇਹ ਦੇਖ ਰਿਹਾ ਵਾ ਚਲੋ ਪਹਿਲਾਂ ਤਾਂ ਵਧਾਈਆਂ ਇਹਦੀ ਮੈਨੂੰ ਦੋ ਸੀਟਾਂ ਤੇ ਸੀਗਾ ਤੇ ਦੋਨੇ ਹੀ ਜਿੱਤ ਚੁੱਕੀਆਂ ਤੇ ਮੈਂ ਕਹਿੰਦਾ ਵੀ ਜਿਵੇਂ ਹੁਣ ਕਾਲਰ ਉਂਗਲਾਂ ਚੱਕ ਰਿਹਾ ਅਜੇ ਕੋਈ ਨੀ ਜਿੱਤੇ ਆ ਜਦੋਂ ਉਹ ਕੁਛ ਕਰਕੇ ਦਿਖਾਉਣਗੇ ਜੇ ਉਹ ਕੁਛ ਨਾ ਕਰਨਗੇ ਫੇਰ ਆਪਾਂ ਉਹਨਾਂ ਨੂੰ ਕਵਾਂਗੇ ਪਰ ਜਿਵੇਂ ਇਹ ਉਦਾਹਰਨ ਦੇ ਰਿਹਾ ਗੁਰੂ ਨਾਨਕ ਦੇਵ ਜੀ ਦੀ ਤੇ ਉਹ ਇੱਕ ਗੁਰੂ ਗੱਦੀ ਸੀ ਹੈ ਨਾ ਇਹ ਇੱਕ ਬਹੁਤ ਹੀ ਕਹਿ ਲਓ ਵੀ ਕੁਛ ਨੀ ਮਾਇਨੇ ਰੱਖਦੀ ਪਾਰਲੀਮੈਂਟ ਦੇ ਵਿਚ ਉਹਨਾਂ ਨੂੰ ਬਿਠਾਇਆ ਨਾ ਕਿ ਆਪਾਂ ਕਿਸੇ ਗੱਦੀ ਦੇ ਉੱਤੇ ਹੈ ਨਾ ਜੀ ਉਹ ਇੱਕ ਕੁਰਸੀ ਆ ਤਾਂ ਉਹਨਾਂ ਨੂੰ ਆਪਾਂ ਉਹ ਦਿੱਤੀ ਆ ਜੇ ਆਪਾਂ ਨੂੰ ਉਹ ਕੰਮ ਕਰਕੇ ਦਿਖਾਉਣਗੇ ਤਾਂ ਆਪਾਂ ਉਹਨੂੰ ਕਹਾਂਗੇ ਐਪਰੀਸ਼ੀਏਟ ਕਰ ਲਾਂਗੇ, ਜੇ ਉਹ ਨਹੀਂ ਕਰਕੇ ਦਿਖਾਉਣਗੇ ਇਦੂ ਬਾਅਦ ਲਾ ਕੇ ਉਹਨਾਂ ਨੂੰ ਸਾਈਡ ਤੇ ਰੱਖ ਦਾਂਗੇ। ਠੀਕ ਹੈ ਜੀ, ਆਪਾਂ ਕਿਹੜਾ ਹੈਗੇ ਆ ਵੀ ਪੰਜਾਬ ਦੇ ਲੋਕ ਵੀ ਬਸ ਵੀ ਹੁਣ ਇੱਕ ਵਾਰੀ ਬਿਠਾਤਾ ਤੇ ਹੁਣ ਸਿਮਰਜੀਤ ਮਾਨ ਹੈ। ਠੀਕ ਹੈ, ਉਹਨਾਂ ਉਹ ਵੀ ਤਾਂ ਹੁਣ ਦੇਖ ਲਓ ਫੇਰ ਹਾਰ ਗਏ ਨਾ। ਜੇ ਉਹਨਾਂ ਨੂੰ ਜੇ ਜਨਤਾ ਨੂੰ ਨਹੀਂ ਵਧੀਆ ਲੱਗਣਗੇ ਉਹ ਅਗਲੀ ਵਾਰ ਲਾ ਦੇਣਗੇ, ਪਰ ਉਹਨਾਂ ਨੂੰ ਕੰਮ ਕਰਦੇ ਇੱਕ ਵਾਰੀ ਦੇਖੋ ਵੀ ਉਹ ਕੀ ਕਰਦੇ ਆ। ਤਾਂ ਕਿਉਂਕਿ ਬਾਕੀ ਦੇਖੋ ਹੁਣ ਤੁਸੀਂ ਸਾਰੇ ਜਣੇ ਜਿੱਤੇ ਆ ਤੇ ਕਿਸੇ ਨੇ ਫੇਰ ਆਪਣੀ ਜੋ ਉਹਨਾਂ ਨੇ ਮੁੱਦੇ ਰੱਖੇ ਸੀ ਉਹਨਾਂ ਦੀ ਗੱਲ ਨੀ ਕੀਤੀ। ਤੇ ਹੁਣ ਦੇਖੋ ਸਰਬਜੀਤ ਖਾਲਸਾ ਜੀ ਨੇ ਕਿਹਾ ਵਾ ਵੀ ਮੈਂ ਭਾਈ ਨਸ਼ਿਆਂ ਦਾ ਮੁੱਦਾ ਵੀ ਚੱਕੂਗਾ, ਜਿਹੜੀ ਬੇਅਦਬੀ ਹੋਈ ਆ ਉਹਦਾ ਵੀ ਲਊਂਗਾ। ਮੇਨ ਪੰਜਾਬ ਦੀ ਜਨਤਾ ਨੂੰ ਇਹੀ ਆ ਵੀ ਆਹ ਚੀਜ਼ ਦੋ ਚੀਜ਼ਾਂ ਦਾ ਤਾਂ ਮੇਨ ਹੋਣਾ ਹੀ ਚਾਹੀਦਾ ਤੇ ਉਹਨਾਂ ਨੇ ਹੁਣ ਫੇਰ ਜਿੱਤ ਦੇ ਬਾਅਦ ਵੀ ਇਹ ਚੀਜ਼ ਰੱਖੀ ਆ। ਤੁਸੀਂ ਆਪ ਦੇਖੋ ਵੀ ਕਿਹੜੇ ਕਿਹਦੇ ਬਿਆਨ ਹੋਰ ਕਿਸੇ ਦੇ ਆਇਆ ਵੀ ਅਸੀਂ ਆਹ ਚੀਜ਼ ਕਰਾਂਗੇ, ਇੰਨੀ ਜਨਤਾ ਦੇ ਕਮੈਂਟ ਆਏ ਹੋਣਗੇ ਵੀ ਨਸ਼ਿਆਂ ਬਾਰੇ ਕਹੋ, ਕਿਸੇ ਫੇਰ ਜਿਹੜੇ ਵੀ ਜਿੱਤ ਚੁੱਕੇ ਆ ਉਹਨਾਂ ਨੇ ਵੀ ਹਜੇ ਇਹ ਸਟੇਟਮੈਂਟ ਨਹੀਂ ਦਿੱਤੀਆਂ। ਤੁਸੀਂ ਦੇਖੋ ਉਹਨਾਂ ਨੇ ਫੇਰ ਵੀ ਦੇਤੀਆਂ, ਆਪਾਂ ਫੇਰ ਵੀ ਉਹਨਾਂ ਨੂੰ ਕਹੀ ਚੱਲੀਏ ਵੀ ਇਹ ਗਲਤ ਆ, ਇਹਨਾਂ ਤੋਂ ਕੁਛ ਹੋਣਾ ਨੀ, ਇਹ ਆਜ਼ਾਦ ਉਮੀਦਵਾਰ ਆ, ਇਹਨਾਂ ਦੀ ਕੋਈ ਬੁਕਤ ਨੀ ਪੈਣੀ। ਇਹ ਮੈਨੂੰ ਕਹਿਣਾ, ਮੈਨੂੰ ਲੱਗਦਾ ਇਹ ਤਾਂ ਜੈਲਸ ਹੋਈ ਹੈ ਨਾ ਵੀ ਤੁਸੀਂ ਕੋਈ ਨੀ ਕਰਨ, ਹਜੇ ਉਹਨਾਂ ਨੂੰ ਦੇਖੋ ਦੇਖ ਲਓ, ਜੇ ਕੁਛ ਨਹੀਂ ਕਰਨਗੇ ਆਹ ਕਹਿ ਦੋ ਫਿਰ ਸਾਨੂੰ ਵੀ ਗੁੱਸਾ ਨੀ ਆਊਗਾ ਵੀ ਚਲੋ ਕੋਈ ਨੀ। ਪਰ ਜੇ ਹੁਣ ਕਿਸੇ ਪਿਆਰ ਦੇ ਨਾਲ ਜਨਤਾ ਨੇ ਜਿਤਾਇਆ ਤਾਂ ਕੁਛ ਸੋਚ ਕੇ ਜਿਤਾਇਆ ਹੈ ਨਾ ਜੀ। ਤੇ ਇੱਕ ਬਾਕੀ ਆਪਾਂ ਉਹਨਾਂ ਨੂੰ ਬੁਰਾ ਕਹੀ ਚੱਲੀਏ, ਮੈਨੂੰ ਨੀ ਲੱਗਦਾ ਵੀ ਕੁਛ ਚੰਗੀ ਗੱਲ ਆ।
ਠੀਕ ਹੈ ਹਰਮਨ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਨਤਾ ਦਾ ਮੈਂਡੇਟ ਹੈ, ਉਹਦੀ ਹਰੇਕ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਔਰ ਦੇਖਦੇ ਹਾਂ ਕਿ ਉਹ ਕੀ ਕਰਦੇ। ਲੇਕਿਨ ਸਿਰਫ ਸਵਾਲ ਪੁੱਛਣ ਦਾ ਵੀ ਜਿੱਦਾਂ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਉਦਾਂ ਹੀ ਜੇ ਕੋਈ ਸਵਾਲ ਪੁੱਛਦਾ ਹੈ ਤੇ ਉਹਨਾਂ ਨੂੰ ਸਵਾਲ ਪੁੱਛਣ ਦਾ ਵੀ ਹੱਕ ਹੈ। ਔਰ ਖਾਸ ਕਰ ਔਰ ਕੱਲੇ ਇਹਨਾਂ ਲਈ ਨਹੀਂ ਹੈ ਜੀ, ਸਵਾਲ ਭਗਵੰਤ ਮਾਨ ਸਾਹਿਬ ਲਈ ਵੀ ਹੁਣੇ ਅਸੀਂ ਸਵਾਲ ਖੜੇ ਕੀਤੇ ਨੇ, ਕਾਲਰਸ ਨੇ ਭਗਵੰਤ ਮਾਨ ਸਾਹਿਬ ਲਈ ਵੀ ਖੜੇ ਕੀਤੇ ਨੇ ਕਿ ਉਹਨਾਂ ਨੇ ਕਿੱਡੀ ਵੱਡੀ ਗਲਤੀ ਕੀਤੀ ਹੈ। ਦੇਖੋ ਜਿਹੜੀ ਗੱਲ ਅੱਜ ਭਗਵੰਤ ਮਾਨ ਸਾਹਿਬ ਨੂੰ ਸਮਝ ਆ ਰਹੀ ਹੋਣੀ ਹੈ ਜਾਂ ਆਮ ਆਦਮੀ ਪਾਰਟੀ ਨੂੰ ਸਮਝ ਆ ਰਹੀ ਹੋਣੀ ਹੈ, ਉਹ ਸਾਨੂੰ ਤੁਸੀਂ 6 ਮਹੀਨੇ ਦੇ ਨੰਬਰ ਦੇਖ ਲਓ। ਅਸੀਂ ਕਦੇ ਵੀ ਜਿਹੜੀ ਆਮ ਆਦਮੀ ਪਾਰਟੀ ਹੈ 13-0 ਕਰ ਰਹੇ ਹੈ। ਕੱਲ ਕਹਿ ਰਹੇ ਸੀਗੇ ਕਿ ਜੀ ਜ਼ਮਾਨਤ ਵੀ ਜ਼ਬਤ ਹੋ ਜਾਣੀ ਹੈ, ਅਸੀਂ ਪਹਿਲਾਂ ਤੋਂ ਇਹਨਾਂ ਨੂੰ 5 ਸੀਟਾਂ ਵੀ ਨਹੀਂ ਦੇ ਰਹੇ ਕਿਉਂਕਿ ਪਤਾ ਲੱਗ ਰਿਹਾ ਸਾਫ਼ ਹੀ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ, ਜਿਨ੍ਹਾਂ ਦਾ 8-10 ਸੀਟਾਂ ਜਿੱਤਣੀਆਂ ਜਿੱਤੀਆਂ ਨੇ ਇਹਨਾਂ ਨੇ। ਸੋ ਕਈ ਵਾਰ ਹੁੰਦਾ ਕੀ ਹੈ ਕਿ ਕੋਈ ਗੱਲ ਕਈ ਵਾਰੀ ਬੰਦੇ ਨਹੀਂ ਸੁਣਨਾ ਚਾਹੁੰਦੇ ਪਰ ਉਹ ਚੀਜ਼ ਸਾਹਮਣੇ ਨਜ਼ਰ ਆ ਰਹੀ ਹੁੰਦੀ ਹੈ ਕਿ ਆਹ ਚੀਜ਼ ਇੱਦਾਂ ਹੀ ਹੋਣੀ ਹੈ। ਬੀਜੇਪੀ ਨੂੰ ਹੁਣ 400 ਪਾਰ 3 1-2 ਜਿਹੜੇ ਪੋਲ ਸਰਵੇ ਸੀਗੇ ਉਹ ਬੀਜੇਪੀ ਨੂੰ 400 ਪਾਰ ਕਰ ਰਹੇ ਸੀਗੇ, 3 ਪੋਲ ਸਰਵੇ ਕਰ ਰਹੇ ਸੀ ਨਾ ਬੀਜੇਪੀ ਨੂੰ 400 ਪਾਰ ਕਿ ਜੀ ਐਨਡੀਏ ਜਿਹੜਾ ਉਹ 400 ਪਾਰ ਹੋ ਜਾਏਗਾ। ਅੱਛਾ, ਉਸ ਤੋਂ ਇਲਾਵਾ ਜੇ ਅਸੀਂ 3 ਪੋਲ ਸਰਵੇ ਤਾਂ 400 ਪਾਰ ਦੀ ਗੱਲ ਕਰ ਰਹੇ ਸੀਗੇ, ਮੈਂ ਨਾਮ ਵੀ ਲੈ ਦਿੰਦਾ ਸਾਰਿਆਂ ਦੇ, ਠੀਕ ਹੈ ਜੀ। ਐਕਸਿਸ ਮਾਈ ਇੰਡੀਆ ਕਹਿ ਰਿਹਾ ਸੀ 400 ਪਾਰ ਹੋਏਗਾ, CNX ਕਹਿ ਰਿਹਾ ਸੀ 400 ਪਾਰ ਹੋਏਗਾ, ਠੀਕ ਹੈ। ਫਿਰ ਆਪਣਾ ਟੁਡੇ ਚਾਣਕਿਆ ਕਹਿ ਰਿਹਾ ਸੀ 400 ਪਾਰ ਹੋਏਗਾ, ਬਾਕੀ ਜਿਹੜੇ ਗੱਲਾਂ ਕਰ ਰਹੇ ਸੀਗੇ ਕਿ ਜੀ 350 ਤਾਂ ਕਿਤੇ ਨੀ ਗਏ ਜਾਂ 450 ਤੋਂ ਵੀ ਪਾਰ ਕਰਾ ਰਹੇ ਸੀ, ਉਹ ਵੀ ਦੱਸ ਦਿੰਦਾ। ਸੀ ਵੋਟਰ, ਜਨਕੀਬਾਦ, ਨਿਊਜ਼ ਨੇਸ਼ਨ, ਇਹ 383, 392 ਤੇ 378 ਸੀਟਾਂ ਦੇ ਰਹੇ ਸੀ, ਮੇਰੇ ਸਾਹਮਣੇ ਲਿਖੀਆਂ ਪਈਆਂ ਨੇ, 375 ਤੋਂ ਉੱਪਰ ਦੇ ਰਹੇ ਸੀਗੇ, ਠੀਕ ਹੈ। ਜੇ ਤੁਹਾਨੂੰ ਯਾਦ ਹੋਏ ਅਸੀਂ ਇਹਨਾਂ ਨੂੰ 300 ਸੀਟਾਂ ਵੀ ਨਹੀਂ ਦੇ ਰਹੇ ਸੀਗੇ, ਇਹ ਸਾਰੇ 400 ਸੀਟਾਂ ਦੇ ਰਹੇ ਸੀ, 378 ਤਾਂ ਮਿਨੀਮਮ ਦੇ ਰਹੇ ਸੀਗੇ, ਇਹ ਪੋਲ ਸਰਵਿਸ ਕੰਪਨੀ ਹੈ। ਕਾਰਨ ਇਹ ਹੈ ਕਿ ਸਾਫ਼ ਨਜ਼ਰ ਆ ਰਿਹਾ ਹੁੰਦੀਆਂ ਕਈ ਚੀਜ਼ਾਂ। ਇਸੇ ਤਰ੍ਹਾਂ ਵਿਦ ਯੂ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਕਿ ਚਾਹੇ ਉਹ ਅੰਮ੍ਰਿਤਪਾਲ ਸਿੰਘ ਜੀ ਹੈਗੇ ਨੇ, ਠੀਕ ਹੈ, ਤੇ ਚਾਹੇ ਉਹ ਸਰਬਜੀਤ ਸਿੰਘ ਖਾਲਸਾ ਔਰ ਈਵਨ ਬਾਕੀ ਦੇ ਵੀ ਜਿਹੜੇ ਨੇ, ਹੁਣ ਪਵਨ ਢੀਨੂ ਹੈ, ਕੌਣ ਹੈ ਪਵਨ ਢੀਨੂ, ਕੌਣ ਜਾਣਦਾ ਹੈ, ਤੁਸੀਂ ਲਿਆ ਕੇ ਇਹ ਜੀ ਬੰਦੇ ਨੂੰ ਖੜਾ ਕਰ ਦਿਓ।
ਇੰਨਾ ਪਤਾ ਜੋ ਜੁਗਵੀਰ ਜਸਵਾਲ ਸਰ ਨੇ ਕਹਿਤਾ ਸੀਗਾ ਵੀ ਇੰਨੀਆਂ ਸੀਟਾਂ ਆਉਣੀਆਂ ਤੇ ਇੰਨੀਆਂ ਕਾਂਗਰਸ ਨੂੰ ਆਉਣੀਆਂ, ਇੰਨਾ ਆਮ ਆਦਮੀ ਪਾਰਟੀ ਨੂੰ ਆਉਣੀਆਂ, ਤੇ ਉਹ ਹੀ ਆਈਆਂ। ਇੰਨਾ ਸਾਨੂੰ ਤੁਹਾਡੇ ਤੇ ਮਾਣ ਆ, ਜੋ ਤੁਸੀਂ ਕਿਹਾ ਉਹ ਹੋਇਆ।
ਥੈਂਕ ਯੂ ਹਰਮਨ ਸਾਹਿਬ, ਥੈਂਕ ਯੂ, ਬਹੁਤ ਸ਼ੁਕਰੀਆ, ਹੱਥ ਜੋੜ ਕੇ ਧੰਨਵਾਦ ਹੈ। ਚਲੋ ਉਹ ਤਾਂ ਸੀਟ ਇੱਧਰ ਉੱਧਰ ਵੀ ਹੋ ਸਕਦੀ ਹੈ ਪਰ ਉਹ ਕਾਫੀ ਹੱਦ ਤੱਕ ਹਰਮਨ ਸਾਹਿਬ ਨਜ਼ਰ ਆ ਰਹੀ ਸੀਗੀ, ਸੋ ਮੈਂ
ਕਾਫੀ ਹੱਦ ਤੱਕ ਤੁਹਾਡੀ ਸਹੀ ਸੀ। ਸਰ ਦੂਜੀ ਗੱਲ ਇਹ ਜੋ ਭਗਵੰਤ ਮਾਨ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਤੋਂ ਮੈਨੂੰ ਲੱਗਦਾ ਸਾਰੀਆਂ ਪਾਰਟੀਆਂ ਨੂੰ ਸਿੱਖਣਾ ਚਾਹੀਦਾ, ਤੇ ਕਿਉਂਕਿ ਇਸ ਵਾਰ ਮੈਂ ਦੇਖਿਆ ਵੀ ਜੋ ਵੀ ਆਪਣੀ ਪਾਰਟੀਆਂ ਜੋ ਸਾਰਿਆਂ ਨੇ ਵੋਟਾਂ ਦਿੱਤੀਆਂ ਨਾ, ਵੋਟਰ ਬਹੁਤ ਸਮਝਦਾਰ ਸੀਗਾ ਇਸ ਵਾਰ, ਕਿਸੇ ਨੇ ਵੀ ਅੱਖਾਂ ਮੀਚ ਕੇ ਵੋਟਾਂ ਕਿਸੇ ਨੂੰ ਨੀ ਪਾਈਆਂ। ਜਿੱਦਾਂ ਆਪਣੇ ਆਮ ਆਦਮੀ ਪਾਰਟੀ ਨੇ, ਭਗਵੰਤ ਮਾਨ ਸਾਹਿਬ ਨੇ ਕਿੰਨੀਆਂ ਆਪਾਂ ਨੂੰ ਕਿਹਾ ਸੀ ਵੀ ਅਸੀਂ ਆਹ ਚੀਜ਼ ਕਰਾਂਗੇ, ਆਹ ਚੀਜ਼ ਕਰਾਂਗੇ, ਜੋ ਕੋਈ ਕਿਸੇ ਤੇ ਖਰੇ ਨੀ ਉਤਰੇ ਉਹ, ਤਾਂ ਫਿਰ ਉਹਨਾਂ ਨੇ ਵੀ ਜਨਤਾ ਨੇ ਵੀ ਉਹਦੀ ਆਪਣਾ ਦੇਖ ਲਿਆ ਵੀ ਪਹਿਲਾਂ ਦੇਖੋ ਕਿੰਨੇ ਧਾਰਨਾ ਜਿਤਾਇਆ ਤੇ ਹੁਣ ਦੇਖੋ ਆਮ ਆਦਮੀ ਪਾਰਟੀ ਕਿੱਥੇ ਬੈਠੀ ਆ। ਤਾਂ ਉਸ ਹਿਸਾਬ ਨਾਲ ਸਭ ਨੂੰ ਦੇਖਣਾ ਚਾਹੀਦਾ ਪਾਰਟੀਆਂ ਨੂੰ ਵੀ ਜੇ ਤੁਸੀਂ ਨਹੀਂ ਕੰਮ ਕਰੋਗੇ ਇਸ ਵਾਰ ਤੁਹਾਡੀਆਂ ਗੱਲਾਂ ਨਹੀਂ ਚੱਲਣੀਆਂ, ਇਹ ਕੰਮ ਨਹੀਂ ਕਰੋਗੇ ਤਾਂ ਤੁਹਾਨੂੰ ਪੱਕਾ ਉਹ ਕੱਟ ਦਿਖਾਉਣਗੇ।
ਜੀ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਬਿਲਕੁਲ। ਦੇਖੋ ਉੱਥੇ ਉਹ ਅਵੇਅਰਨੈਸ ਹੌਲੀ ਹੌਲੀ ਆ ਰਹੀ ਹੈ, ਹੌਲੀ ਹੌਲੀ ਹੋਰ ਆਏਗੀ। ਬਾਕੀ ਮੈਂ ਇਹੀ ਕਹਾਂਗਾ ਕਿ ਉੱਥੇ ਕੰਮ ਕਰਨਾ ਪਏਗਾ, ਜੇ ਕੋਈ ਇੱਕ ਵਾਰ ਜਿੱਤ ਵੀ ਜਾਏਗਾ ਕੰਮ ਨਹੀਂ ਕਰੇਗਾ ਤਾਂ ਅਗਲੀ ਵਾਰ ਉਹਨਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਏਗਾ। ਭਗਵੰਤ ਮਾਨ ਸਾਹਿਬ ਨੂੰ ਵੀ ਮੈਂ ਹਾਲਾਂਕਿ ਖੁਦ ਕਹਿਣਾ ਹੈ ਕਿ ਇਹਨਾਂ ਨੂੰ 10 ਸਾਲ ਦਿਓ, ਲੇਕਿਨ ਸਵਾਲ ਅਸੀਂ ਵੀ ਇਹਨਾਂ ਨੂੰ ਸਖ਼ਤ ਰੋਜ਼ ਪੁੱਛਾਂਗੇ, ਕੰਮ ਕਰਨਾ ਪਏਗਾ ਉਹਨਾਂ ਨੂੰ ਵੀ। ਜੀ
ਜੀ ਤੇ ਜਿੱਦਾਂ ਜੀ ਅੰਮ੍ਰਿਤਪਾਲ ਤੇ ਭਾਈ ਸਾਹਿਬ ਦੇ ਹਨਾ, ਉਹਨਾਂ ਦੀ ਆਪਾਂ ਨੂੰ ਵੋਟ ਜਿਵੇਂ ਆਪਾਂ ਕਹਿ ਰਹੇ ਹਾਂ, ਉਹ ਦੇਖੋ ਜੀ ਉਹ ਜੇ ਨਸ਼ੇ ਦੀ ਗੱਲ ਕਰਦੇ ਆ ਤਾਂ ਉਹ ਇਹ ਨੀ ਹੈਗਾ ਵੀ ਕੱਲਾ ਸਿੱਖਾਂ ਲਈ ਕਰਦੇ ਆ, ਹੁਣ ਪੂਰੇ ਪੰਜਾਬ ਦੇ ਨਸ਼ੇ ਖਤਮ ਹੋਣਗੇ। ਦੇਖੋ ਜੀ ਮਾਵਾਂ ਤਾਂ ਸਾਰਿਆਂ ਦੀ ਪਰੇਸ਼ਾਨ ਆ, ਉਹ ਚਾਹੇ ਹਿੰਦੂ ਦੀ ਹੋਵੇ, ਚਾਹੇ ਮੁਸਲਮਾਨ ਦੀ ਹੋਵੇ, ਚਾਹੇ ਸਿੱਖ ਦੀ ਹੋਵੇ, ਚਾਹੇ ਈਸਾਈ ਦੀ ਹੋਵੇ, ਜਿਨ੍ਹਾਂ ਦਾ ਜਿਹੜਾ ਮੁੰਡਾ ਨਸ਼ੇ ਕਰਨ ਲੱਗ ਗਿਆ ਜਿਹੜਾ ਨਹੀਂ ਹੱਥ ਵਿੱਚ ਰਿਹਾ ਤਾਂ ਉਹ ਸਾਰੇ ਪਰੇਸ਼ਾਨ ਹੀ ਆ। ਇਹ ਨੀ ਹੈਗਾ ਵੀ ਜੇ ਆਪਾਂ ਪੰਥਕ ਵੋਟ ਕਹਿੰਦੇ ਹਾਂ, ਪੰਥਕ ਵੋਟ ਆ, ਜੇ ਹੁਣ ਪੰਥਕ ਵੋਟ ਨਾਲ ਵੀ ਤੁਹਾਨੂੰ ਪਤਾ ਵਾ ਪੰਜਾਬ ਦੇ ਵਿੱਚ ਪੰਥਕ ਵੋਟ ਨਾਲ ਵੀ ਜਿੱਤਿਆ ਨਹੀਂ ਜਾ ਸਕਦਾ, ਕਿਉਂਕਿ ਬਹੁਤ ਕਮਿਊਨਿਟੀ ਦੇਖੋ ਹਿੰਦੂ ਕਮਿਊਨਿਟੀ ਵੀ ਬਹੁਤ ਆ ਉੱਥੇ। ਜੇ ਕਹਿ ਲਓ ਕੱਲੀ ਪੰਥਕ ਵੋਟ ਨੇ ਅੰਮ੍ਰਿਤਪਾਲ ਜੀ ਨੂੰ ਜਿਤਾਤਾ ਤੇ ਭਾਈ ਸਾਹਿਬ ਨੂੰ ਜਿਤਾਤਾ, ਠੀਕ ਹੈ ਜੀ, ਤੇ ਇਹ ਨੀ ਹੋ ਸਕਦਾ। ਇਹ ਹਿੰਦੂ ਵੋਟ ਵੀ ਪਈ ਆ ਜਿਨ੍ਹਾਂ ਨੂੰ ਪਤਾ ਵਾ ਵੀ ਹਾਂ ਸਾਨੂੰ ਮੇਨ ਇਹ ਚੀਜ਼ ਚਾਹੀਦੀ ਆ, ਤਾਂ ਇਸ ਕਰਕੇ ਉਹ ਜਿੱਤੇ ਆ।
ਇਹਦੇ ਚ ਕੋਈ ਦੋ ਰਾਏ ਨਹੀਂ ਕਿ ਯੈਸ ਉਹਨਾਂ ਨੂੰ ਹਰ ਸੈਕਸ਼ਨ ਤੋਂ ਜਿਹੜੀ ਆ ਵੋਟ ਪਈ ਹੈ ਅੰਮ੍ਰਿਤਪਾਲ ਸਿੰਘ ਜੀ ਨੂੰ, ਲੇਕਿਨ ਮੈਂ ਹਰਮਨ ਜੀ ਕਦਰ ਕਰਦਾ ਤੁਹਾਡੇ ਜਜ਼ਬਾਤ ਦੀ, ਲੇਕਿਨ ਮੈਂ ਫਿਰ ਵੀ ਇਹ ਗੱਲ ਕਿਉਂਕਿ ਐਜ਼ ਅ ਜਰਨਲਿਸਟ ਮੈਂ ਜ਼ਰੂਰ ਸਵਾਲ ਪੁੱਛਾਂਗਾ ਕਿ ਯੈਸ ਚਾਹੇ ਅਸੀਂ ਜਿੰਨੇ ਵੀ ਲੀਡਰ ਨੇ, ਕੱਲੇ ਅੰਮ੍ਰਿਤਪਾਲ ਸਿੰਘ ਜੀ ਦੀ ਗੱਲ ਨਹੀਂ ਹੈ, ਬਾਕੀ ਵੀ ਜਿਹੜੇ ਲੀਡਰਸ ਨੇ, ਹੁਣ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਕਰਮਜੀਤ ਅਨਮੋਲ ਸਾਹਿਬ ਐਜ਼ ਅ ਆਰਟਿਸਟ ਮੈਂ ਉਹਨਾਂ ਨੂੰ ਬੜਾ ਪਸੰਦ ਕਰਦਾ, ਪਰ ਕੀ ਦੇਣ ਆ ਉਹਨਾਂ ਦੀ ਪੰਜਾਬ ਨੂੰ ਜਾਂ ਕੀ ਵਿਜ਼ਨ ਆ ਉਹਨਾਂ ਦਾ? ਕਰਮਜੀਤ ਅਨਮੋਲ ਸਾਹਿਬ ਤੁਹਾਡੇ ਨਾਲ ਸਕੂਲ ਚ ਪੜ੍ਹਦੇ ਰਹੇ ਆ, ਤੁਸੀਂ ਲਿਆ ਕੇ ਖੜਾ ਕਰ ਦਿੱਤਾ ਕਿ ਲਓ ਜੀ ਕਰਮਜੀਤ ਅਨਮੋਲ ਸਾਹਿਬ ਨੂੰ ਵੋਟਾਂ ਪਾ ਦਿਓ। ਐਸੇ ਕਿੰਨੇ ਹੀ ਕੈਂਡੀਡੇਟ ਹੋਰ ਆਏ ਨੇ, ਮੈਂ ਸਭ ਤੇ ਸਵਾਲ ਖੜਾ ਕਰਦਾ ਪਵਨ ਟੀਨੂ ਤੋਂ ਲੈ ਕੇ ਜੋ ਵੀ ਇਹਨਾਂ ਨੇ ਖੜੇ ਕੀਤੇ ਆ। ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੇ ਐਸੇ ਕੈਂਡੀਡੇਟ ਨੇ ਜਿਨ੍ਹਾਂ ਦੀ ਕੀ ਦੇਣ ਆ ਕਾਂਗਰਸ ਪਾਰਟੀ ਦੇ ਉਹਨਾਂ ਕੈਂਡੀਡੇਟ ਦੀ। ਇਸੇ ਤਰ੍ਹਾਂ ਅੰਮ੍ਰਿਤਪਾਲ ਜੀ ਜੇ ਨਸ਼ੇ ਛੁਡਾਉਣਾ ਚਾਹੁਣ, ਉਹ ਇੱਕ ਐਕਟਿਵਿਸਟ ਹੈ ਕਰੀ ਜਾਣ, ਉਹ ਇੱਕ ਸੋਸ਼ਲ ਰਿਫੋਰਮਰ ਹੈ, ਬਹੁਤ ਚੰਗੀ ਗੱਲ ਹੈ, ਲੇਕਿਨ ਤੁਸੀਂ ਦੱਸੋ ਕਿ ਅੰਮ੍ਰਿਤਪਾਲ ਸਿੰਘ ਜੀ ਦਾ ਕੀ ਵਿਜ਼ਨ ਹੈ, ਅੰਮ੍ਰਿਤਪਾਲ ਸਿੰਘ ਜੀ ਦਾ ਵਿਜ਼ਨ ਕੀ ਹੈ? ਪੰਜਾਬ ਨੂੰ ਅੱਜ ਸਭ ਤੋਂ ਪਹਿਲਾਂ ਜਿਹੜਾ ਕੰਮ ਪੰਜਾਬ ਨੂੰ ਕਰਨਾ ਪਏਗਾ, ਪੰਜਾਬ ਨੂੰ ਆਪਣੀ ਇਕਾਨਮੀ ਰਿਵਾਈਵ ਕਰਨੀ ਪਏਗੀ, ਇਕਾਨਮੀ ਤੋਂ ਹੀ ਇਨਫਰਾਸਟ੍ਰਕਚਰ ਬਣਨਾ, ਇਕਾਨਮੀ ਤੋਂ ਹੀ ਰੈਵਨਿਊ ਆਉਣਾ, ਇਕਾਨਮੀ ਤੋਂ ਹੀ ਜੋਬਸ ਪਾਉਣੀਆਂ ਨੇ, ਠੀਕ ਹੈ ਨੀ? ਹੁਣ ਮੈਨੂੰ ਤੁਸੀਂ ਕਹੋ ਕਿ ਸਾਨੂੰ ਯੁੱਧਵੀਰ ਜਸਵਾਲ ਜੀ ਬੜੇ ਪਸੰਦ ਨੇ ਜੀ, ਇਹਨਾਂ ਨੂੰ ਕੱਲ ਉੱਥੇ ਹਾਰਟ ਸਰਜਨ ਲਾ ਦਿਓ ਤੇ ਇਹਨਾਂ ਨੂੰ $4,00,000 ਸਾਲ ਦਾ ਇਹਨਾਂ ਨੂੰ ਇਨਕਮ ਕਰ ਦਿਓ। ਬਈ ਮੈਂ ਹਾਰਟ ਸਰਜਰੀ ਨਹੀਂ ਕਰ ਸਕਦਾ, ਮੇਰਾ ਕੰਮ ਜਰਨਲਿਜ਼ਮ ਆ, ਮੈਂ ਜਰਨਲਿਜ਼ਮ ਦੀ ਪੜ੍ਹਾਈ ਕਰ ਰਿਹਾ, ਮੈਂ ਰੋਜ਼ ਇਹ ਪੜ੍ਹਦਾ, ਮੈਂ ਅਖਬਾਰਾਂ ਪੜ੍ਹਦਾ, ਖਬਰਾਂ ਪੜ੍ਹਦਾ, ਹਾਰਟ ਸਰਜਰੀ ਦੀ ਮੇਰੇ ਅੰਦਰ ਸੋਚ ਹੀ ਨਹੀਂ ਹੈ, ਮੈਂ ਕਰ ਹੀ ਨਹੀਂ ਸਕਦਾ। ਉਹ ਕੰਮ ਅਸੀਂ ਇੱਥੇ ਕਰਦੇ ਹਾਂ ਕਿ ਕਰਮਜੀਤ ਅਨਮੋਲ ਸਾਹਿਬ ਆ ਜਾ ਯਾਰ, ਦੋਸਤਾਂ ਤੋਂ ਮੇਰਾ ਚਲੋ ਜੀ MP ਬਣ ਜਾ, ਇਸ ਤਰ੍ਹਾਂ ਨਹੀਂ ਹੈ। ਪਵਨ ਟੀਨੂ ਸਾਹਿਬ ਆ ਜਾਓ ਜੀ, ਤੁਸੀਂ MP ਬਣ ਜਾਓ, ਆ ਜਾਓ ਜੀ ਭਾਈ ਅੰਮ੍ਰਿਤਪਾਲ ਜੀ, ਤੁਸੀਂ MP ਬਣ ਜਾਓ। ਭਾਈ ਅੰਮ੍ਰਿਤਪਾਲ ਜੀ ਨੂੰ ਤੁਸੀਂ ਨਿਵਾਸ ਦਿਓ, ਸਨਮਾਨ ਦਿਓ, ਜੇ ਉਹ ਨਸ਼ੇ ਛੁਡਾਉਣੇ, ਨਸ਼ੇ ਛੁਡਾਉਣ ਤੋਂ ਕੌਣ ਰੋਕਦਾ? ਪੰਜਾਬ ਚ ਜਿੰਨੇ ਮਰਜ਼ੀ ਘੁੰਮ ਕੇ ਨਸ਼ੇ ਛੁਡਾਈ ਜਾਓ, ਅੰਮ੍ਰਿਤ ਛਕਾਈ ਜਾਓ, ਜਿੱਦਾਂ ਮਰਜ਼ੀ ਕਰੀ ਜਾਓ, ਜਿਹੜਾ ਜਿਹੜਾ ਮੈਂਬਰ ਅਸੀਂ ਇਹ ਹਜੇ ਤੱਕ ਇੱਥੇ ਕੈਨੇਡਾ ਚ ਵੀ ਇਹੀ ਕੰਮ ਅਸੀਂ ਕਰਦੇ ਹਾਂ, ਅਸੀਂ ਇਹ ਸਮਝ ਹੀ ਨਹੀਂ ਪਾਉਂਦੇ ਕਿ ਕੈਨੇਡਾ ਦੇ ਵਿੱਚ ਵੀ ਚੈਲੰਜਸ ਆ ਰਹੇ ਨੇ ਔਰ ਇੰਡੀਆ ਚ ਵੀ ਆ ਰਹੇ ਨੇ। ਮੈਂ ਇਹ ਨਹੀਂ ਕਹਾਂਗਾ ਕੱਲੇ ਪੰਜਾਬ ਦੇ ਵਿੱਚ, ਹੋਰ ਕਈ ਜਗ੍ਹਾ ਦੇ ਉੱਤੇ, ਬਿਹਾਰ ਦੇ ਵਿੱਚ ਜਿਹੜੇ ਬਾਹੂਬਲੀ ਨੇ, ਉੱਤਰ ਪ੍ਰਦੇਸ਼ ਦੇ ਬਾਹੂਬਲੀ ਨੇ ਜੀ, ਜਿਹੜੇ ਕੱਲ ਤੱਕ ਬਦਮਾਸ਼ੀ ਕਰ ਰਹੇ, ਉਹ UP ਦੇ ਵਿੱਚ MP ਬਣ ਕੇ ਘੁੰਮ ਰਹੇ ਨੇ, MLA ਬਣ ਕੇ ਘੁੰਮ ਰਹੇ ਨੇ, ਇਸੇ ਤਰ੍ਹਾਂ ਉੱਧਰ ਬਿਹਾਰ ਦੇ ਵਿੱਚ। ਜਦੋਂ ਅਸੀਂ ਇਹ ਸਾਰੇ ਕੰਮ, ਸਾਨੂੰ ਹੁਣ ਇਹ ਸੋਚਣਾ ਪਏਗਾ, ਜਿਹੜਾ ਇਹ ਕੰਮ ਹੈ ਨਾ, ਇਹ ਧਿਆਨ ਨਾਲ ਮੇਰੀ ਗੱਲ ਸਮਝਣਾ, ਇਹਦੇ ਵਾਸਤੇ ਲੀਡਰ ਕੋਲ ਇੱਕ ਵਿਜ਼ਨ ਚਾਹੀਦਾ, ਉਹ ਬਹੁਤ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ। ਤੁਸੀਂ ਮੈਨੂੰ ਇੱਕ IT ਕੰਪਨੀ ਦਾ CEO ਬਣਾ ਦਿਓ, ਮੈਂ ਬੁਰੀ ਤਰ੍ਹਾਂ ਫੇਲ ਹੋ ਜਾਵਾਂਗਾ। ਕਿਉਂ? ਕਿਉਂਕਿ ਮੈਨੂੰ IT ਦੀ ਮੈਨੂੰ ਨੌਲੇਜ ਨਹੀਂ ਹੈ, ਮੈਨੂੰ ਕੋਡਿੰਗ ਦੇ ਬਾਰੇ ਨਹੀਂ ਪਤਾ, ਮੈਂ ਪ੍ਰੋਗਰਾਮਰ ਨਹੀਂ ਹੈ, ਠੀਕ ਹੈ। ਸੋ ਇਹ ਸਮਝ ਜਿਹੜੀ ਹੈ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਜਦ ਖਾਸ ਕਰ ਜਦ ਤੁਸੀਂ ਕਿਸੇ ਨੂੰ MLA ਬਣਾਉਂਦੇ ਆ। ਅਤੇ ਬੜੀ ਵਾਰ ਕਹਿੰਦਾ ਇੱਕ ਕੌਂਸਲਰ ਹੈ, ਰੀਜਨਲ ਕੌਂਸਲਰ ਹੈ, ਮੇਅਰ ਹੈ, ਉਹ ਤੁਸੀਂ ਦੇਸ਼ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ, ਉਹਦੀ ਸਮਝ ਪਕੜ ਵਿਜ਼ਨ ਨਹੀਂ ਹੈ, ਸੀਟ ਤੇ ਤੁਸੀਂ ਉੱਥੇ ਬੈਠੇ ਰਹੋਗੇ। ਫਿਰ ਤੇ ਅਸੀਂ ਕਹਿ ਸਕਦੇ ਹਾਂ ਕਿ ਸੀਟ ਤੇ ਅਸੀਂ ਭਰ ਦਿੱਤੀ, ਪਰ ਸੀਟ ਦੇ ਉੱਤੇ ਅਸੀਂ ਬੈਠੇ ਰਵਾਂਗੇ, ਬੜਾ ਜ਼ਰੂਰੀ ਹੈ। ਤੁਹਾਡੇ ਨਾਲ ਹਰਮਨ ਜੀ ਗੱਲ ਜਾਰੀ ਰਹੇਗੀ, ਤੁਸੀਂ ਪਲੀਜ਼ ਲਾਈਨ ਹੋਲਡ ਕਰ ਲੈਣਾ। ਸਤਵੰਤ ਜੀ, ਗਿਰੀਸ਼ ਜੀ, ਰਾਜ ਦਵਿੰਦਰ ਜੀ, ਸਾਰੇ ਮੈਨੂੰ ਪਤਾ ਅੱਜ ਇਲੈਕਸ਼ਨ ਦੇ ਰਿਜ਼ਲਟ ਆ, ਇਹ ਸਭ ਗੱਲ ਕਰਨਾ ਚਾਹੁੰਦੇ। 30 ਸੈਕਿੰਡ ਥੈਂਕ ਯੂ ਟਾਈਮ ਲੈ ਕੇ ਸਿਰਫ ਹਰਮਨ ਜੀ ਤੁਹਾਡੇ ਵੱਲ ਹੀ ਆ ਰਹੇ ਹਾਂ, ਫਿਰ ਸਤਵੰਤ ਜੀ, ਫਿਰ ਗਿਰੀਸ਼ ਜੀ, ਰਾਜ ਦਵਿੰਦਰ ਜੀ, ਸਾਰੇ 30 ਸੈਕਿੰਡ ਥੈਂਕ ਯੂ ਟਾਈਮ। ਜੀ ਵੈਲਕਮ ਬੈਕ ਜੀ, ਬਹੁਤ ਸ਼ੁਕਰੀਆ ਜੀ। ਹਾਂਜੀ ਹਰਮਨ ਸਾਹਿਬ, ਤੁਸੀਂ ਆਪਣੀ ਗੱਲ ਪੂਰੀ ਕਰੋ ਜੀ। ਹਾਂਜੀ ਪਹਿਲਾਂ ਹਾਂਜੀ ਹਰਮਨ ਸਾਹਿਬ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਜੀ, ਕੁਛ ਹੋਰ ਤਾਂ ਨੀ ਐਡ ਕਰਨਾ।
ਜੀ ਸਰ, ਮੈਂ ਕਹਿ ਰਿਹਾ ਸੀਗਾ, ਮੈਂ ਕਿਹਾ ਜੀ ਜੋ ਤੁਸੀਂ ਕਹਿ ਰਹੇ ਹੋ ਸਹੀ ਕਹਿ ਰਹੇ ਹੋ, ਵੀਜ਼ਨ ਤਾਂ ਉਹਨਾਂ ਨੂੰ ਲਿਆਉਣਾ ਹੀ ਪੈਣਾ ਵਾ, ਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗ ਰਿਹਾ ਵਾ ਵੀ ਉਹ ਵੀਜ਼ਨ ਲਿਆਉਣਗੇ, ਤੁਹਾਨੂੰ ਲੱਗੂਗਾ ਵੀ ਹਾਂ ਕੋਈ ਕੰਮ ਕਰਦੇ ਆ। ਬਸ ਉਹੀ ਗੱਲ ਆ ਸਰ ਵੀ ਪਹਿਲਾਂ ਵਾਲੀਆਂ ਪਾਰਟੀਆਂ ਵੀ ਨੀ ਕੁਛ ਕੀਤਾ, ਤੇ ਜੇ ਹੁਣ ਵੀ ਨਾ ਕਰਨਗੇ ਫਿਰ ਆਪਾਂ ਅਗਲੀ ਵਾਰ ਦੇਖਾਂਗੇ। ਪਰ ਜੋ ਗੱਲ ਹੈ ਵੀ ਕੱਲੇ ਦੋ ਚੀਜ਼ਾਂ ਨਾਲ ਨਹੀਂ ਕਰਨਾ, ਮੈਨੂੰ ਵੀ ਇਹ ਪਤਾ ਵਾ ਪੰਜਾਬ ਨੂੰ ਹੋਰ ਤਰੱਕੀ ਦੇ ਵਿੱਚ ਲਿਆਉਣਾ ਵਾ, ਤੇ ਮੈਨੂੰ ਲੱਗਦਾ ਕੰਮ ਹੋਊਗਾ।
ਠੀਕ ਹੈ, ਚਲੋ ਜੀ, ਲੈਟਸ ਹੋਪ ਫੋਰ ਦਾ ਬੈਸਟ ਐਟ ਦੀ ਐਂਡ ਆਫ ਦਾ ਡੇ ਵੀ ਵਿਲ ਐਗਰੀ ਔਨ ਦਿਸ ਥਿੰਗ, ਕਿ ਆਪਾਂ ਤੁਸੀਂ ਵੀ ਅਸੀਂ ਵੀ ਸਾਰੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਭਲਾ ਹੋਵੇ। ਥੈਂਕ ਯੂ ਸੋ ਮਚ ਹਰਮਨ ਸਾਹਿਬ, ਥੈਂਕ ਯੂ। ਹਾਂਜੀ ਸਤਵੰਤ ਜੀ, ਤੁਸੀਂ ਆਉਂਦੇ ਰਹੋ ਜੀ, ਸਤਵੰਤ ਸਿੰਘ ਜੀ ਪਲੀਜ਼ ਗੋ ਅਹੈਡ।
ਹਾਂਜੀ ਜਦੋਂ ਜੀ, ਤੁਹਾਡਾ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ, ਤੇ ਤੁਸੀਂ ਇਲੈਕਸ਼ਨਾਂ ਬਾਰੇ ਦੱਸ ਰਹੇ ਆ, ਤੇ ਸ਼ਾਇਦ ਤੁਹਾਨੂੰ ਯਾਦ ਹੋਵੇ ਮੈਂ 22 ਮਈ ਨੂੰ ਤੁਹਾਨੂੰ 10:43 ਤੇ ਕਾਲ ਕੀਤੀ ਸੀ ਤੁਹਾਡੇ ਕਾਲਰ ਦੇ ਵਿਊ ਸੁਣਨ ਤੋਂ ਬਾਅਦ ਵਿਚ, ਤੇ ਸ਼ਾਇਦ ਉਹਨਾਂ ਦਾ ਨਾਮ ਗਲਤ ਨਾ ਹੋਵੇ, ਵਿਰਕ ਸਾਹਿਬ ਸੀ ਜਿਹੜੇ ਕਹਿੰਦੇ ਸੀ ਕਿ ਅੰਮ੍ਰਿਤਪਾਲ ਦੀ ਤਾਂ ਜ਼ਮਾਨਤ ਜ਼ਬਤ ਹੋਣੀ ਆ, ਇਹਨਾਂ ਨੂੰ ਇਲੈਕਸ਼ਨ ਇਹਨਾਂ ਨੂੰ ਵੋਟਾਂ ਨੀ ਪੈਣੀਆਂ ਕਿਸੇ ਨੂੰ ਵੀ, ਤਾਂ ਅੰਮ੍ਰਿਤਪਾਲ ਨੂੰ ਉਹਨਾਂ ਨੇ ਖਾਸ ਨਾਂ ਲੈ ਕੇ ਕਿਹਾ ਸੀ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ, ਤੇ ਉਹ ਮੇਰਾ ਵੀਰ ਦਾ ਧੰਨਵਾਦ। ਪਰ ਹੁਣ ਉਹਦੇ ਉਲਟ ਗਿਆ ਇਹ ਫੈਸਲਾ, ਅਸੀਂ ਇਹ ਨੀ ਕਹਿੰਦੇ ਵੀ ਉਹਨਾਂ ਨੇ ਕਿਉਂ ਕਿਹਾ, ਪਰ ਇਹ ਜਿਹੜੀ ਪੰਜਾਬ ਦੀ ਸਾਜਣੀ ਆ ਨਾ ਉਹ ਵਿਲੱਖਣ ਆ ਬਹੁਤ ਜ਼ਿਆਦਾ, ਉਹ ਬਾਕੀ ਦੇ ਦੇਸ਼ ਵਾਂਗੂ ਜਾਂ ਬਾਕੀ ਦੀਆਂ ਸਟੇਟਾਂ ਵਾਂਗੂ ਪਿੱਛੇ ਲਾਗੜ ਨਹੀਂ ਗਈ। ਜਦੋਂ ਵੀ ਕੋਈ ਵੀ ਚੀਜ਼ ਹੁੰਦੀ ਆ ਉਹ ਪੰਜਾਬ ਦੇ ਵਿੱਚ ਸ਼ੁਰੂਆਤ ਹੁੰਦੀ ਡਿਫਰੈਂਟ, ਚਾਹੇ ਉਹ ਵੋਟਾਂ ਦੇ ਰੂਪ ਵਿੱਚ ਹੋਵੇ, ਚਾਹੇ ਕ੍ਰਾਂਤੀਕਾਰੀ ਦੇ ਰੂਪ ਵਿੱਚ ਹੋਵੇ, ਜਾਂ ਕਿਸੇ ਵੀ ਤਰ੍ਹਾਂ ਦੇ ਵਿੱਚ ਹੋਵੇ। ਹਾਂ ਹੁਣ ਆਪਣੇ ਕੁਐਸਚਨ ਆ ਜਾਂਦਾ ਜੀ, ਇੱਕ ਜਾਣਾ ਕੀ ਕਰੂ ਜਾਂ ਦੋ ਜਾਣਾ ਕੀ ਕਰੂ, ਆਪਾਂ ਨੂੰ
ਇੱਦਾਂ,
ਤੇ ਉਹਦੇ ਵਿੱਚ ਕੋਈ ਚੱਕਰ ਨੀ, ਇੱਕ ਹੀ ਦਿੰਦਾ। ਉਹ ਕਹਿੰਦੇ ਨੀ ਹੁੰਦੇ ਵੀ, ਸੰਤ ਕਹਿੰਦੇ ਹੁੰਦੇ ਸੀ ਵੀ ਜੇ ਆਟੇ ਦੇ ਵਿੱਚ ਲੂਣ ਚੁਟਕੀ ਵੱਧ ਪੈ ਜਾਵੇ ਤਾਂ ਸਾਰਾ ਆਟਾ ਖਰਾਬ ਹੋ ਜਾਂਦਾ, ਲੰਘਦੀ ਰੋਟੀ ਨੀ ਲੰਘਦੀ। ਤੇ ਪਹਿਲੀ ਗੱਲ ਆਪਾਂ ਜਿਹੜੀ ਕਿ ਅੱਜ ਅਸੀਂ ਭੁੱਲ ਚੁੱਕੇ ਹਾਂ ਵੀ ਸੰਨ 84 ਦਾ ਜਿਹੜਾ ਜੂਨ ਦਾ ਚੱਲ ਰਿਹਾ ਦਿਨ, ਉਹ ਸਾਰੇ ਸਮੂਹ 84 ਦੇ ਸ਼ਹੀਦਾਂ ਨੂੰ ਅਸੀਂ ਵੋਟਾਂ ਦੇ ਵਿੱਚ ਹੀ ਉਲਝ ਗਏ ਹਾਂ ਕਿ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਜਿਹੜੇ ਉਸ ਟਾਈਮ ਦੇ ਸਾਰੇ ਸ਼ਹੀਦ ਸੀਗੇ, ਸਾਡੇ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਮਹਿਫੂਜ਼ ਰੱਖਣ ਦੇ ਵਿੱਚ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਉਹ ਉਹਨਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਆ। ਪਰ ਜਿਹੜੀਆਂ ਵੋਟਾਂ ਦੇ ਵਿੱਚ ਇਹ ਬਹੁਤ ਵਧੀਆ ਰਿਜ਼ਲਟ ਆਏ, ਬਿੱਟੂ ਸਾਹਿਬ ਨੇ ਇਹ ਇੱਕ ਪੱਤਾ ਖੇਲਿਆ ਸੀ, ਸ਼ਾਇਦ ਵੀਡੀਓ ਆਪਨੇ ਵੀ ਸੁਣੀ ਹੋਣੀ ਆ, ਉਹ ਬਹੁਤ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜੀ। ਦੇਖੋ ਅੰਮ੍ਰਿਤਪਾਲ ਨੂੰ ਜੋ ਤੁਸੀਂ ਖਾਲਿਸਤਾਨੀਆਂ ਨੂੰ ਲਿਆਉਣਾ ਚਾਹੁੰਦੇ ਆ ਜਾਂ ਸਾਡੇ ਵਰਗਿਆਂ ਨੂੰ ਜਿਨ੍ਹਾਂ ਨੇ ਪੀੜਾਂ ਚੱਲੀਆਂ, ਉਹਨੂੰ ਪਤਾ ਸੀ ਕਿ ਜਿਹੜਾ ਲੁਧਿਆਣਾ ਸ਼ਹਿਰ ਆ ਉਹਦੇ ਵਿੱਚ ਕਾਫੀ ਹਿੰਦੂ ਵੋਟ ਹੈਗੀ ਆ, ਜਾਂ ਆਪਣੇ ਬਾਹਰ ਜਿਹੜੇ ਪ੍ਰਵਾਸੀ ਸਾਡੇ ਲੋਕ ਆਣ ਕੇ ਬੈਠੇ ਸਟੇਟਾਂ ਤੋਂ, ਉਹਨਾਂ ਦੀ ਵੀ ਵੋਟ ਹੈਗੀ ਆ, ਉਹ ਪਤਾ ਉਹਨਾਂ ਦਾ ਨਹੀਂ ਚੱਲਿਆ। ਤੇ ਹੰਸਰਾਜ ਹੰਸ ਨੇ ਪਤਾ ਖੇਡਿਆ ਸੀ ਜੀ ਮੈਂ ਇੱਦਾਂ ਜਾਂ ਮੈਂ ਇੱਦਾਂ, ਉਹ ਵੀ ਨਹੀਂ ਚੱਲਿਆ। ਬਾਕੀ ਗਾਇਕਾਂ ਦੇ ਵਿੱਚੋਂ ਤੁਸੀਂ ਆ ਕਰਮਜੀਤ ਅਨਮੋਲ ਦਾ ਦੱਸ ਦਿੱਤਾ, ਬੜੇ ਸਿੱਪੀ ਗਾਰੇਵਾਲ, ਗਿੱਪੀ ਗਰੇਵਾਲ ਤੇ ਫਲਾਨਾ ਗਰੇਵਾਲ ਤੇ ਘੁੱਗੀ, ਉਹਨਾਂ ਨੇ ਸਾਰਾ ਜ਼ੋਰ ਲਾ ਲਿਆ। ਉਹ ਮੇਰੇ ਪਹਿਲੇ ਕਾਲਰ ਦੀ ਬਿਲਕੁਲ ਸਹੀ ਗੱਲ ਆ ਵੀ ਐਤਕੀ ਲੋਕਾਂ ਨੇ ਬਹੁਤ ਹੀ ਸੂਝ ਬੂਝ ਦੇ ਨਾਲ ਵੋਟਾਂ ਪਾਈਆਂ, ਬਹੁਤ ਹੀ ਸੂਝ ਬੂਝ ਦੇ ਨਾਲ। ਜਿਹੜੇ ਡੱਡੂ ਟਪੂਸੀ ਵਾਲੇ ਨੇਤਾ ਸੀਗੇ ਜਾਂ ਪੁਰਾਣੇ ਕੈਂਡੀਡੇਟ ਸੀ, ਉਹਨਾਂ ਨੂੰ ਵੀ ਨਕਾਰਿਆ, ਉਹ ਵੀ ਚੰਗਾ ਹੋਇਆ। ਤੇ ਮੈਂ ਉਦੋਂ 320 ਦੇ ਤੁਹਾਨੂੰ ਕਿਹਾ ਸੀ, ਸ਼ਾਇਦ ਚੇਤਾ ਹੋਵੇ, ਉਹ ਜਿਹੜੀ 22 ਤਰੀਕ ਦੀ ਆਪਣੀ ਸੀਗੀ ਗੱਲ ਵੀ ਬੀਜੇਪੀ ਜਾਊਗੀ, ਜਿੱਤੂਗੀ ਤਾਂ ਬੀਜੇਪੀ, ਪਰ 320-25 ਦੀਆਂ ਮੈਂ ਅਨੁਮਾਨ ਲਾਉਂਦਾ ਸੀ, ਪਰ ਉਹ ਤੋਂ ਚਲੋ ਘੱਟ ਗਈਆਂ। ਪਰ ਉਹ ਅੱਬ ਕੀ ਵਾਰ 400 ਕੀ ਪਾਰ ਨਹੀਂ ਹੋਈ। ਤੇ ਇਹਦੇ ਵਿੱਚ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਬਹੁਤ ਬਹੁਤ, ਪਰ ਬਹੁਤ ਜ਼ਿਆਦਾ ਸਾਡੇ ਇੱਥੇ ਦੇ ਮੀਡੀਆ ਨੇ ਅੰਮ੍ਰਿਤਪਾਲ ਨੂੰ ਤਾਂ ਇੰਨਾ ਕ੍ਰਿਟੀਸਾਈਜ਼ ਕੀਤਾ ਸੀ ਵੀ ਜਿੱਦਾਂ ਉਹਨੇ ਪਤਾ ਨੀ ਕੀ ਵੱਡਾ ਗੁਨਾਹ ਕਰ ਦਿੱਤਾ ਹੁੰਦਾ, ਔਰ ਉਹਦੇ ਵਿੱਚ ਬਹੁਤ ਜਾਣੀ ਕਿ ਮੈਨੂੰ ਸੁਣਨ ਨੂੰ ਇਹ ਮਿਲਦਾ ਸੀ ਉਹਦੇ ਤੇ ਇਲਜ਼ਾਮ ਵੀ ਲਾਉਂਦੇ ਸੀ ਜੀ, ਆਪਣੇ ਗੁਰੂ ਗ੍ਰੰਥ ਸਾਹਿਬ ਦਾ ਢਾਲ ਬਣਾ ਕੇ ਉਹ ਜਿਹੜਾ ਆਪਣੇ ਅਜਨਾਲੇ ਥਾਣੇ ਦੇ ਵਿੱਚ ਹੋਇਆ, ਉਹ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਨਿਗਾ, ਇਹ ਮੇਰੇ ਜਿੰਨੇ ਵੀ ਵੀਰ ਆ ਸਤਿਕਾਰਯੋਗ ਆ ਜਿਹੜੇ ਇਹੀ ਜੀ ਸੋਚ ਰੱਖਦੇ ਆ। ਪਰ ਇਹ ਮੈਨੂੰ ਦੱਸੋ ਵੀ ਪੰਜਾਬ ਦੇ ਵਿੱਚ ਇੱਕ ਥਾਣੇ ਦੇ ਕੋਲ ਗੁਰੂ ਗ੍ਰੰਥ ਸਾਹਿਬ ਨੂੰ ਜਾਣ ਨੂੰ ਉਹ ਬੇਅਦਬੀ ਹੁੰਦੀ ਆ ਕਿ ਪੁਰਾਣੇ ਜਦੋਂ ਵਿਸ਼ਵ ਯੁੱਧ ਵੀ ਹੋਇਆ, ਪਹਿਲਾ ਵਿਸ਼ਵ ਯੁੱਧ, ਦੂਜਾ ਵਿਸ਼ਵ ਯੁੱਧ, ਜਿਹੜੇ ਸਾਡੀਆਂ ਸਿੱਖ ਰੈਜੀਮੈਂਟਾਂ ਸੀ, ਮੇਰਾ ਮੈਂ ਅੱਗੇ ਵੀ ਇਹ ਚੀਜ਼ ਕੋਟ ਕਰ ਚੁੱਕਾ, ਕਹਿ ਚੁੱਕਾ ਤੁਹਾਡੇ ਰੇਡੀਓ ਤੇ ਵੀ ਮੇਰੇ ਫਾਦਰ ਸਾਹਿਬ ਖੁਦ ਮਿਲਟਰੀ ਦੇ ਵਿੱਚ ਸੀ, ਸਿੱਖ ਰੈਜੀਮੈਂਟ ਸੀ, ਉਹ ਜਿੱਥੇ ਵੀ ਕਿਤੇ ਲੜਾਈ ਦੇ ਵਿੱਚ ਉਹਨਾਂ ਨੂੰ ਪੋਸਟਾਂ ਮਿਲਦੀਆਂ ਸੀ, ਉਹ ਮਹਾਰਾਜ ਦਾ ਸਰੂਪ ਉਹ ਪਹਿਲਾਂ ਜਾ ਕੇ ਉਥੇ ਟੈਂਟ ਗੱਡ ਕੇ ਉਹ ਮਹਾਰਾਜ ਦਾ ਸਰੂਪ ਉਥੇ ਪ੍ਰਕਾਸ਼ ਕਰਦੇ ਸੀ, ਬਾਅਦ ਵਿੱਚ ਆਪਣੀਆਂ ਗੱਲਾਂ ਜੋ ਆਪਣੀਆਂ ਪੁਜੀਸ਼ਨਾਂ ਲੈਂਦੇ ਸੀ। ਤਾਂ ਉਥੇ ਇੱਕ ਬੰਬ ਦੀ ਸ਼ੈਲਿੰਗ ਦੇ ਨਾਲ ਮਹਾਰਾਜ ਦੇ ਸਰੂਪ ਦੀ ਹੋ ਸਕਦਾ ਵੀ ਬੇਅਦਬੀ ਹੁੰਦੀ, ਉਹ ਹੁੰਦੀ ਕਿ ਆਇਤਾ ਜਨਾਲੇ ਦੇ ਵਿੱਚ ਹੋ ਜਾਣੀ ਸੀ, ਕਿਉਂਕਿ ਇਹ ਸਾਡੇ ਮੇਰੇ ਜਿਹੜੇ ਵੀਰ ਇਹੋ ਜਿਹੀ ਸੋਚ ਰੱਖਦੇ ਆ, ਉਹ ਚੀਜ਼ਾਂ ਨੂੰ ਇਹਨਾਂ ਨੂੰ ਪਤਾ ਨਹੀਂ, ਕ੍ਰਿਟੀਸਾਈਜ਼ ਕਰਨ ਲੱਗ ਪੈਂਦੇ। ਹੁਣ ਮੈਨੂੰ ਇਹਦੇ ਬਾਰੇ ਇਹ ਜ਼ਰੂਰ ਆਨਸਰ ਕਰਿਓ ਕਿ ਉਹ ਇੱਕ ਜੰਗ ਦੇ ਮੈਦਾਨ ਦੇ ਵਿੱਚ ਮਹਾਰਾਜ ਘੱਟ ਪੈਸੂ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿ ਇੱਕ ਅਜਨਾਲੇ ਦੇ ਵਿੱਚ ਜਿਹੜੇ ਸਾਰੇ ਆਲੇ ਦੁਆਲੇ ਸਿੰਘ ਆ ਤੇ ਉਹ ਢਾਲ ਬਣਾ ਕੇ ਲਗਾਏ, ਏਦਾਂ ਤਾਂ ਆਪਾਂ ਕਹਿ ਸਕਦੇ ਵੀ ਉਹ ਜਿਹੜੇ ਪੁਰਾਣੇ ਸਿੱਖ ਫੌਜੀ ਸੀ ਉਹ ਗੁਰੂ ਮਹਾਰਾਜ ਨੂੰ ਉਹ ਢਾਲ ਬਣਾ ਕੇ ਲਿਆਂਦੇ ਸੀ ਨਾਲ ਉੱਥੇ, ਨਹੀਂ ਇਹ ਨਹੀਂ ਗੱਲ। ਤੇ ਤੁਹਾਡਾ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ ਵੀਰ ਜੀ,
ਥੈਂਕ ਯੂ। ਬਿਲਕੁਲ ਸਤਵੰਤ ਸਿੰਘ ਜੀ, ਮੈਂ ਗੱਲ ਕਹਾਂਗਾ ਕਿ ਕੋਈ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਹਰ ਕੋਈ ਆਪਣੇ ਆਪਣੇ ਸਵਾਲ ਪੁੱਛ ਰਿਹਾ ਔਰ ਆਪਣੇ ਆਪਣੇ ਵਿਚਾਰ ਰੱਖ ਰਿਹਾ। ਹੋ ਸਕਦਾ ਹੈ ਕੱਲ ਨੂੰ ਸਤਵੰਤ ਸਿੰਘ ਜੀ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਕੱਲ ਨੂੰ ਇਹ ਸਹੀ ਹੋ ਜਾਵੇ ਕਿ ਅੰਮ੍ਰਿਤਪਾਲ ਜੀ ਜਾਂ ਬਾਕੀ ਦੇ ਵੀ ਕੈਂਡੀਡੇਟ, ਅਸੀਂ ਕੱਲੇ ਇਹਨਾਂ ਤੋਂ ਦੋ ਨੂੰ ਕਿਉਂ ਕੁਸ਼ਚਨ ਕਰੀਏ, ਸਾਰਿਆਂ ਤੇ ਕੁਸ਼ਚਨ ਹੈ, ਠੀਕ ਹੈ ਨਹੀਂ। ਹੁੰਦਾ ਕੀ ਹੈ ਕਿ ਜਦੋਂ ਕੋਈ ਹੁਣ ਭਗਵੰਤ ਮਾਨ ਸਾਹਿਬ ਸੀਗੇ, ਜਦੋਂ ਅਸੀਂ ਇਹਨਾਂ ਨੂੰ ਬੇਨਤੀ, ਮੈਂ ਤਾਂ ਫਿਰ ਬੇਨਤੀ ਕਹਾਂਗਾ ਜਾਂ ਕੁਸ਼ਚਨ ਹੀ ਕਹਾਂਗਾ, ਜਦੋਂ ਅਸੀਂ ਇਹਨਾਂ ਨੂੰ ਕੁਸ਼ਚਨ ਕਰ ਰਹੇ ਸੀ ਜਾਂ ਬੇਨਤੀ ਕਰ ਰਹੇ ਸੀ ਵੀ ਤੁਸੀਂ ਕਾਂਗਰਸ ਪਾਰਟੀ ਨਾਲ ਅਲਾਇੰਸ ਨਾ ਕਰੋ, ਇਹਦਾ ਤੁਹਾਨੂੰ ਨੁਕਸਾਨ ਹੋਏਗਾ, ਉਹ ਨੁਕਸਾਨ ਹੁਣ ਸਾਹਮਣੇ ਆ ਗਿਆ। ਅਸੀਂ ਕੋਈ ਕ੍ਰਿਟੀਸਾਈਜ਼ ਨਹੀਂ ਕਰ ਰਹੇ ਸੀ, ਮੈਂ ਤਾਂ ਖੁਦ ਕਹਿੰਦਾ ਇਹਨਾਂ ਨੂੰ 10 ਸਾਲ ਦਿਓ, ਠੀਕ ਹੈ ਨੀ, 10 ਸਾਲ ਦਿਓ ਆਪਣਾ ਕੰਮ ਕਰਨ ਦਿਓ, ਕੋਈ ਕ੍ਰਿਟੀਸਾਈਜ਼ ਨਹੀਂ ਸੀ ਕਰ ਰਹੇ ਉਹਨਾਂ ਨੂੰ, ਠੀਕ ਹੈ। ਔਰ ਇਸੇ ਤਰ੍ਹਾਂ ਜਿਹੜੀ ਗੱਲ ਸੀਗੀ ਕਿ ਕੈਂਡੀਡੇਟ ਜਦ ਇਹਨਾਂ ਨੇ ਚੁਣਿਆ, ਅਸੀਂ ਹੈਰਾਨ ਹੋ ਗਏ ਕੈਂਡੀਡੇਟ ਦੇਖ ਕੇ, ਬਈ ਤੁਸੀਂ ਕੈਂਡੀਡੇਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਇਹਨਾਂ ਤੋਂ ਫਾਰ ਬੈਟਰ ਹੈ, ਤਾਂ ਕੈਂਡੀਡੇਟ ਦੇਖ ਕੇ ਪਤਾ ਲੱਗ ਰਿਹਾ ਸੀ, ਤਾਂ ਉਸ ਵੇਲੇ ਵੀ ਕ੍ਰਿਟੀਸਾਈਜ਼ ਨਹੀਂ ਕਰ ਰਹੇ ਸੀ ਕੈਂਡੀਡੇਟ ਦੇਖ ਕੇ, ਸਵਾਲ ਹੀ ਪੁੱਛ ਰਹੇ ਸੀਗੇ ਵੀ ਤੁਸੀਂ ਇਹ ਕਿੱਦਾਂ ਦੇ ਕੈਂਡੀਡੇਟ ਚੁਣ ਰਹੇ ਹੈਗੇ ਹੋ। ਸੋ ਇਸੇ ਤਰ੍ਹਾਂ ਜਿਹੜੇ ਅੰਮ੍ਰਿਤਪਾਲ ਜੀ ਦੇ ਸਵਾਲ ਹੀ ਨੇ, ਹਾਂ ਉਹ ਵਿਰਕ ਸਾਹਿਬ ਨੇ ਜ਼ਰੂਰ ਕਿਹਾ ਸੀ, ਤੁਹਾਡੀ ਗੱਲ ਬਿਲਕੁਲ ਸੋਹਣਾ ਨੇ, ਸੱਚ ਹੈ ਕਿ ਵਿਰਕ ਸਾਹਿਬ ਨੇ ਕਿਹਾ ਸੀਗਾ ਕਿ ਇਹਨਾਂ ਦਾ ਜਿਹੜੀ ਹੈ ਬਿਲਕੁਲ ਜ਼ਮਾਨਤ ਜ਼ਬਤ ਹੋਏਗੀ, ਔਰ ਤੁਸੀਂ ਕਿਹਾ ਸੀ ਇਹਨਾਂ ਦੀ ਜਿੱਤ ਹੋਏਗੀ, ਉਹ ਜਿੱਤ ਹੋ ਗਈ। ਮੈਂ ਵਿਰਕ ਸਾਹਿਬ ਨੂੰ ਉਹ ਤਾਂ ਕੱਲ ਵੀ ਉਹ ਕਹਿ ਰਹੇ ਸੀ ਵਿਰਕ ਸਾਹਿਬ ਵੀ ਇਹ ਜ਼ਮਾਨਤ ਜ਼ਬਤ ਹੋ ਜਾਏਗੀ, ਮੈਂ ਕੱਲ ਵੀ ਕਹਿ ਰਹੇ ਸੀ ਜ਼ਮਾਨਤ ਜ਼ਬਤ ਵਾਲੀ ਗੱਲ ਤਾਂ ਨਹੀਂ ਹੈ ਕਿ ਪਹਿਲੇ ਨੰਬਰ ਤੇ ਰਹਿਣਗੇ ਜਾਂ ਦੂਸਰੇ ਤੇ ਰਹਿਣਗੇ, ਕਿਉਂਕਿ ਵੇਵ ਤੇ ਹੈ, ਸਰਬਜੀਤ ਸਿੰਘ ਖਾਲਸਾ ਸਾਹਿਬ ਦੀ ਵੀ ਜ਼ਬਰਦਸਤ ਵੇਵ ਹੈ ਤੇ ਅੰਮ੍ਰਿਤਪਾਲ ਸਿੰਘ ਜੀ ਦੀ ਵੀ ਹੈ, ਪਰ ਕੀ ਉਹ ਜਿੱਤਣਗੇ ਜਾਂ ਦੂਸਰੇ ਨੰਬਰ ਤੇ ਰਹਿਣਗੇ, ਕਿਉਂਕਿ ਜਿਹੜਾ ਇੰਡੀਪੈਂਡੈਂਟ ਨੂੰ ਤੁਸੀਂ ਜੇ ਕਿੰਨੇ ਦੇਖ ਹੀ ਰਹੇ ਹੋ, ਅਸੀਂ 2-3 ਮਹੀਨੇ ਤਾਂ ਦੇ ਰਹੇ ਹਾਂ 0 ਤੋਂ 2 ਸੀਟਾਂ, ਉਹ 0 ਤੋਂ 2 ਸੀਟਾਂ ਆਣੀਆਂ ਹੀ ਆਣੀਆਂ ਸੀ ਇਹਨਾਂ ਦੀਆਂ, 2 ਤੱਕ ਸੀਟਾਂ ਇਹਨਾਂ ਦੋਹਾਂ ਦੀ ਜਾ ਸਕਦੀ ਸੀ, ਸਰਬਜੀਤ ਸਿੰਘ ਖਾਲਸਾ ਸਾਹਿਬ ਵੀ ਜਿੱਤ ਸਕਦੇ ਸੀਗੇ ਔਰ ਅੰਮ੍ਰਿਤਪਾਲ ਸਾਹਿਬ ਵੀ ਜਿੱਤ ਸਕਦੇ ਸੀਗੇ। ਬਾਕੀ ਮੈਂ ਫਿਰ ਇਹ ਗੱਲ ਜ਼ਰੂਰ ਕਹਾਂਗਾ ਕਿ ਜਿਹੜੀ ਤੁਸੀਂ ਉਹ ਜੰਗ ਦੇ ਮੈਦਾਨ ਦੀ ਗੱਲ ਕਰ ਰਹੇ ਹੋ, ਉੱਥੇ ਕੋਈ ਆਪਣੇ ਦੇਸ਼ ਲਈ ਲੜਾਈ ਲੜਨ ਜਾ ਰਿਹਾ, ਠੀਕ ਹੈ ਨਾ, ਕੋਈ ਦੇਸ਼ ਲਈ ਲੜਾਈ ਲੜਨ ਜਾ ਰਿਹਾ। ਇਹ ਜਿਹੜਾ ਅਜਨਾਲੇ ਥਾਣੇ ਦੇ ਵਿੱਚ ਜਾ ਰਹੇ ਸੀਗੇ, ਉੱਥੇ ਉਹਨਾਂ ਨੂੰ ਕਿਸੇ ਮਾਮਲੇ ਚ ਚਾਰਜ ਕੀਤਾ ਗਿਆ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ ਜਿੱਥੇ ਭੀੜ ਜਾ ਰਹੀ ਹੈ ਥਾਣੇ ਦੇ ਵਿੱਚ, ਉਹਦੇ ਵਿੱਚ ਔਰ ਜੰਗ ਦੇ ਮੈਦਾਨ ਜਾਣ, ਥੋੜਾ ਜਿਹਾ ਫਰਕ ਹੈ ਜੀ। ਰਾਜਦਵਿੰਦਰ ਜੀ ਤੁਸੀਂ ਆਉਂਦੇ ਹੋ, ਰਾਜਦਵਿੰਦਰ ਸਾਹਿਬ ਕੋ ਐਟ
ਜਦਵੀਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ, ਅਮਰਿੰਦਰ ਭਾਜੀ ਵੀ ਆਉਣ ਵਾਲੇ ਆ,
ਸਤਿ ਸ੍ਰੀ ਅਕਾਲ ਜੀ।
ਰਾਤੀ ਵੀ ਤੁਹਾਡੀ ਸਾਰੀ ਕਵਰੇਜ ਸੁਣੀ, ਬਹੁਤ ਸੋਹਣੀ ਕਵਰੇਜ ਸੀਗੀ, ਤੇ ਹੁਣ ਵੀ ਪ੍ਰੋਗਰਾਮ ਬਹੁਤ ਸੋਹਣੇ ਚੱਲ ਰਿਹਾ। ਹੈਲੋ,
ਹਾਂਜੀ 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 ਹਾਂਜੀ, ਰਾਜਦਵਿੰਦਰ ਜੀ ਨੂੰ ਕਿਹਾ ਸੀ, ਰਾਜਗਿਲ ਜੀ ਤੁਸੀਂ 1 ਸੈਕਿੰਡ ਹੋਲਡ ਕਰ ਲਓ, ਸੋਰੀ, ਥੈਂਕ ਯੂ, ਤੁਹਾਡਾ ਬਹੁਤ ਤੁਸੀਂ ਕਵਰੇਜ ਪਸੰਦ ਕਰਦੇ ਹੋ ਰਾਜਗਿਲ ਜੀ। ਰਾਜਦਵਿੰਦਰ ਜੀ, ਆਈ ਥਿੰਕ ਮੈਂ ਉਹਨਾਂ ਦੀ ਕਾਲ ਪਹਿਲਾਂ ਹੀ ਸੀ, ਫਿਰ ਤੁਹਾਡੀ ਕਾਲ ਹੈ,
ਹਾਂਜੀ
ਹਾਂਜੀ 1 ਸੈਕਿੰਡ ਹੋਲਡ ਕਰ ਲਓ, ਫੋਨ ਮਿਊਟ ਰੱਖ ਲਾਂ। ਹਾਂਜੀ ਰਾਜਦਵਿੰਦਰ ਜੀ, ਆਪਣੀ ਗੱਲ ਮੁਕਮਲ ਕਰ ਲਓ।
ਥੈਂਕ ਯੂ ਜਦਵੀਰ ਜੀ,
ਹਾਂਜੀ ਗੋ ਐਟ।
ਹਾਂਜੀ ਯੁੱਧ ਜੀ, ਦੇਖੋ ਮੈਨੂੰ ਤੇ ਇਹ ਲੱਗਦਾ ਵਾ ਜਿਸ ਤਰ੍ਹਾਂ ਮਤਲਬ ਆਪਣੇ ਪੰਜਾਬ ਦੇ ਵਿੱਚ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਹਾਂ ਇਮਾਨਦਾਰ ਹੋ ਸਕਦਾ, ਲੀਡਰ ਦਲੇਰ ਹੋ ਸਕਦਾ, ਬਟ ਮੈਨੂੰ ਨਹੀਂ ਕੁਝ ਦਿਸਦਾ ਪਿਆ ਵੀ ਜਿਹਦੇ ਵਿੱਚ ਇੰਨਾ ਵਿਜ਼ਨ ਹੋਵੇ ਕਿ ਜਿਹੜਾ ਸਟੇਟ ਦੀ ਜਿਹੜੀ ਇਕਾਨਮੀ ਨੂੰ ਅੱਗੇ ਲੈ ਕੇ ਜਾ ਸਕੇ, ਜਿਹੜਾ ਫੈਕਟਰੀਜ਼ ਲੈ ਕੇ ਆ ਸਕੇ, ਜਾਂ ਕੋਈ ਟੌਪ ਦੀਆਂ ਜਿਹੜੀ ਯੂਨੀਵਰਸਿਟੀਜ਼ ਲੈ ਕੇ ਆ ਸਕੇ, ਇਹ ਏਮਸ ਦੇ ਵਰਗੇ ਜਿਹੜੇ ਹਾਸਪਿਟਲ ਉਹ ਲੈ ਕੇ ਆ ਸਕੇ, ਮਤਲਬ ਇਸ ਤਰ੍ਹਾਂ ਵਿਜ਼ਨਰੀ ਲੀਡਰ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਜਿਹੜਾ ਕੋਈ ਉਹ ਇਸ ਵੇਲੇ ਜਿਹੜਾ ਦਿਸਦਾ ਪਿਆ। ਦੂਸਰਾ, ਸਾਨੂੰ ਸਾਰਿਆਂ ਨੂੰ ਮਤਲਬ ਆਮ ਆਦਮੀ ਪਾਰਟੀ ਤੋਂ ਬੜੀਆਂ ਉਮੀਦਾਂ ਸੀਗੀਆਂ, ਬਟ ਜਦੋਂ ਪਹਿਲੀ ਵਾਰ ਇਹਨਾਂ ਨੇ ਜਿਹੜੇ ਥਿੰਕ ਟੈਂਕ ਸੀਗੇ ਇਹਨਾਂ ਦੇ, ਲਾਈਕ ਜੋਗਿੰਦਰ ਯਾਦਵ ਵਰਗੇ, ਜਦੋਂ ਉਹਨਾਂ ਨੇ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਥਿੰਕ ਟੈਂਕਿੰਗ ਨੇ ਆਪਣੇ ਕੋਲ ਰਿਹਾ, ਵਿਜ਼ਨ ਹੀ ਨਹੀਂ ਰਿਹਾ, ਅੱਗੇ ਪਾਰਟੀ ਕੀ ਕਰੂਗੀ। ਸੋ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਜਿਹੜੀਆਂ ਮਤਲਬ ਡਾਊਨਫਾਲ ਦਾ ਇੱਕ ਕਾਰਨ ਹੋ ਸਕਦੀਆਂ। ਮਨ ਦਾ ਨਸ਼ਾ ਬਹੁਤ ਹੈਗਾ ਪੰਜਾਬ ਵਿਚ, ਬਟ ਇੱਕ ਚੀਜ਼ ਦੀ ਮੈਨੂੰ ਜਿਹੜੀ ਥੋੜੀ ਜਿਹੀ ਸਮਝ ਨਹੀਂ ਲੱਗ ਰਹੀ ਕਿ ਉਹਦਾ ਕਾਰਨ ਕੀ ਹੈ, ਜੇ ਤੁਸੀਂ ਕਲੀਅਰ ਕਰ ਸਕੋ ਤੇ। ਹੁਣ ਪੰਜਾਬ ਵਿਚ ਦੇਖੋ ਨਸ਼ਾ ਬਹੁਤ ਆ ਰਿਹਾ, ਬਟ ਉਹਦੇ ਵਿਚ ਮੈਨੂੰ ਲੱਗਦਾ ਵਾ ਵੀ ਜਿਹੜੀ ਸਾਡੀ ਕਮਿਊਨਿਟੀਜ਼ ਹੈਗੀਆਂ ਜਾਂ ਸਾਡਾ ਧਰਮ ਲਾ ਲਓ, ਕਮਿਊਨਿਟੀ ਕੋਈ ਵੀ ਚੀਜ਼ ਲਾ ਲਓ, ਸਾਡਾ ਇੱਕ ਸੈਕਟ ਲਾ ਲਓ, ਉਹਦੇ ਵਿਚ ਨਸ਼ਾ ਬਹੁਤ ਜ਼ਿਆਦਾ। ਇੰਸਟੈਡ ਆਫ ਜਿਸ ਤਰ੍ਹਾਂ ਆਪਾਂ ਲੈ ਲਈਏ ਵੀ ਮੈਂ ਹਿੰਦੂ ਦੇ ਵਿਚ ਉੱਥੇ ਨਸ਼ਾ ਜਿਹੜਾ ਉਹ ਘੱਟ ਆ, ਇਹਦਾ ਇੱਕ ਕਾਰਨ ਕੀ ਆ ਵੀ ਅਸੀਂ ਇੰਨੇ ਜ਼ਿਆਦਾ ਨਸ਼ੇ ਦੇ ਵੱਲ ਕਿਉਂ ਹੋ ਗਏ, ਕਿ ਇਹਦੇ ਵਿਚ ਅਵੇਅਰਨੈਸ ਦੀ ਘਾਟ ਆ ਜਾਂ ਕਿ ਕੀ ਆ, ਇਹ ਪਲੀਜ਼ ਮੈਨੂੰ ਜ਼ਰੂਰ ਕਲੀਅਰ ਕਰੇ। ਥੈਂਕ ਯੂ ਜਗਵੀਰ ਜੀ।
ਥੈਂਕ ਯੂ ਜੀ। ਪਹਿਲਾਂ ਤਾਂ ਤੁਸੀਂ ਜਿਸ ਤਰ੍ਹਾਂ ਰਾਜ ਦਵਿੰਦਰ ਸਾਹਿਬ ਕਹਿ ਦਿੱਤਾ ਕਿ ਤਿੰਨ ਚੀਜ਼ਾਂ ਚਾਹੀਦੀਆਂ ਨੇ, ਆਈ ਐਮ ਗਲੈਡ ਕਿ ਹੁਣ ਸਾਡੀ ਕਨਵਰਸੇਸ਼ਨ 'ਚ ਤਿੰਨੇ ਚੀਜ਼ਾਂ ਆਉਣ ਲੱਗ ਪਈਆਂ ਨੇ, ਤਿੰਨ ਵਰਡ। ਪਹਿਲੀ ਚੀਜ਼ ਕਿ ਬੰਦਾ ਜਿਹੜਾ ਹੈ ਜੀ ਓਨੈਸਟ ਹੋਵੇ, ਦੂਸਰਾ ਬੰਦਾ ਦਲੇਰ ਹੋਵੇ, ਔਰ ਤੀਸਰਾ ਵਿਜ਼ਨਰੀ ਹੋਵੇ। ਓਨੈਸਟੀ ਜਿਹੜੀ ਹੈ ਉਹ ਓਨੈਸਟੀ ਪੈਸੇ ਦਾ ਲੈਣ ਦੇਣ ਤੇ ਹੈ ਹੀ ਆ ਗਲਤ, ਲੇਕਿਨ ਉਸ ਤੋਂ ਇਲਾਵਾ ਜਿੱਦਾਂ ਅਸੀਂ ਇਹਨੂੰ ਇੱਕ ਕਮਿਊਨਿਟੀ ਸਰਵਿਸ ਮੰਨੀਏ, ਜਦੋਂ ਅਸੀਂ ਚਾਹੇ ਮੀਡੀਆ 'ਚ ਲਾਉਣਾ, ਚਾਹੇ ਅਸੀਂ ਪੋਲੀਟਿਕਸ ਦੇ ਵਿੱਚ ਆਉਣਾ, ਓਨੈਸਟੀ ਦੀ ਗੱਲ ਕਰਨੀ ਹੈ ਤਾਂ ਉਹਨੂੰ ਓਨੈਸਟਲੀ ਇੱਕ ਕਮਿਊਨਿਟੀ ਸਰਵਿਸ ਮੰਨੀਏ ਕਿ ਅਸੀਂ ਲੋਕਾਂ ਦੀ ਸਰਵਿਸ ਕਰਨੀ ਹੈ, ਫਿਰ ਅਸੀਂ ਰਾਜਨੀਤੀ ਦਾ ਸਹੀ ਕੰਮ ਕਰ ਸਕਦੇ, ਤਾਂ ਹੋ ਗਈ ਓਨੈਸਟੀ। ਫਿਰ ਜਿਹੜੀ ਦਲੇਰੀ ਆ, ਉਹੀ ਬੋਲਡਨੈਸ ਚਾਹੀਦੀ ਹੈ ਕਿ ਤੁਸੀਂ ਆਪਣੀ ਗੱਲ ਜਿਹੜੀ ਆ ਉਹ ਕਹਿ ਸਕੋ, ਲੋਕਾਂ ਨੂੰ ਖੁਸ਼ ਕਰਨ ਲਈ ਕੋਈ ਗੱਲ ਨਾ ਕਹੋ, ਤੁਹਾਡੀ ਕੁਰਸੀ ਜਾਂਦੀ ਹੈ ਤੇ ਚਲੀ ਜਾਵੇ, ਗੱਲ ਬੋਲਡ ਹੀ ਕਰੋ, ਐਜ਼ ਅ ਸਟੇਟਸਮੈਨ ਤੁਸੀਂ ਵਿਚਰੋ, ਉਹ ਜ਼ਰੂਰੀ ਹੈ ਇੱਕ ਲੀਡਰ ਦੇ ਵਿੱਚ, ਉਹ ਲੀਡਰ ਹੋ ਸਕਦਾ। ਤੀਸਰਾ ਵਿਜ਼ਨ, ਜਿਸ ਤਰ੍ਹਾਂ ਹੁਣ ਤੁਸੀਂ ਚਾਹੇ ਨਸ਼ਿਆਂ ਦੀ ਗੱਲ ਕਰ ਲਓ, ਚਾਹੇ ਇਕਾਨਮੀ ਦੀ ਗੱਲ ਕਰੋ, ਇੱਕ ਵਿਜ਼ਨ ਚਾਹੀਦਾ ਤੁਹਾਨੂੰ ਕਿ ਆਖਿਰਕਾਰ ਕਰਨਾ ਕੀ ਹੈ। ਜਦੋਂ ਤੱਕ ਉਹ ਵਿਜ਼ਨ ਨਹੀਂ ਹੋਏਗਾ ਤੇ ਉਹ ਗੱਲ ਨਹੀਂ ਬਣੇਗੀ। ਵਿਜ਼ਨ ਜਿਹੜਾ ਹੁਣ ਮੈਂ ਜੇ ਕਹੋ ਅੱਜ ਜਾਂ ਕੱਲ ਕਿਸੇ ਦਿਨ, ਮੈਂ ਬਹੁਤ ਵਾਰ ਪਹਿਲਾਂ ਵੀ ਡਿਫਾਈਨ ਕਰ ਚੁੱਕਾ ਵੈਸੇ, ਬਟ ਫਿਰ ਕਿਸ ਦਿਨ ਜ਼ਰੂਰ ਕਰ ਦਿਆਂਗੇ, ਉਹ ਤੁਹਾਨੂੰ ਵਿਜ਼ਨ ਚਾਹੀਦਾ ਕਿ ਅਸੀਂ ਇੱਥੇ ਦੀ ਇਕਾਨਮੀ ਕਿਸ ਤਰਫ਼ ਲੈ ਕੇ ਜਾਣੀ ਹੈਗੀ ਆ, ਕਿਹੜੇ ਡਿਸੀਜਨ ਲੈਣੇ ਆ ਜਿਹਦੇ ਨਾਲ ਕਿ ਸਾਡਾ ਇਨਫਰਾਸਟ੍ਰਕਚਰ ਬਿਹਤਰ ਹੋ ਸਕੇ, ਰੈਵਨਿਊ ਗਰੋਥ ਅਸੀਂ ਕਿੱਦਾਂ ਕਰ ਸਕਾਂਗੇ, ਹਾਈ ਪੇਇੰਗ ਜੋਬਸ ਕਿੱਦਾਂ ਲੈ ਕੇ ਆਉਣੀ ਆ, ਯੂਥ ਨੂੰ ਸਾਇੰਸ ਇਨੋਵੇਸ਼ਨ ਟੈਕਨੋਲੋਜੀ ਦੇ ਨਾਲ ਕਿੱਦਾਂ ਜੋੜਨਾ, ਇਹ ਸਾਰੀਆਂ ਚੀਜ਼ਾਂ ਲਈ ਇੱਕ ਵਿਜ਼ਨ ਚਾਹੀਦੀ, ਇੱਕ ਸਮਝ ਚਾਹੀਦੀ ਹੈ। ਜਦੋਂ ਤੱਕ ਤੁਹਾਡੇ ਅੰਦਰ ਉਹ ਵਿਜ਼ਨ ਨਹੀਂ ਹੈ, ਤੁਸੀਂ ਉਹ ਲੀਡਰ ਜਿਹੜੇ ਉਹ ਬਣ ਹੀ ਨਹੀਂ ਸਕਦੇ ਜੀ। ਬਹੁਤ ਸ਼ੁਕਰੀਆ ਜੀ। ਔਰ ਆਖਰੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਅਸੀਂ ਨਸ਼ੇ ਕਿਉਂ ਨਹੀਂ, ਉਹਦਾ ਸਰ ਬਹੁਤ ਸਿੰਪਲ ਜਿਹਾ ਰੀਜ਼ਨ ਹੈ, ਇੱਕ ਲਾਈਨ ਦੇ ਵਿੱਚ ਰੀਜ਼ਨ ਉਹਦਾ ਇਹ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਸੁਣਦੇ ਤਾਂ ਹੈ ਪਰ ਅਸੀਂ ਮੰਨਦੇ ਨਹੀਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀ ਬਾਣੀ ਆ ਸੁਣਦੇ ਤਾਂ ਹੈ, ਅਸੀਂ ਮੰਨਦੇ ਨਹੀਂ। ਅਸੀਂ ਜਿੱਦਾਂ ਘਰ ਦੇ ਵਿੱਚ ਇੱਕ ਫਾਦਰ ਸਾਹਿਬ ਨੇ ਨਾ, ਮੈਂ ਇਹਦੇ ਬਾਰੇ ਐਗਜ਼ਾਮਪਲ ਬੜੀ ਵਾਰ ਦੇ ਚੁੱਕਾ ਹੈ, ਜੇ ਘਰ ਦੇ ਵਿੱਚ ਸਾਡੇ ਕਿਸੇ ਦਾ ਫਾਦਰ ਹੋਵੇ ਤੇ ਉਹ ਬਾਹਰ ਜਾਏ ਤੇ ਜਿਹੜੇ ਪੜੋਸੀ ਹੈ ਉਹਨੂੰ ਰਿਸਪੈਕਟਫੁਲੀ ਨਾ ਬੁਲਾਉਣ, ਫਰਜ਼ ਕਰ ਲਓ ਉਹਦੇ ਨਾਮ ਦੇ ਨਾਲ ਬੁਲਾ ਦੇਣ, ਉਹ ਸਤਿ ਸ੍ਰੀ ਅਕਾਲ ਕਰੇ ਤੇ ਉਹਦਾ ਜਵਾਬ ਨਾ ਦੇਣ, ਤੇ ਅਸੀਂ ਪੜੋਸੀ ਨਾਲ ਲੜਨ ਲੱਗ ਪਈਏ ਕਿ ਤੁਸੀਂ ਸਾਡੇ ਫਾਦਰ ਦੀ ਡਿਸਰਿਸਪੈਕਟ ਕਰ ਦਿੱਤੀ ਹੈ, ਇਹਨੂੰ ਨਾਮ ਨਾ ਬੁਲਾ ਦਿੱਤਾ ਜਾਂ ਇਹਨੂੰ ਜਵਾਬ ਨਹੀਂ ਦਿੱਤਾ, ਤੇ ਅਸੀਂ ਉਹਨਾਂ ਲੜਾਈ ਕਰਕੇ ਫਾਦਰ ਸਾਹਿਬ ਨੂੰ ਕਹੀਏ ਜੀ ਅਸੀਂ ਤੁਹਾਡੀ ਜਿਹੜੀ ਡਿਸਰਿਸਪੈਕਟ ਹੋਈ ਹੈ, ਤੁਹਾਡੀ ਬੇਅਦਬੀ ਹੋਈ ਹੈ, ਅਸੀਂ ਉਹਨੂੰ ਡਿਫੈਂਡ ਕਰ ਰਹੇ ਹਾਂ ਤੁਹਾਡੇ ਬਦਲੇ, ਤੇ ਉਹਨੂੰ ਮਾਰ ਕੁੱਟ ਕੇ ਆ ਗਏ ਵੀ ਗੁਆਂਢੀ ਦੇ ਥੱਪੜ ਲਾ ਤੇ ਦੋ, ਤੇ ਘਰ ਦੇ ਜਦੋਂ ਅੰਦਰ ਆਈਏ ਤੇ ਫਾਦਰ ਸਾਹਿਬ ਜਦੋਂ ਸਾਨੂੰ ਕਹਿਣ ਕਿ ਤੁਸੀਂ ਪੜ੍ਹਾਈ ਕਰਨੀ ਹੈ ਜਾਂ ਕੁਛ ਕਰਨੀ ਹੈ ਤੇ ਅਸੀਂ ਫਾਦਰ ਸਾਹਿਬ ਦੀ ਗੱਲ ਨਾ ਸੁਣੀਏ, ਮਿਹਨਤ ਕਰਿਆ ਕਰੋ ਕਾਕਾ, ਸੱਚ ਬੋਲਿਆ ਕਰੋ, ਅਸੀਂ ਫਾਦਰ ਸਾਹਿਬ ਦੀ ਆਪ ਕੋਈ ਗੱਲ ਨਾ ਸੁਣੀਏ ਤੇ ਫਾਦਰ ਨਾਲ ਦੇ ਗੁਆਂਢੀ ਨੇ ਜਾ ਕੇ ਦੋ ਥੱਪੜ ਮਾਰੀਏ ਕਿ ਭਾਈ ਸਾਹਿਬ ਫਾਦਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਬੁਲਾਓ, ਪੈਰੀ ਹੱਥ ਲਗਾਇਆ ਕਰੋ। ਇਹ ਕੰਮ ਅਸੀਂ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਅਸੀਂ ਬੰਦਾ ਮਾਰਨ ਤੱਕ ਚਲੇ ਜਾਂਦੇ, ਬੰਦਾ ਮਾਰ ਦਿੰਦੇ ਹਾਂ ਜੋ ਬਿਲਕੁਲ ਗਲਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹੀ ਨਹੀਂ ਹੈ ਕਿਤੇ ਵੀ, ਸਾਰੀ ਗੱਲ ਲਵ, ਕਾਇੰਡਨੈਸ, ਕੰਪੈਸ਼ਨ ਦੀ ਹੈ। ਅਸੀਂ ਇਹ ਕੰਮ ਆ ਵੀ ਜਿੱਦਾਂ ਗੁਆਂਢੀ ਦੇ ਜਾ ਕੇ ਦੋ ਥੱਪੜ ਲਾਣੇ ਕਿ ਜੀ ਸਾਡੇ ਫਾਦਰ ਸਾਹਿਬ ਨੂੰ ਸਤਿ ਸ੍ਰੀ ਅਕਾਲ ਬੁਲਾਇਆ ਕਰ, ਤੇ ਆਹ ਫਾਦਰ ਸਾਹਿਬ ਦੀ ਗੱਲ ਨਹੀਂ ਸੁਣਨੀ। ਆਪ ਉਹ ਜੋ ਤੁਸੀਂ ਸਵਾਲ ਪੁੱਛਿਆ, ਬਿਲਕੁਲ ਅਸੀਂ ਨਸ਼ੇ ਵੀ ਕਰਦੇ ਹਾਂ, ਜਾਤ ਪਾਤ ਦੇ ਵਿੱਚ ਵਿਸ਼ਵਾਸ ਵੀ ਰੱਖਦੇ ਹਾਂ, ਅਸੀਂ ਨਸ਼ੇ ਵੇਚਦੇ ਵੀ ਹਾਂ ਕਈ ਵਾਰੀ, ਕੁਛ ਲੋਕ ਸਾਡੇ ਚੋਂ ਵੀ ਕੰਮ ਕਰਦੇ ਆ, ਔਰ ਹੋਰ ਹਰ ਤਰ੍ਹਾਂ ਦੀ ਗੱਲ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਲਵ, ਕਾਇੰਡਨੈਸ, ਕੰਪੈਸ਼ਨ ਦੀ ਗੱਲ ਸਿੱਖੀ ਆ, ਫੋਰਗਿਵਨੈਸ ਦੀ ਗੱਲ ਲਿਖੀ ਆ, ਅਸੀਂ ਕਿਤੇ ਨਾ ਕਿਤੇ ਉਹ ਮਿਸ ਕਰ ਰਹੇ ਹਾਂ। ਜਿੱਦਣ ਉਹ ਸਾਰੀ ਚੀਜ਼ ਹੋ ਜਾਏਗੀ, ਨਸ਼ੇ ਆਪਣੇ ਆਪ ਛੁੱਟਦੇ ਚਲੇ ਜਾਣਗੇ। ਔਰ ਸਭ ਤੋਂ ਪਹਿਲਾਂ ਮੈਂ ਗੱਲ ਜ਼ਰੂਰ ਕਹਾਂਗਾ ਕਿ ਸਾਡੇ ਘਰਾਂ ਚੋਂ ਇਹ ਨਿਕਲਣਾ ਚਾਹੀਦਾ ਸਿਸਟਮ, ਸਾਡੇ ਘਰਾਂ ਦੇ ਵਿੱਚ ਜਿਹੜੇ ਅਸੀਂ ਇਹ ਸਿਸਟਮ ਬਣਾਇਆ ਹੋਇਆ, ਸਾਨੂੰ ਇਹਨੂੰ ਰੋਕਣ ਦੀ ਜ਼ਰੂਰਤ ਆ ਜਿਹੜੀ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਹੋ। ਹਾਂਜੀ, ਅਗਲੀ ਕਾਲ ਵੱਲ ਵਧਾਂਗੇ ਜੀ। ਹਾਂਜੀ, ਰਾਜ ਗਿੱਲ ਜੀ ਤੁਸੀਂ ਆਉਂਦੇ ਹੋ, ਫਿਰ ਸੁੱਖੀ ਔਜਲਾ ਸਾਹਿਬ, ਫਿਰ ਗਿਰੀਸ਼ ਜੀ। ਹਾਂਜੀ
ਜੋਤਵੀਰ ਜੀ, ਸਤਿ ਸ੍ਰੀ ਅਕਾਲ ਤੁਹਾਡੇ, ਤੁਹਾਨੂੰ ਵਿੰਦਰ ਜੀ ਦੇ ਸਾਰੇ ਪੈਨਲ ਨੂੰ
ਸਤਿ ਸ੍ਰੀ ਅਕਾਲ ਜੀ।
ਪ੍ਰੋਗਰਾਮ ਚੱਲਦਾ, ਰਾਤ ਨੂੰ ਬਹੁਤ ਲੇਟ ਨਹੀਂ ਸੁਣਿਆ, ਤੇ ਆਪਣਾ ਜੋਤਵੀਰ ਜੀ ਤੁਹਾਡਾ ਹੁਣ ਇਹਦੇ ਬਾਰੇ ਕੀ ਹੈ, ਜਿੱਦਾਂ ਉਹ ਤਾਂ ਚਲੋ ਅੰਕਲ ਜੀ ਨਾਲ ਗੱਲ ਵੀ ਹੋ ਗਈ ਸੀ, ਜਿਵੇਂ ਉਹ ਅੰਕਲ ਜੀ ਨੇ ਚਲੋ ਕਿਹਾ ਸੀ ਫਟਾ ਸਿੰਘ, ਮਾਮੂ ਜੀ ਨੇ ਵੀ ਕਿਹਾ ਸੀ ਵੀ ਜਮਾਨਤਾਂ ਜ਼ਬਤ ਹੋਣਗੀਆਂ ਜੀ, ਲੋਕ ਇਹਨਾਂ ਨੂੰ ਕਿੱਦਾਂ ਲਿਆਉਣਗੇ, ਪਰ ਹੁਣ ਉਹਨਾਂ ਨੂੰ ਆ ਕੇ ਕਹਿਣਾ ਚਾਹੀਦਾ ਵੀ ਹਾਂ ਅਸੀਂ ਲੋਕਾਂ ਦਾ ਫਤਵਾ ਕਬੂਲ ਕਰਦੇ ਹਾਂ, ਤੈਨੂੰ ਸੀਟਾਂ ਹੀ ਮਿਲਣੀਆਂ, ਤਿੰਨ ਹੀ ਤੁਸੀਂ ਦੇ ਰਹੇ ਸੀ, ਤਿੰਨ ਹੀ ਮੈਂ ਮਿਲ ਰਿਹਾ ਸੀ, ਕਿੰਨੀਆਂ ਹੀ ਵਰਿੰਦਰ ਜੀ ਦੇ ਰਹੇ ਸੀ ਹੁਣ ਉਹਨਾਂ ਨੂੰ, ਚਲੋ ਉਧਰ ਤਾਂ ਆ ਜਾਂਦੇ ਹੱਥ ਕਰਕੇ, ਹੁਣ ਆ ਕੇ ਕਹਿਣਾ ਚਾਹੀਦਾ ਵੀ ਹਾਂ ਵੀ ਲੋਕਾਂ ਨੇ ਫਤਵਾ ਦਿੱਤਾ ਜੋ ਵੀ ਸੀ, ਜੇ ਇਹਨਾਂ ਦੀਆਂ ਕਮਜ਼ੋਰੀਆਂ ਕਾਰਨ ਦਿੱਤਾ ਜੋ ਵੀ ਘਾਟ ਹੋਈ ਆ।
ਬਿਲਕੁਲ, ਕੱਲ ਗੁਰਦੀਪ ਸਿੰਘ ਢਿੱਲੋਂ ਸਾਹਿਬ ਆਪਣੇ ਮਾਮੂ ਜੀ ਵੀ ਬਿਲਕੁਲ ਕਹਿ ਰਹੇ ਸੀਗੇ ਕਿ ਜ਼ਮਾਨਤ ਜ਼ਬਤ ਹੋਏਗੀ ਇਹਨਾਂ ਦੀ, ਅੰਮ੍ਰਿਤਪਾਲ ਜੀ ਦੀ, ਔਰ 13-0 ਹੋਏਗਾ, 13-0 ਨਹੀਂ ਹੋਇਆ, ਤਿੰਨ ਸੀਟਾਂ ਤੇ ਸਿਮਟ ਗਿਆ ਮਾਮਲਾ, ਤੇ ਬਿਲਕੁਲ ਇੰਟਰੋਸਪੈਕਸ਼ਨ।
ਸਰਬਜੀਤ ਸਿੰਘ ਜੀ ਵੀ ਕਿਹਾ ਸੀ, ਮੈਂ ਉਹਨਾਂ ਨੂੰ ਕਿਹਾ ਸੀ ਮੇਰਾ ਹਲਕਾ ਵੀ ਨਹੀਂ, ਇਹ 100% ਰਾਈਟ ਨਹੀਂ ਹੋਊਗਾ, ਪਰ ਉਹ ਆਈ ਡੋਂਟ ਨੋ
ਜੀ। ਬਿਲਕੁਲ, ਤੁਸੀਂ ਕੱਲ ਇਹ ਗੱਲ ਕਹੀ ਸੀਗੀ, ਆਮ ਸ਼ੋਰ ਉਹ ਇੰਟਰੋਸਪੈਕਸ਼ਨ ਕਰਨਗੇ ਕਿ ਆਖਿਰਕਾਰ ਇਹ ਹਾਰ ਦਾ ਕੀ ਕਾਰਨ ਬਣਿਆ, ਕਿਉਂ ਉਹਨਾਂ ਨੂੰ ਮੈਂਡੇਟ ਨਹੀਂ ਮਿਲਿਆ। ਵੈਸੇ ਤੇ ਅਸੀਂ ਲਗਾਤਾਰ ਗੱਲ ਕਰ ਹੀ ਰਹੇ ਹਾਂ, ਮੇਰਾ ਆਪਣਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਕਾਂਗਰਸ ਨਾਲ ਅਲਾਇੰਸ ਨੁਕਸਾਨ ਦੇ ਰਿਹਾ ਕਿਤੇ ਨਾ ਕਿਤੇ, ਕੈਂਡੀਡੇਟ ਦਾ ਚੁਣਾਵ ਵਧੀਆ ਨਾ ਕਰਨਾ ਨੁਕਸਾਨ ਦੇ ਰਿਹਾ, ਔਰ ਉਹੀ ਤੁਸੀਂ MLA ਜਾਂ ਤੁਸੀਂ ਕੈਬਨਿਟ ਮਿਨਿਸਟਰ ਨੂੰ ਲੈ ਗਏ ਹੋ, ਤੁਸੀਂ ਵਧੀਆ ਕੈਂਡੀਡੇਟਸ ਲੈ ਕੇ ਆਓ, ਔਰ ਰਾਦਰ ਦੈਨ ਕਿ ਜਿਹੜੇ ਤੁਹਾਡੇ ਆਪਣੇ MLA MP ਹੈ ਉਹਨਾਂ ਦੀ ਬਜਾਏ ਕੋਈ ਵਧੀਆ ਕੈਂਡੀਡੇਟ ਲੈ ਕੇ ਆਉਂਦੇ, ਉਹਨਾਂ ਨੂੰ ਗਰੂਮ ਕਰੋ, ਇੱਕ ਪਲੈਨਿੰਗ, ਉਹਦੇ ਵਿੱਚ ਵੀ ਪਲੈਨਿੰਗ ਵਿਜ਼ਨ ਇਹਨੂੰ ਹੀ ਕਹਿੰਦੇ ਆ। ਦੇਖੋ ਵਿਜ਼ਨ ਇਹਨੂੰ ਹੀ ਕਹਿੰਦੇ ਆ ਕਿ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਸੀ ਵੀ ਜਦੋਂ ਇਲੈਕਸ਼ਨ ਆਉਣੀ ਆ ਤੁਸੀਂ ਇੱਧਰ ਉੱਧਰ ਉਧਾਰੇ ਕੈਂਡੀਡੇਟ ਲੈ ਕੇ ਆਉਣ ਲੱਗੇ ਹੋ, 13 ਬੰਦੇ ਪਹਿਲਾਂ ਤੋਂ ਗਰੂਮ ਕਰਕੇ ਰੱਖਣੇ ਚਾਹੀਦੇ ਸੀ, ਤਿਆਰ ਕਰਕੇ ਰੱਖਣੇ ਚਾਹੀਦੇ ਸੀ, 13-15 ਬੰਦੇ ਵੀ ਜਦੋਂ ਇਲੈਕਸ਼ਨ ਆਉਣਗੀ ਤੇ ਉਦੋਂ ਤੁਸੀਂ ਇਹਨਾਂ ਬੰਦਿਆਂ ਨੂੰ ਅੱਗੇ ਲੈ ਕੇ ਆਉਂਗੇ ਜੀ।
ਲੋਕ ਅੱਜ ਕੱਲ ਬਹੁਤ ਸਿਆਣੇ ਹੋ ਜਾਂਦੇ ਨੇ, ਦੂਜੇ ਵੀ ਝੂਠ, ਹੁਣ 2 ਸਾਲ ਇਹਨਾਂ ਨੇ ਸਰਕਾਰ ਚਲਾਈ, ਜੇ ਕਹਿੰਦੇ ਸੀ ਜੀ ਅਸੀਂ ਥੱਲੇ ਤੋਂ ਲੈ ਕੇ ਜਿਵੇਂ ਹੁਣ ਰਿਪੇਅਰ ਕਰਨ ਵਾਲਾ ਫੋਨ ਵਾਲਾ ਆਮ ਘਰ ਵਾਲੇ ਅਸੀਂ ਲੋਕਾਂ ਨੂੰ ਪੇਂਟ ਦੇਵਾਂਗੇ, ਥੱਲੇ ਤੋਂ ਵਰਕਰਾਂ ਚੋਂ ਅਸੀਂ ਕੈਂਡੀਡੇਟ ਦੇਵਾਂਗੇ, ਲੋਕ ਸਭ ਨੂੰ ਪਤਾ, ਲੋਕ ਕਹਿੰਦੇ ਵੀ 2 ਸਾਲ ਦੇ ਵਿੱਚ ਇਹਨਾਂ ਨੇ ਥੱਲੇ ਤੋਂ ਇਹਨਾਂ ਨੇ ਕੋਈ ਵਰਕਰ ਵੀ ਨਾਰਾਜ਼ ਸੀ, ਕੋਈ ਬੰਦਾ ਹੀ ਨੀ ਭਾਲ ਸਕੇ, ਇਹਨਾਂ ਨੇ ਜਾ ਕੇ 5 ਮੰਤਰੀਆਂ ਨੂੰ ਟੈਂਟਾਂ ਦਿੱਤੀਆਂ, 4 MLA ਨੂੰ ਦਿੱਤੀਆਂ, ਦੁਬਾਰਾ ਇਹ ਸੀਟਾਂ ਖਾਲੀ ਹੋਣਗੀਆਂ, ਪੰਜਾਬ ਤੇ ਫਿਰ ਕਰਜ਼ਾ ਸਿਰ ਚੜੂਗਾ, ਕਰਜ਼ਾ ਤਾਂ ਅੱਗੇ ਬਹੁਤ ਚੜਿਆ, ਜਿਹੜਾ ਹੁਣ ਜਿਵੇਂ ਪਹਿਲਾਂ ਜਹਾਜ਼ ਲੈ ਕੇ ਦਿੱਤਾ, ਕੇਜਰੀਵਾਲ ਨੂੰ ਦੇਈ ਗਏ, ਝੂਠੇ ਲਵਾਈ ਗਏ, ਸਾਰੇ ਕਰਜ਼ਾ ਉਹ ਪੰਜਾਬ ਦੇ ਚੱਕ ਚੱਕ ਦੇਈ ਗਏ, 2 ਸਾਲਾਂ ਦੇ ਵਿੱਚ 1 ਕਰੋੜ ਕਿੰਨੇ ਲੱਖ ਦਾ ਕਰਜ਼ਾ ਚੜਾਤਾ ਹੀ ਨਹੀਂ ਆ ਸਾਰੀਆਂ ਸਰਕਾਰਾਂ ਨੂੰ ਜਾ ਦੇ, ਇਸ ਕਰਕੇ ਲੋਕ ਹੁਣ ਸਿਆਣੇ ਬਹੁਤ ਹੋਏ, ਇਸੇ ਕਰਕੇ ਲੋਕਾਂ ਨੇ ਉਹ ਤੁਹਾਡੇ ਵਾਲੀ ਗੱਲ ਵੀ ਉਹ ਕੈਂਡੀਡੇਟ ਨਾ ਸਹੀ ਹੋਣੇ ਕਰਕੇ ਲੋਕਾਂ ਨੇ ਕਿਹਾ, ਜਿਹੜੇ ਕਾਂਗਰਸ ਨਾਲ ਲਾਈਨ ਸੀ ਨਾ ਤਾਂ ਲੋਕ ਇੰਨਾ ਹੈ ਨਹੀਂ ਸੀ, ਉਹ ਕਹਿੰਦੇ ਚੱਲੂ ਤਾਂ ਇਹਨਾਂ ਨੂੰ ਅਸੀਂ ਮੋਦੀ ਨੂੰ ਭਜਾਉਣਗੇ ਮਾਰੇ ਲੈਂਸ ਕਰ ਰਹੇ ਲੈਂਸ ਜੀ ਵੀ, ਤੇ ਦੂਸਰਾ ਨੰਬਰ ਲੋਕਾਂ ਨੇ ਇਹ ਚੀਜ਼ ਲਈ ਹੈ ਜਿੱਥੇ ਜਿਹੜੇ ਜੁਗਲੇ ਜਿਵੇਂ ਉਹ ਕਹਿੰਦੇ ਜੁਗਲੇ ਸਾਡਾ ਇਹ ਪਹਿਲਾਂ ਜਿੰਨੇ ਉਦਘਾਟਨ ਕਰਦਾ ਸੀ ਜਿਹੜੇ ਬੱਸ ਸਟੈਂਡਾਂ ਦੇ ਕੀਤੇ ਉੱਥੇ ਨਾਲ ਰੈਲੀਆਂ ਬੱਸਾਂ ਲਿਜਾ ਕੇ, ਤੇ ਹਰੇਕ ਤਾਂ ਕੇਜਰੀਵਾਲ ਨੂੰ ਪਹਿਲਾਂ ਕਹਿੰਦਾ ਸੀ ਜਿੱਥੇ ਵੀ ਕੋਈ ਨੀਂਹ ਪੱਥਰ ਰੱਖੂਗੀ ਉੱਥੇ ਜਿਹੜਾ ਕੋਈ ਮਿਸਤਰੀ ਬਣਾਉਂਦਾ ਜਾਂ ਹੋਰ ਮਿਸਤਰੀ ਦਾ ਨਾ ਹੋਊ ਨਾ ਹੋਰ, ਹਰੇਕ ਤਾਂ ਨਾ ਆਪਦੇ ਸਾਰੇ ਨਾ ਕੇਜਰੀਵਾਲ ਨੂੰ ਬੱਸਾਂ ਤੇ ਆਮ ਲਿਜਾ ਕੇ ਲੋਕਾਂ ਨੂੰ ਖਜਰ ਖਲਾਓ ਹੋਣਾ ਪੈਂਦਾ, ਲੋਕ ਸਾਰੇ ਲੋਕਾਂ ਨੇ ਉਹ ਇੱਕ ਤਰ੍ਹਾਂ ਦਾ ਜਵਾਬ ਹੀ ਦਿੱਤਾ, ਬਾਕੀ ਜਿਵੇਂ ਤੁਸੀਂ ਕਿਹਾ ਵੀ ਕੈਂਡੀਡੇਟਾਂ ਵਾਲਾ ਲੋਕਾਂ ਨੇ ਬਹੁਤ ਗੁੱਸਾ ਕੱਢਿਆ, ਤੀਜਾ ਜਿਹੜਾ ਮੇਨ ਜਿਹੜਾ ਰੀਜਨ ਹੋ ਗਿਆ ਜਿਹੜੀ ਵੋਟ ਘੱਟ ਕਰਨ ਦਾ ਜਿਹੜੀ ਗਰੀਬ ਜਨਤਾ ਪਹਿਲਾਂ ਉਹ ਕਹਿੰਦੇ ਨਾ ਤਾਂ ਇਹਨੇ ਸਾਨੂੰ 1500 ਤੋਂ ਕਹਿ ਕੇ ਪੈਨਸ਼ਨ 2500 ਕੀਤੀ, ਤੇ 2.5 ਸਾਲ ਸਾਡੇ ਕਾਰਡ ਕੱਟ ਤੇ ਰਾਸ਼ਨ ਸਾਡਾ ਬੰਦ ਕਰਤਾ, ਹੁਣ ਵੋਟਾਂ ਜਾ ਕੇ ਕਿਹਾ ਸੀ ਦੁਬਾਰਾ ਬਣ ਜੀ ਉਹ ਹਲੇ ਬਣੀ ਜੀ, ਰਾਸ਼ਨ ਕੱਟ ਕੇ ਸਾਡਾ 5 ਕਿਲੋ ਹੋ ਗਿਆ, ਫਿਰ ਵੀ ਉਹ ਤਾਂ ਹੀ ਕਿਉਂ ਵਾਰ ਵਾਰ ਕਹਿ ਰਹੇ ਸੀ ਜੇ ਬਾਦਲ ਚੰਗਾ ਸੀ ਨਾ ਕੋਈ ਸਰਵਿਸ ਸਕੀਮ ਆ ਨਾ ਕੋਈ ਸਾਡਾ ਇਹ ਬੈਨੀਫਿਟ ਆ ਨਾ ਕੋਈ ਪੈਨਸ਼ਨ ਦਾ ਨਾ ਸਾਡਾ 1000-1000 ਰੁਪਇਆ, ਕਿਉਂਕਿ ਕੁੜੀਆਂ ਸਾਰੀਆਂ ਕਹਿੰਦੀਆਂ ਵੀ ਨਾ ਸਾਡਾ 1000-1000 ਰੁਪਇਆ ਹੈ, ਤੇ ਬਾਕੀ ਕੈਂਡੀਡੇਟਾਂ ਵਾਲਾ ਵੀ ਹੋ ਗਿਆ ਸਾਰਾ, ਇਹ ਸਾਰੀਆਂ ਚੀਜ਼ਾਂ ਹੋਈਆਂ ਇਹ ਮੰਨਣ ਨਾ ਮੰਨ।
ਜਿਹੜੇ ਤੁਸੀਂ ਪੁਆਇੰਟਸ ਗਿਣਾਏ ਆ ਸਾਰੇ ਬਿਲਕੁਲ ਇਹ ਸਾਰੇ ਸਵਾਲਾਂ ਦੇ ਕਾਰਨ ਹੀ, ਵਰਨਾ ਜੇ ਸਾਰੇ ਕੰਮ ਜਿਹੜੇ ਤੁਸੀਂ ਕਹਿ ਰਹੇ ਹੋ ਜੇ ਕੀਤੇ ਹੁੰਦੇ ਆਮ ਆਦਮੀ ਪਾਰਟੀ ਨੇ ਤਾਂ 13-0 ਦੀ ਦਾਵਾ ਕਰੇ, 13-0 ਨਾ ਹੁੰਦਾ ਕਿਤੇ 8 ਸੀਟਾਂ, 7 ਸੀਟਾਂ, 9 ਸੀਟਾਂ, 10 ਸੀਟਾਂ ਇਹ ਤੇ ਆਈ ਸਕਦੀਆਂ ਸੀਗਾ ਨਾ। ਆ ਜਿਹੜੀ ਤੁਸੀਂ ਸਾਰੀ ਗੱਲ ਕਹਿ ਰਹੇ ਹੋ ਇਹੀ ਚੈਲੇਂਜਸ ਰਹੇ ਨੇ ਆਮ ਆਦਮੀ ਸਾਹਿਬ ਨੇ, ਤੁਸੀਂ ਲਾਈਨ ਹੋਲਡ ਕਰ ਲਓ। ਸੁੱਖੀ ਔਜਲਾ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ ਸੁੱਖੀ ਔਜਲਾ ਸਾਹਿਬ ਨਾਲ ਗੱਲ ਕਰਾਂਗੇ, ਉਸ ਤੋਂ ਬਾਅਦ ਫਿਰ ਸਾਡੇ ਇੱਕ ਸਪੌਂਸਰ ਵੇਟ ਕਰ ਰਹੇ ਨੇ, ਸਪੌਂਸਰ ਵੀ ਲਵਾਂਗੇ, ਬ੍ਰੇਕ ਵੀ ਲਵਾਂਗੇ ਉਸ ਸੁੱਖੀ ਔਜਲਾ ਸਾਹਿਬ ਦੀ ਕਾਲ ਤੋਂ ਬਾਅਦ, ਔਰ ਫਿਰ ਨਸੀਬ ਸੰਧੂ ਸਾਹਿਬ, ਗਿਰੀਸ਼ ਜੀ ਸਾਰੀਆਂ ਕਾਲਸ, ਰਾਜਗਿਲ ਸਾਹਿਬ ਸਾਰੀਆਂ ਕਾਲਸ ਜਾਰੀ ਰੱਖਾਂਗੇ। ਸੁੱਖੀ ਔਜਲਾ ਸਾਹਿਬ, ਗੋ ਹੈਡ।
ਜਦਵੀਰ ਜੀ, ਪਹਿਲਾਂ ਤਾਂ ਤੁਹਾਨੂੰ ਮੈਂ ਮੁਬਾਰਕਬਾਦ ਇਸ ਐਂਗਲ ਤੋਂ ਦਿੰਦਾ ਕਿ ਮੈਂ ਇੰਡੀਆ ਦੇ ਚੈਨਲ ਵੀ ਰਾਤੀ ਵਾਚ ਕਰ ਰਿਹਾ ਸੀ ਤੇ ਤੁਹਾਡਾ ਚੈਨਲ ਵੀ ਵਾਚ ਕੀਤਾ। ਮੈਂ ਇਸ ਗੱਲਾਂ ਤੋਂ ਗਰੇਜ਼ ਨਹੀਂ ਕਰ ਸਕਦਾ ਕਿ ਤੁਹਾਡੀ ਜਿਹੜੀ ਪੱਤਰਕਾਰਤਾ ਐਂਡ ਜਿਹੜਾ ਤੁਹਾਡਾ ਇਸ ਇਸ਼ੂ ਦੇ ਉੱਤੇ ਸ਼ੋ ਐਂਡ ਕਾਮੈਂਟਸ ਦੇ ਆਰ ਫਾਰ ਬੈਸਟ ਨਾਟ ਬਾਏ ਐਂਡ ਮਨ ਕਰਦਾ ਸੀਗਾ ਕਿ ਮੈਂ ਹੋਰ ਸੁਣ ਜਾਵਾਂ। ਇਸ ਗੱਲ ਲਈ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਕਿ ਇਸ ਲੈਵਲ ਦੀ ਪੱਤਰਕਾਰਤਾ ਜਾਂ ਇਸ ਲੈਵਲ ਦਾ ਤੁਹਾਡਾ ਸਪੋਰਟਿੰਗ ਹੈਗੀ ਆ। ਥੈਂਕ ਯੂ ਫਾਰ ਬੀਇੰਗ ਦੇਅਰ। ਦੂਸਰੀ ਚੀਜ਼, ਤੁਹਾਨੂੰ ਸ਼ਾਇਦ ਮਹੀਨਾ ਪਲੱਸ ਮੈਂ ਕਾਲ ਕੀਤੀ ਸੀ, ਉਸ ਤੋਂ ਬਾਅਦ ਅੱਜ ਹੀ ਕਾਲ ਕਰ ਰਿਹਾ ਮੈਂ ਇਸ ਇਸ਼ੂ ਤੇ। ਮੈਂ ਤੈਨੂੰ ਕਿਹਾ ਸੀਗਾ ਕਿ ਬੀਜੇਪੀ ਨੂੰ ਕੋਈ ਹਰਾ ਨਹੀਂ ਸਕਦਾ, ਸ਼ਾਇਦ ਪਤਾ ਨਹੀਂ ਤੁਹਾਨੂੰ ਯਾਦ ਕਿ ਨਹੀਂ ਯਾਦ। ਮੈਂ ਕਿਹਾ ਸੀਗਾ ਕਿ ਬੀਜੇਪੀ ਆ ਰਹੀ ਆ ਔਰ ਤੁਸੀਂ ਪੰਦਰਸੀਨ ਆਪਣੀ ਉੱਥੇ ਰੋਗੀ ਚ, ਸੋ ਦਾ ਪੁਆਇੰਟ ਵਾਜ ਕਿ ਬੀਜੇਪੀ ਨੇ ਆਉਣਾ ਸੀਗਾ, ਉਹਦੀ ਇਨਵਾਇਰਮੈਂਟ ਕ੍ਰੀਏਟ ਹੋ ਚੁੱਕੀ ਸੀ ਔਰ ਉਹ ਇਨਵਾਇਰਮੈਂਟ ਜਿਹੜੀ ਸੀ ਉਹ ਇੱਕ ਚਾਣਕੀਆ ਦੀ ਨੀਤੀ ਸੀ, ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਨੀਤੀ ਦੇ ਬੇਸ ਤੇ ਸੀ ਔਰ ਸਾਰੀਆਂ ਪਾਵਰਾਂ ਬੀਜੇਪੀ ਦੇ ਕੋਲ ਸੀ, ਇੱਕ ਸੁਪਰੀਮ ਕੋਰਟ ਨਹੀਂ ਸੀ ਔਰ ਸੁਪਰੀਮ ਕੋਰਟ ਹੀ ਓਬਸਟੇਕਲ ਬਣੀ ਇਸ ਸਾਰੇ ਇਸ਼ੂ ਚ, ਅਦਰਵਾਈਜ਼ ਬੀਜੇਪੀ ਨੂੰ 400 ਤੋਂ ਜਾਣ ਤੋਂ ਕੋਈ ਰੋਕ ਨਹੀਂ ਸੀ ਸਕਦਾ। ਬਾਰ ਬਾਰ ਜੱਜ ਚੰਦੂਚੂਰ ਦੇ ਜਿਹੜੇ ਆਰਡਰ ਆ ਰਹੇ ਨੇ ਉਹਨਾਂ ਨੇ ਬਾਰ ਬਾਰ ਹਰ ਥਾਂ ਰੋਕਿਆ ਵੀ ਤੇ ਹਰ ਥਾਂ ਉਹਨਾਂ ਨੇ ਖੋਲਿਆ ਵੀ ਇਹਨਾਂ ਨੂੰ ਕਿ ਕਿੱਥੇ ਕੀ ਕਰ ਰਿਹਾ। ਇਸ ਚੀਜ਼ ਤਾਂ ਇਹ ਹੋ ਗਈ, ਇਹਦੇ ਕਰਕੇ ਸ਼ਾਇਦ ਜਿਹੜੀਆਂ ਈਵੀ ਮਸ਼ੀਨਸ ਆ ਉਹ ਵੀ ਥੋੜਾ ਪ੍ਰੋਪਰਲੀ ਕੰਮ ਕੀਤੀਆਂ। ਇਹ ਸਾਰੇ ਚੀਜ਼ ਦੇ ਵਿੱਚ ਇੱਕ ਚੀਜ਼ ਮੈਂ ਓਬਜ਼ਰਵ ਕੀਤੀ, ਉਹ ਤਾਂ ਚਲੋ ਪਾਵਰ ਦਾ ਖੇਡ ਸੀਗਾ, ਜਿਹੜਾ ਉਹ ਖੇਡ ਨਹੀਂ ਸਕੇ ਉਸ ਹੱਦ ਤੱਕ ਜਿਸ ਹੱਦ ਤੱਕ ਖੇਡ ਸਕਦੇ ਸੀ। ਪਰ ਜਿੱਥੋਂ ਤੱਕ ਮੈਂ ਇੱਕ ਹੋਰ ਚੀਜ਼ ਦੇਖੀ ਓਬਜ਼ਰਵ ਕੀਤਾ, ਮੈਂ ਤੁਹਾਨੂੰ ਕਿਹਾ ਸੀਗਾ ਕਿ ਇੱਕ ਪ੍ਰੋਬਲਮ ਦੇ ਵਿੱਚ ਇੱਕ ਸਟੇਟ ਦੇ ਵਿੱਚ ਦੋ ਵੋਟਾਂ ਘੱਟ ਆ ਜਾਣ ਵੱਧ ਆ ਜਾਣ, ਐਂਡ ਆਫ ਦਾ ਰਿਜ਼ਲਟ ਅਗਰ ਇੰਡੀਆ ਦੀ 40% ਪਾਪੂਲੇਸ਼ਨ ਬੀਜੇਪੀ ਨੂੰ ਸਪੋਰਟ ਕਰਦੀ ਆ ਬੇਸਡ ਔਨ ਰਿਲੀਜੀਅਸ ਪ੍ਰੋਗਰਾਮਸ, ਦੈਨ ਬੀਜੇਪੀ ਨੂੰ ਇੰਡੀਆ ਚ ਹਰਾਉਣਾ ਇੰਪੋਸੀਬਲ ਆ। ਇਟਸ ਪੋਸੀਬਲ ਪੰਜਾਬ ਚ ਨਹੀਂ ਮਿਲਿਆ, ਹਰਿਆਣੇ ਚ ਮਿਲ ਗਿਆ, ਹਰਿਆਣੇ ਚ ਨਹੀਂ ਮਿਲਿਆ, ਰਾਜਸਥਾਨ ਚ ਮਿਲ ਗਿਆ, ਇੱਕ ਚੀਜ਼। ਦੂਸਰੀ ਚੀਜ਼ ਇਹ ਸਾਰੀ ਇਲੈਕਸ਼ਨ ਚੋਂ ਇੱਕ ਚੀਜ਼ ਮੈਂ ਓਬਜ਼ਰਵ ਕੀਤੀ ਔਰ ਮੈਂ ਇੱਥੇ ਫਿਰ ਉਦੋਂ ਬਾਅਦ ਰੁਕ ਜੂੰਗਾ ਕਿ ਅੱਜ 2024 ਚ ਵੀ ਇੰਡੀਆ ਦੇ ਵੋਟਰ ਜਿਹੜੇ ਆ ਉਹ ਕਾਸਟ ਸਿਸਟਮ, ਰਿਲੀਜੀਅਸ ਸਿਸਟਮ ਉਹਨੂੰ ਵੋਟ ਪਾ ਰਹੇ ਆ। ਪੜ੍ਹੇ ਲਿਖੇ ਸਮਝਦਾਰ ਸੂਝਵਾਨ ਲੋਕ ਵੀ ਅੰਦਰੋਂ ਖਾਲੀ ਆ ਵਿਨ ਕਮਸ ਟੂ ਦੇਅਰ ਰਿਲੀਜੀਅਨ, ਉਹਦੇ ਵਿਚੋਂ ਚਾਹੇ ਖਾਲਿਸਤਾਨ ਨੂੰ ਵੋਟ ਪੈ ਜਾਏ, ਉਹਦੇ ਵਿਚੋਂ ਚਾਹੇ ਹਿੰਦੂਆਂ ਨੂੰ ਵੋਟ ਪੈ ਜਾਏ, ਚਾਹੇ ਮੁਸਲਮਾਨਾਂ ਨੂੰ ਵੋਟ ਪੈ ਜਾਏ, ਚਾਹੇ ਲੋਅ ਕਾਸਟ ਯੂਪੀ ਚ ਵੋਟ ਪੈ ਜਾਏ। ਇਹ ਜਿਹੜਾ ਵੋਟ ਸਿਸਟਮ ਹੈ ਇੰਡੀਆ ਦਾ ਉਹ ਹਜੇ ਤੱਕ ਤਾਂ ਚੇਂਜ ਨਹੀਂ ਹੋਇਆ। ਬਸ ਮੈਂ ਇਹੀ ਤੁਹਾਨੂੰ ਪੁੱਛਣਾ ਸੀ ਕਿ ਕਦੇ ਚੇਂਜ ਹੋਊਗਾ, ਨਹੀਂ ਚੇਂਜ ਹੋਊਗਾ ਤੇ CJI ਜਿਹੜਾ ਐਕਟ 2024 ਚ ਜਾ ਰਿਹਾ ਔਰ ਉਦੋਂ ਬਾਅਦ ਜਿਹੜੀ ਸੁਪਰੀਮ ਕੋਰਟ ਆ ਉਹ ਵੀ ਓਪਨ ਫਾਰ ਬੀਜੇਪੀ ਆ। ਆਪਣੇ ਜੱਜ ਅਪੁਆਇੰਟ ਕਰੋ, ਆਪਣੀ ਮਰਜ਼ੀ ਕਰੋ, ਜਿੱਦਾਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਆਪਣੀ ਮਰਜ਼ੀ ਕੀਤੀ, ਜਿੱਦਾਂ ED ਦੇ ਵਿੱਚ ਆਪਣੀ ਮਰਜ਼ੀ ਆ, ਜਿੱਦਾਂ CBI ਚ ਆਪਣੀ ਮਰਜ਼ੀ ਆ। ਸੋ ਮੇਰਾ ਖਿਆਲ ਆ ਜਿਹੜਾ ਫਿਊਚਰ ਆ 2027 ਦੀ ਇਲੈਕਸ਼ਨ ਦਾ ਉਹ ਹੁਣ ਤੋਂ ਹੀ ਘੜਿਆ ਜਾਣਾ ਔਰ ਹੁਣ ਤੋਂ ਹੀ ਜੱਜ ਅਪੁਆਇੰਟ ਹੋ ਜਾਣੇ ਆ ਔਰ ਜਿਹੜੀ ਸੁਪਰੀਮ ਕੋਰਟ ਆ ਉਹ ਵੀ ਉਹਨਾਂ ਦੇ ਬਸ ਦੇ ਵਿੱਚ ਹੋ ਜਾਣੀ ਆ ਐਜ਼ ਏ ਰੂਲਿੰਗ ਪਾਰਟੀ। ਥੈਂਕ ਯੂ ਜੀ।
ਪਹਿਲਾਂ ਤਾਂ ਸੁੱਕੀ ਅਜਵਾ ਸਾਹਿਬ ਥੈਂਕ ਯੂ, ਹੱਥ ਜੋੜ ਕੇ ਤੁਹਾਡਾ ਧੰਨਵਾਦ ਫਾਰ ਆਲ ਦਾ ਕਾਇੰਡ ਵਰਡਸ, ਬਹੁਤ ਬਹੁਤ ਸ਼ੁਕਰੀਆ। ਮੈਂ ਬਸ ਇਹੀ ਕਹਿ ਸਕਦਾ ਕਿ ਪਰਮਾਤਮਾ ਦਾ ਬਹੁਤ ਸ਼ੁਕਰ, ਕਮਿਊਨਿਟੀ ਦਾ, ਸੁੱਕੀ ਔਜਲਾ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਸਾਡੇ ਸਪੋਂਸਰ ਦਾ ਬਹੁਤ ਸ਼ੁਕਰੀਆ। ਐਂਡ ਆਈ ਵਿਲ ਕੁਇਕਲੀ ਟੇਕ ਦਿਸ ਓਪਰਚੁਨਿਟੀ, ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਾਡੇ ਸਾਰੇ ਹੀ ਵਾਈ ਮੀਡੀਆ ਦੇ ਵੀ, ਜਿਹੜੀ ਅਸੀਂ ਸਾਡੀ ਫੈਮਿਲੀ ਜਿਹੜੇ ਕੰਮ ਕਰਦੇ ਆ। ਦੇਖੋ ਬੱਚੇ ਸਵੇਰ ਦੇ ਆਏ ਹੋ ਸੀਗੇ ਔਰ ਦੇਰ ਰਾਤ ਤੱਕ, ਕੱਲ ਅਸੀਂ ਜਦੋਂ ਨਿਕਲੇ ਆ ਤੇ ਰਾਤ ਮੇਰੇ ਖਿਆਲ ਨਾਲ 3 ਵਜੇ ਦੇ ਆਸ ਪਾਸ ਦਾ ਟਾਈਮ ਹੋ ਚੁੱਕਾ,
4 ਵਜੇ
ਉੱਥੋਂ ਨਿਕਲੇ ਆ ਔਰ ਸਾਰੀ ਟੀਮ ਮੀਟਿੰਗ ਹੋਈ ਬਾਅਦ ਦੇ ਵਿੱਚ, ਜਿਵੇਂ ਨਹੀਂ ਕੀਤਾ ਸੀਗਾ ਜਾਂ ਕੁਛ ਕਰ ਲਿਆ ਸੀ ਉਹ ਵੀ, ਸੋ ਬਾਏ ਦਾ ਟਾਈਮ ਅਸੀਂ ਸਾਰੇ ਘਰ ਪਹੁੰਚੇ ਆ ਤੇ ਸਵੇਰ ਦੇ 4 ਜਾਂ 5 ਵਜੇ ਸਾਰੇ ਜਣੇ ਅਸੀਂ ਘਰ ਆਏ ਆ ਔਰ ਅੱਜ ਸਵੇਰ ਤੋਂ ਫਿਰ ਕੁਛ ਮੈਂਬਰ ਥੋੜਾ ਲੇਟ ਜੁਆਇਨ ਕਰਨਗੇ, 12 ਵਜੇ ਕੁਛ ਕਰਨਗੇ, ਪਰ ਜ਼ਿਆਦਾਤਰ ਮੈਂਬਰ ਜਿਹੜੇ ਨੇ ਇੰਕਲੂਡਿੰਗ ਮਾਈਸੈਲਫ ਸਾਰੇ ਸਵੇਰੇ 8:30 ਸਾਰੇ ਕੰਮ ਦੇ ਉੱਤੇ ਹਾਜ਼ਰ ਨੇ। ਸੋ ਹਾਰਡਲੀ 2-2, 3-3 ਘੰਟੇ ਦੀ ਨੀਂਦ ਲਈ ਹੈ ਔਰ ਕੱਲ ਤੋਂ ਕੱਲ ਵੀ ਇੰਨਾ ਕੰਮ ਕੀਤਾ। ਸੋ ਮੈਂ ਆਪਣੇ ਜਿਹੜੇ, ਠੀਕ ਹੈ ਅਸੀਂ ਰੇਡੀਓ ਤੇ ਸਾਹਮਣੇ ਆ ਜਾਂਦੇ ਹਾਂ ਜਾਂ ਟੀਵੀ ਤੇ ਆ ਜਾਂਦੇ ਹਾਂ, ਲੇਕਿਨ ਜਿਹੜੇ ਪਿੱਛੇ ਸਾਰੀ ਟੀਮ ਕੰਮ ਕਰਦੀ ਹੈ, 24/7 ਰੇਡੀਓ ਟੀਵੀ ਸਭ ਚਲਾਉਣੇ ਔਰ ਸਾਰਾ ਕੰਮ ਕਰਨਾ, ਸੋ ਮੈਂ ਉਹਨਾਂ ਦਾ ਵੀ ਹੱਥ ਜੋੜ ਕੇ ਧੰਨਵਾਦ ਕਰਦਾ ਔਰ ਜ਼ਾਹਿਰ ਜੀ ਗੱਲ ਆ ਜਿਸ ਤਰ੍ਹਾਂ ਪਹਿਲਾਂ ਕਹਿ ਚੁੱਕਾ ਹਾਂ, ਪਰਮਾਤਮਾ ਦਾ, ਕਮਿਊਨਿਟੀ ਦਾ ਔਰ ਸਪੋਂਸਰ ਦਾ ਵੀ ਬਹੁਤ ਬਹੁਤ ਧੰਨਵਾਦ। ਹਾਂ, ਇੱਕ ਚੀਜ਼ ਜੋ ਅਸੀਂ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਮੀਡੀਆ ਇਜ਼ ਨਾਟ ਜਸਟ ਅ ਪ੍ਰੋਫੈਸ਼ਨ ਜਾਂ ਜਸਟ ਬਿਜ਼ਨਸ, ਤਾਂ ਡੈਫੀਨੇਟਲੀ ਨਹੀਂ ਹੈ, ਇਹ ਇੱਕ ਕਮਿਊਨਿਟੀ ਵੱਲੋਂ ਜੋ ਜਿਹਨੂੰ ਪਿਆਰ ਮਿਲ ਗਿਆ, ਰਿਸਪੈਕਟ ਮਿਲ ਗਈ, ਉਹ ਸਾਰਾ ਕੁਝ ਹੀ ਮਿਲ ਗਿਆ, ਸਾਰਾ ਕੁਝ ਉਹਦੇ ਵਿੱਚ ਆ ਜਾਂਦਾ। ਸੋ ਵੀ ਆਰ ਕਮਿਟਿਡ ਟੂ ਡੂਇੰਗ ਅਵਰ ਜੋਬ, ਇਹਦੇ ਵਿੱਚ ਤੁਹਾਡੇ